ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਆਪਣੀ ਖੁਸ਼ਹਾਲੀ ਮਾਪਣ ਲਈ ਆਪਣੀਆਂ ਉਹਨਾਂ ਚੀਜ਼ਾਂ ਨੂੰ ਗਿਣੋ ਜਿਹੜੀਆਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਦਿਲ ਪੰਜਾਬੀ ਜਜ਼ਬਾਤ ਪੰਜਾਬੀ
ਮਨਾਇਆ ਗਿਆ ਹੈ ਉਸ ਦੀਆਂ ਸਾਰਿਆਂ ਨੂੰ ਮੁਬਾਰਕਾਂ ਤੇ ਇਨ੍ਹਾਂ ਹੀ ਮੁਬਾਰਕਾਂ ਦੇ ਨਾਲ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਨ ਤੋਂ ਸਵਾਗਤ ਕਰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਸਾਡੇ ਸਾਰੇ ਸੁਣਨ ਵਾਲਿਆਂ ਦਾ ਤੇ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਵਸਦੇ ਹੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਆ ਤੇ ਲਓ ਫਿਰ ਆਪਾਂ ਪਹੁੰਚ ਚੁੱਕੇ ਹਾਂ ਜੀ ਤੁਹਾਡੀਆਂ ਬਰੂਹਾਂ ਤੇ ਨਵੇਂ ਸਾਲ ਦੇ 2017 ਦਾ ਪਹਿਲੇ ਸ਼ੁੱਕਰਵਾਰ ਵਾਲਾ ਜਿਹੜਾ ਸ਼ੋਅ ਲੈ ਕੇ ਲਹਿਰਾਂ ਤੇ ਅੱਜ ਤਰੀਕ ਆ ਜੀ 6 ਜਨਵਰੀ 2017 ਤੇ ਦਿਨ ਆ ਜੀ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ ਵਾ ਸਿਡਨੀ ਸਮੇਂ ਮੁਤਾਬਕ 8:04 ਸਵੇਰ ਦੇ ਤੇ ਮੇਰੇ ਵੱਲੋਂ ਤੇ ਸਾਡੇ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ ਉਹ ਕਹਿੰਦੇ ਆ ਨਾ ਕਿ ਨਦੀਆਂ ਤੇ ਨੀਰਾਂ ਨੂੰ ਸਭ ਰਾਂਝੇ ਹੀਰਾਂ ਨੂੰ ਖੇੜੇ ਤੇ ਕਰੀਰਾਂ ਨੂੰ ਸਭ ਰੱਬੀ ਰੂਹਾਂ ਨੂੰ ਪਿੰਡ ਦੀਆਂ ਜੂਹਾਂ ਨੂੰ ਤੇ ਘਰਾਂ ਦੀਆਂ ਮੁਬਾਰਕ ਬਰੂਹਾਂ ਨੂੰ ਸਾਡੇ ਮੁਬਾਰਕ ਬਰੂਹਾਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਅਰਦਾਸ ਕਰਦੇ ਹਾਂ ਅਸੀਂ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਜੋ ਵੀ ਤੁਸੀਂ ਮਨ ਦੇ ਵਿੱਚ ਉਲੀਕਿਆ ਹੈ ਜੋ ਵੀ ਸੋਚਿਆ ਹੈ ਤੇ ਜੋ ਵੀ ਤੁਹਾਡਾ ਪਿਛਲੇ ਸਾਲ ਦੇ ਵਿੱਚ ਜੋ ਸਟਾਰਟ ਕੀਤਾ ਸੀ ਤੇ ਹਜੇ ਚੱਲ ਰਿਹਾ ਵਾ ਜੀ ਉਹ ਵੀ ਸਾਰੇ ਸੁਪਨੇ ਪੂਰੇ ਹੋਣ ਤੇ ਇਸੇ ਹੀ ਅਰਦਾਸ ਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਾਂਗੇ ਪਰ ਪਹਿਲਾਂ ਦੱਸ ਦਈਏ ਜੀ ਤੁਹਾਨੂੰ ਕਿ ਅੱਜ ਪ੍ਰੋਗਰਾਮ ਦੇ ਵਿੱਚ ਕੀ ਹੋਵੇਗਾ ਗੱਲਾਂ ਬਾਤਾਂ ਤਾਂ ਸਾਡੀਆਂ ਚੱਲਦੀਆਂ ਹੀ ਰਹਿੰਦੀਆਂ ਜੀ ਜ਼ਰੂਰ ਗੱਲਾਂ ਬਾਤਾਂ ਕਰਦੇ ਰਵਾਂਗੇ ਤੇ ਇਸ ਦੇ ਨਾਲ ਨਾਲ ਹੀ ਅਸੀਂ ਤੁਹਾਡੀ ਅੱਜ ਇੱਕ ਮੁਲਾਕਾਤ ਵੀ ਕਰਾਵਾਂਗੇ ਖਬਰਾਂ ਬਾਰੇ ਗੱਲਬਾਤ ਵੀ ਜ਼ਰੂਰ ਕਰਾਂਗੇ ਤੇ ਨਾਲ ਨਾਲ ਬੁਝਾਰਤ ਤਾਂ ਅੱਜ ਮੈਂ ਨਹੀਂ ਪਾਉਂਗੀ ਪਰ ਹੋਰ ਬਹੁਤ ਸਵਾਲ ਆ ਜੀ ਜਿਹੜੇ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਰਾਹੀਂ ਹੱਲ ਕਰਨੇ ਆ ਸੋ ਜ਼ਰੂਰ ਉਹ ਵੀ ਸਾਰੇ ਕਰਾਂਗੇ ਪਰ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਸੋ ਸਾਡਾ ਨੰਬਰ ਆ ਜੀ +91 7508014489 ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਹੋਰ ਵੀ ਗੱਲਾਂ ਕਰਾਂਗੇ ਪਰ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਪ੍ਰਭ ਗਿੱਲ ਦੇ ਗਾਏ ਗੀਤ ਸ਼ੁਕਰਾਨਾ ਦੇ ਨਾਲ ਤੇ ਫਿਰ ਮੈਂ ਮਿਲਦੀ ਹਾਂ ਜੀ ਤੁਹਾਨੂੰ ਇਸ ਗੀਤ ਤੋਂ ਬਾਅਦ
ਮੈਂ ਤੈਨੂੰ ਭੁੱਲ ਜਾਵਾਂ ਇੰਨਾ ਹੇਠਾਂ ਵੀ ਨਾ ਸੁੱਟੀ ਕੱਖਾਂ ਵਿੱਚ ਰੁਲ ਜਾਵਾਂ ਇੰਨਾ ਉੱਚਾ ਨਾ ਲੈ ਜਾਵੀ ਕਿ ਮੈਂ ਤੈਨੂੰ ਭੁੱਲ ਜਾਵਾਂ ਹੇਠਾਂ ਵੀ ਨਾ ਸੁੱਟੀ ਕੱਖਾਂ ਵਿੱਚ ਰੁਲ ਜਾਵਾਂ ਜਿਹੜਾ ਭੁਗਤ ਸਕਾਂ ਮੈਂ ਜਿਹੜਾ ਭੁਗਤ ਸਕਾਂ ਮੈਂ ਤੂੰ ਬਿਆਨ ਜੋ ਕਰ ਰੱਖੀ ਤੇਰਾ ਹਰ ਵੇਲੇ ਕਰਾਂ ਸ਼ੁਕਰਾਂ ਜੋ ਕਰ ਰੱਖੀ ਤੇਰਾ ਕਰਦਾਰ ਸ਼ੁਕਰਾਂ ਜੋ ਕਰ ਰੱਖੀ ਸ਼ਰਾਨੇ ਜੋ ਕਰ ਰੱਖੀ ਵੇਖਾਂ ਤੇਰਾ ਨੂਰ ਹੀ ਸਮਾਇਆ ਹੋਵੇ ਸਬਰ ਉਹਨੇ ਚ ਜਿੰਨਾ ਮੇਰੇ ਹਿੱਸੇ ਆਇਆ ਹੋਵੇ ਸਬਰ ਉਹਨੇ ਚ लगा रखी तेरा करदा रहा मैं शुकराने जोगा रखी शुकराने जोगा रखी पात नू ना मना उच नीच नू ना जाना दोहा वक्तां च देवी बस हक दा ही खाना दोहा वक्तां च देवी बस हक दा ही खाना इस जग दिया पैड़िया अलामता तो डकी तेरा हर वेले करा शुकराने जोगा रखी तेरा करदा रहा मैं शुकराने जोगा रखी शुकराने जोगा रखी कोई माड़ी ना ही रसना मेरी चो गल निकले कोई माड़ी सदा अंग संग होवी तू कदे ना मुख बटी तेरा हर वेले करा शुकराने जोगा रखी तेरा करदा रहा मैं शुकराने जोगा रखी शुकराने जोगा रखी
दोस्तों गाना सुन रहे सी तुसी शुकराना ते गाया प्रभ गिल दा सो वाकई जी बड़ा प्यारा गाना मा ते वाकई अरदास भी साडे नवे साल दे विच असी यही अरदास करदे आ कि जो भी उस परमात्मा तो मिले जिद्दा भी मिले जो भी असी मेहनत करदे आ उसका फल मिले तो उसका शुकराना करना उस नूं ना भुलिए क्योंकि वह दिंदा नहीं थकदा ते असी मंगदे नहीं थकदे सो इसे तरह की एक गल तुहाडे नाल एक स्टोरी आ सी मैनूं इह हुण याद नहीं कि उह स्टोरी मैं सुनी कितों आ जां मैं पढ़ी कितों आ ते उसका राइटर कौन तो उसने लिखिया सी कहिंदे कि एक बंदा ना काम करदा हुंदा सीगा किसी कंपनी दे विच ओ बड़ा दिल लाके काम करदा सी किसी नाल फालतू बोलदा नहीं सी उन्हें टाइम ते काम ते जाना ते टाइम ते वापस आना तां जिहड़ा उहदा ओनर सी ना मालक सी उह बड़ा खुश हुंदा वा इह देख के भी किन्ना ओनेस्ट बंदा किद्दां मेहनती इंसान आ उह तां फिर की हुंदा वा काफी टाइम इसे तरह चलदा रहिंदा वा जिहड़ा मालिक हुंदा वा ना एक बार फिर उहनूं बोनस दे दिंदा वा उहदी तनखाह वधा दिंदा वा तां उह बंदा आउंदा ते उहनूं जदों दस्सदा वी तेरी इहदा मालिक ने तेरी तनखाह वधाई आ तां उह कोई रिएक्शन नहीं करदा कुछ नहीं कहिंदा बस उह आपदी पे आ जिहड़ी तनखाह पैसे फड़दा ते चला जांदा वा ते चल मालिक भी इन्नी गौर नहीं करदा कि ठीक है बंदे दी तनखाह वधी आ वी इहने नहीं कोई रिएक्शन दित्ता चलो कोई गल नहीं तां इदां ही टाइम लंघदा जांदा ਤੇ ਫਿਰ ਕੀ ਹੁੰਦਾ ਵਾ ਕਿ ਉਸ ਬੰਦੇ ਦੇ ਘਰ ਦੇ ਵਿੱਚ ਥੋੜੀ ਪ੍ਰੋਬਲਮ ਰਹਿਣ ਲੱਗ ਜਾਂਦੀ ਹੈ ਤਾਂ ਕੀ ਹੁੰਦਾ ਉਹ ਬੰਦਾ ਕੰਮ ਤੋਂ ਥੋੜਾ ਗੈਰ ਹਾਜ਼ਰ ਹੋ ਜਾਂਦਾ ਥੋੜਾ ਲੇਟ ਹੋਣ ਲੱਗ ਜਾਂਦਾ ਵਾ ਤਾਂ ਮਾਲਕ ਸੋਚਦਾ ਵਾ ਵੀ ਇਹ ਤਾਂ ਬੰਦਾ ਵਾ ਜਿਹੜਾ ਇਹ ਪੁੱਤਰ ਗਿਆ ਤੇ ਕਿਉਂਕਿ ਵੀ ਇਹਦੇ ਮੈਂ ਪੈਸੇ ਵਧਾਏ ਸੀਗੇ ਤੇ ਇਹਨੇ ਮੇਰਾ ਥੈਂਕ ਯੂ ਵੀ ਨਹੀਂ ਕੀਤਾ ਤੇ ਹੁਣ ਇਹ ਆਪਣੇ ਕੰਮ ਤੋਂ ਵੀ ਅਣਗਹਿਲੀ ਕਰ ਲੱਗ ਗਿਆ ਤਾਂ ਉਹ ਕੀ ਕਰਦਾ ਵਾ ਉਹਦੀ ਜਿੰਨੀ ਪੇ ਵਧਾਈ ਹੁੰਦੀ ਆ ਨਾ ਤਾਂ ਉਹ ਕੱਟ ਦਿੰਦਾ ਵਾ ਤਾਂ ਉਹ ਆਉਂਦਾ ਵਾ ਜਦੋਂ ਤਾਂ ਮਾਲਕ ਨੂੰ ਹੁੰਦਾ ਕਿ ਉਹ ਬੰਦਾ ਪੁੱਛੂਗਾ ਕਿ ਵੀ ਮੇਰੀ ਜਿਹੜੇ ਪੈਸੇ ਆ ਉਹ ਘਟਾਈ ਕਾਹਤੋਂ ਆ ਪਰ ਉਹ ਬੰਦਾ ਉਸੇ ਤਰ੍ਹਾਂ ਉਹ ਤੋਂ ਪੈਸੇ ਫੜ ਕੇ ਕੁਛ ਨੀ ਬੋਲਦਾ ਬਸ ਚਲਾ ਜਾਂਦਾ ਵਾ ਤੇ ਜਦੋਂ ਜਾਂਦਾ ਹੁੰਦਾ ਤਾਂ ਮਾਲਕ ਨੂੰ ਬੜੀ ਅਚੰਭਾ ਹੁੰਦਾ ਵਾ ਕਿ ਇਸ ਬੰਦੇ ਨੇ ਨਾ ਮੈਨੂੰ ਪੈਸੇ ਵਧਣ ਤੇ ਇਹਨੇ ਕੋਈ ਰਿਐਕਸ਼ਨ ਕੀਤਾ ਨਾ ਖੁਸ਼ੀ ਜਾਹਿਰ ਕੀਤੀ ਤੇ ਅੱਜ ਜਿਵੇਂ ਇਹਦੇ ਪੈਸੇ ਕੱਟੇ ਆ ਤਾਂ ਅੱਜ ਵੀ ਇਹਨੂੰ ਕੋਈ ਫਰਕ ਨੀ ਪਿਆ ਤੇ ਅੱਜ ਵੀ ਇਹ ਉਸੇ ਤਰ੍ਹਾਂ ਹੀ ਚੁੱਪ ਕਰਕੇ ਪੈਸੇ ਫੜ ਕੇ ਆਪਣੇ ਚਲਾ ਗਿਆ ਤਾਂ ਉਹਨੂੰ ਆਵਾਜ਼ ਮਾਰ ਕੇ ਪੁੱਛਦਾ ਵਾ ਕਹਿੰਦਾ ਵੀ ਕੀ ਚੱਕਰ ਆ ਇਹ ਵੀ ਕੀ ਗੱਲ ਕੀ ਆ ਇਹ ਵੀ ਤੂੰ ਮੈਨੂੰ ਕੁਛ ਪੁੱਛਿਆ ਨੀ ਵੀ ਮੈਂ ਤੇਰੇ ਪੈਸੇ ਆ ਜਿਹੜੇ ਕਿਉਂ ਘਟਾ ਦਿੱਤੇ ਤਾਂ ਉਹ ਬੰਦਾ ਅੱਗੇ ਬੜੀ ਹਲੀਮੀ ਨਾਲ ਜਵਾਬ ਦਿੰਦਾ ਕਹਿੰਦਾ ਜਦੋਂ ਤੁਸੀਂ ਮੇਰੇ ਪੈਸੇ ਵਧਾਏ ਸੀ ਤਾਂ ਉਸ ਦਿਨ ਮੇਰੇ ਘਰ ਬੱਚੀ ਨੇ ਜਨਮ ਲਿਆ ਸੀ ਤਾਂ ਮੈਂ ਸੋਚਿਆ ਕਿ ਰੱਬ ਨੇ ਮੈਨੂੰ ਉਸ ਦੇ ਹਿੱਸੇ ਦਾ ਰਿਜ਼ਕ ਦਿੱਤਾ ਵਾ। ਤੇ ਕਹਿੰਦੇ ਅੱਜ ਤੁਸੀਂ ਮੇਰੇ ਘਰ ਚ ਮੇਰੀ ਮਾਂ ਬਿਮਾਰ ਰਹਿੰਦੀ ਸੀ ਤੇ ਅੱਜ ਜਦੋਂ ਤੁਸੀਂ ਮੇਰੇ ਪੈਸੇ ਕੱਟੇ ਆ ਤਾਂ ਕੱਲ ਮੇਰੀ ਮਾਂ ਪੂਰੀ ਹੋ ਗਈ ਤੇ ਤੁਸੀਂ ਅੱਜ ਪੈਸੇ ਕੱਟੇ ਆ ਤਾਂ ਮੈਨੂੰ ਲੱਗਾ ਕਿ ਉਹ ਆਪਣੇ ਹਿੱਸੇ ਦਾ ਰਿਜ਼ਕ ਲਏਗੀ। ਸੋ ਮੈਂ ਸ਼ੁਕਰਾਨਾ ਕਰਦਾ ਵਾਂ ਉਸ ਰੱਬ ਦਾ ਜਿਸ ਨੇ ਕਿ ਮੈਨੂੰ ਬੈਲੈਂਸ ਦੇ ਵਿੱਚ ਰੱਖਿਆ ਵਾ, ਜੋ ਮੈਨੂੰ ਔਕਾਤ ਵਿੱਚ ਰੱਖਦਾ, ਜੋ ਮੈਨੂੰ ਦਿੰਦਾ ਨਹੀਂ ਥੱਕਦਾ। ਸੋ ਮੈਂ ਸ਼ੁਕਰਾਨਾ ਉਸ ਦਾ ਕਰਦਾ ਵਾਂ। ਇਸੇ ਲਈ ਮੇਰਾ ਤੁਹਾਡੇ ਨਾਲ ਕੋਈ ਗੁੱਸਾ ਜਾਂ ਗਿਲਾ ਨਹੀਂ ਹੈਗਾ। ਸੋ ਇਹ ਆ ਜੀ ਬੰਦੇ ਦੇ ਮੰਨਣ ਦੀ ਤੇ ਆਪਣੇ ਸ਼ਰਧਾ ਦੀ ਗੱਲ ਤੇ ਆਪਣੇ ਮਨ ਨੂੰ ਟਿਕਾਣੇ ਰੱਖਣ ਦੀ ਗੱਲ। ਪਰ ਅਸੀਂ ਲੋਕ ਆ ਜਿਹੜੇ ਅਸੀਂ ਕਦੇ ਵੀ ਇੱਕ ਚੀਜ਼ ਤੇ ਟਿੱਕੇ ਨਹੀਂ ਬੈਠਦੇ, ਜਿਹੜਾ ਮਨ ਆ ਉਹ ਭਟਕਦਾ ਹੀ ਰਹਿੰਦਾ ਵਾ। ਸੋ ਲਓ ਜੀ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਜਿਹੜੇ ਮੈਸੇਜ ਆ ਉਹ ਵੀ ਆਉਣੇ ਸ਼ੁਰੂ ਹੋ ਗਏ ਆ। ਤੇ ਹਰਮੀਤ ਸਿੰਘ ਚੰਨਾ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਨਾਲੇ ਕਹਿ ਰਹੇ ਆ ਕਿ ਦੋਹਾਂ ਜਹਾਨਾਂ ਦੇ ਮਾਲਕ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਵਾਕਈ ਜੀ ਬਿਹਾਰ ਵਾਲਿਆਂ ਨੇ ਤਾਂ ਕਮਾਲ ਹੀ ਕਰ ਦਿੱਤੀ ਤੇ ਅੱਜ ਮੇਰੇ ਖਿਆਲ ਚ ਕੋਈ ਐਸਾ ਇਨਸਾਨ ਨਹੀਂ ਹੋਊਗਾ ਜੋ ਉਹਨਾਂ ਦੀ ਸ਼ਲਾਘਾ ਨਹੀਂ ਕਰਦਾ, ਜੋ ਉਹਨਾਂ ਦਾ ਦਿਲੋਂ ਧੰਨਵਾਦ ਨਹੀਂ ਕਰਦਾ ਕਿ ਇੰਨੇ ਸੋਹਣੇ ਇੰਤਜ਼ਾਮ ਕੀਤੇ ਇੰਨੀ ਸ਼ਰਧਾ ਦੇ ਨਾਲ, ਬਿਨਾਂ ਕਿਸੇ ਵੀ ਵਿਘਨ ਤੋਂ, ਬਿਨਾਂ ਕਿਸੇ ਲੜਾਈ ਝਗੜੇ ਤੋਂ, ਕਿਸੇ ਝਮੇਲੇ ਤੋਂ, ਬੜੀ ਸ਼ਰਧਾ ਦੇ ਨਾਲ ਉੱਥੇ ਜਿਹੜੇ ਜੈਕਾਰੇ ਗੂੰਜੇ ਆ ਉਹ ਤਾਂ ਕਿਆ ਬਾਤਾਂ ਜੀ, ਬਸ ਉਹਨਾਂ ਨੂੰ ਬਿਆਨ ਹੀ ਨਹੀਂ ਕਰ ਸਕਦੇ। ਦਿਲ ਬੜਾ ਖੁਸ਼ ਹੁੰਦਾ ਵਾ ਵੀਡੀਓਜ਼ ਦੇਖ ਕੇ ਵੀ। ਤੇ ਅੱਗੇ ਕਹਿ ਰਹੇ ਆ ਜੀ ਸਤਿ ਸ਼੍ਰੀ ਅਕਾਲ ਬੌਬੀ ਸਿੱਧੂ ਜੀ ਤੇ ਨਾਲ ਉਹਨਾਂ ਦੇ ਦੋਸਤ ਆ ਜੀ ਬੱਬੂ ਧੀਰਾ, ਨਿੱਕਾ ਪਰਮ ਤੇ AS ਫੌਜੀ ਅਮਰੀਕ ਸਿੰਘ ਫੌਜੀ। ਤੇ ਕਹਿੰਦੇ ਕਿ ਅੱਜ ਮੈਂ ਬਿਜ਼ੀ ਆ ਤੇ ਨਾਲੇ ਸਤਿ ਸ਼੍ਰੀ ਅਕਾਲ ਬੁਲਾਈ ਜਾ ਰਹੇ ਆ। ਚਲੋ ਠੀਕ ਆ ਭਾਜੀ, ਕੋਈ ਗੱਲ ਨੀ ਜੀ, ਫਿਰ ਵੀ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢਿਆ ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਹੈਪੀ ਨਿਊ ਈਅਰ ਕਹਿ ਰਹੇ ਆ ਜੀ ਸਾਰਿਆਂ ਨੂੰ ਤੇ ਨਾਲ ਗੁੱਡ ਮਾਰਨਿੰਗ ਵੀ ਕਹਿ ਰਹੇ ਆ। ਚੁਟਕਲਾ ਭੇਜਿਆ ਜੀ ਇਹਨਾਂ ਨੇ, ਉਹ ਆਪਾਂ ਬਾਅਦ ਵਿੱਚ ਪੜ੍ਹਦੇ ਆ ਚੁਟਕਲਾ ਵੀ। ਤੇ ਅੱਗੇ ਜੀ ਬਿੱਟੂ ਬੋਪਾ ਰਾਏ ਮਲਡੂਰਾ ਵਾਲੇ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਰਾਜ ਮਹਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਤੁਹਾਡੀ ਕਬੂਲ ਆ ਜੀ। ਤੇ ਹੁਣ ਇੱਕ ਆਪਾਂ ਗਾਣਾ ਵੀ ਸੁਣਨਾ ਵਾ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਖਬਰਾਂ ਬਾਰੇ ਵੀ ਗੱਲਬਾਤ ਕਰਨੀ ਆ। ਪਰ ਉਸ ਤੋਂ ਪਹਿਲਾਂ ਮੈਂ ਇੱਕ ਸਵਾਲ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਆ, ਅਗਰ ਪਤਾ ਵਾ ਤਾਂ। ਪਤਾ ਤਾਂ ਵੈਸੇ ਤੁਹਾਨੂੰ ਹੁੰਦਾ ਹੀ ਆ, ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ। ਵਿਰਸਾ ਕੀ ਹੁੰਦਾ, ਕਿਉਂਕਿ ਅਸੀਂ ਲੋਕ ਬਹੁਤ ਦਹਾਈਆਂ ਪਾਉਂਦੇ ਆ ਕਿ ਅਸੀਂ ਆਪਣੇ ਕਲਚਰ ਨੂੰ ਜਿਉਂਦਾ ਰੱਖਣਾ ਵਾ, ਪੰਜਾਬੀ ਬੋਲਣੀ ਆ, ਆਪਦੀ ਪੰਜਾਬੀ ਵਿਰਸੇ ਦੇ ਨੇੜੇ ਰਹਿਣਾ ਵਾ। ਤੇ ਫਿਰ ਅੱਜ ਦਾ ਮੇਰਾ ਸਵਾਲ ਆ ਜੀ, ਵਿਰਸਾ ਕੀ ਹੁੰਦਾ ਵਾ? ਜੇ ਤੁਸੀਂ ਲੱਭੋ ਇਸ ਸਵਾਲ ਦਾ ਜਵਾਬ ਕਿ ਵਿਰਸਾ ਕੀ ਹੁੰਦਾ ਵਾ, ਮੈਂ ਤੁਹਾਨੂੰ ਸੁਣਾਉਣੀ ਆ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਫਿਰ ਆਪਾਂ ਮਿਲਦੇ ਆ ਖਬਰਾਂ ਦੇ ਨਾਲ।
ਜਾਈਏ ਡੂਮਣਾ ਨਾ ਛੇੜੀਏ, ਬੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ, ਹਵਲ ਪਾ ਕੇ ਲੰਘ ਜਾਈਏ ਡੂਮਣਾ ਨਾ ਛੇੜੀਏ, ਬੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ। ਜਾਈਏ ਡੂਮਣਾ ਨਾ ਛੇੜੀਏ, ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ, ਹਵਲ ਪਾ ਕੇ ਲੰਘ ਜਾਈਏ ਡੂਮਣਾ ਨਾ ਛੇੜੀਏ, ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ। ਲੰਘ ਜਾਈਏ ਡੂਮਣਾ ਨਾ ਛੇੜੀਏ, ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ, ਹਵਲ ਪਾ ਕੇ ਲੰਘ ਜਾਈਏ ਡੂਮਣਾ ਨਾ ਛੇੜੀਏ, ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ। ਕੱਚੀਆਂ ਗੱਲ ਜੋਖ ਕੇ ਕਰੀ ਦੀ ਗਾਉਣ ਵਾਲਿਆਂ ਨਾ ਮੇਲੇ ਅੱਜ ਗੱਪ ਰੇੜੀਏ ਰੇੜੀਏ ਹਵਲ ਪਾ ਕੇ ਲੰਘ ਜਾਈਏ ਡੂਮਣਾ ਨਾ ਛੇੜੀਏ ਹੋ ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ ਹਵਲ ਪਾ ਕੇ ਲੰਘ ਜਾਈਏ ਡੂਮਣਾ ਨਾ ਛੇੜੀਏ ਹੋ ਸੱਪ ਕੋਲੋਂ ਲੰਘ ਜਾਈਏ ਡੂਮਣਾ ਨਾ ਛੇੜੀਏ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਐਮੀ ਵਿਰਕ ਦਾ ਗਾਇਆ ਹੋਇਆ ਡੂਮਣਾ ਸੋ ਵਾਕਈ ਜੀ ਕਹਿੰਦੇ ਕਿ ਜੇ ਡੂਮਣੇ ਨੂੰ ਹੱਥ ਲਾਵਾਂਗੇ ਤਾਂ ਫਿਰ ਨਤੀਜੇ ਆ ਜਿਹੜੇ ਉਹ ਭੁਗਤਣੇ ਪੈਂਦੇ ਆ ਸੋ ਬਿਲਕੁਲ ਜੀ ਅੱਜ ਦੀ ਰਾਜਨੀਤੀ ਵੀ ਉਸ ਡੂਮਣੇ ਦੀ ਤਰ੍ਹਾਂ ਹੀ ਆ ਤੇ ਜੇ ਛੇੜੋ ਤਾਂ ਫਿਰ ਪਤਾ ਨੀ ਕਿਹੜੇ ਕੀ ਕੁਛ ਨਿਕਲਦਾ ਵਾ ਸੋ ਬਿਲਕੁਲ ਖਬਰਾਂ ਬਾਰੇ ਗੱਲਬਾਤ ਕਰ ਲਈ ਜੀ ਆਪਾਂ ਮਿੰਟੂ ਬਰਾੜ ਜੀ ਨੂੰ ਜੀ ਆਇਆਂ ਕਹਿੰਦੇ ਆ ਐਡੀਟ ਸਟੂਡੀਓ ਤੋਂ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਉਮੀਦ ਕਰਦੇ ਆ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ
ਜੀ ਹੋਰ ਬਰਾੜ ਸਾਹਿਬ ਐਡੀਲੇਡ ਦਾ ਮੌਸਮ ਕੀ ਕਹਿ ਰਿਹਾ ਵਾ ਜੀ
ਮੌਸਮ ਬੜਾ ਵਧੀਆ ਜੀ ਸਾਫ਼ ਸੁਥਰਾ ਸ਼ਾਂਤ ਆ ਮੌਸਮ ਤੇ ਉਮੀਦ ਆ ਜਿਹੜੀ ਗਰਮੀ ਅੱਜ ਫੇਰ ਪੈਣੀ ਆ ਕਿਉਂਕਿ ਗਰਮੀ ਕੱਲ ਵੀ ਕਾਫੀ ਸੀ ਐਡੀਲੇਡ ਦੇ ਵਿੱਚ ਪਰ ਅੱਜ ਤਾਂ ਰਿਕਾਰਡ ਹੀ ਬਣ ਜਾ ਰਿਹਾ ਫੇਰ ਤਕਰੀਬਨ ਲਾਲ ਹੋਇਆ ਪਿਆ ਸਾਰਾ ਐਡੀਲੇਡ 40 ਦੇ ਕਰੀਬ ਜਿਹੜੀ ਅੱਜ ਜਿਹੜਾ ਟੈਂਪਰੇਚਰ ਦਿਖਾਈ ਦੇ ਐਡੀਲੇਡ ਦੇ ਵਿੱਚ ਸੰਭਾਵਨਾ ਜਿਹੜੀ ਜੇ ਹੁਣ ਮੌਜੂਦਾ ਦੱਸੀਏ ਤਾਂ ਮੌਜੂਦਾ ਵੀ ਹੁਣ 26-27 ਦੇ ਨੇੜ ਹੈ ਟੈਂਪਰੇਚਰ
ਜੀ ਸੋ ਤੁਸੀਂ ਰਿਕਾਰਡ ਦੀ ਗੱਲ ਕੀਤੀ ਹੈ ਜੀ ਤੇ ਆਪਾਂ ਖਬਰਾਂ ਦੇ ਵਿੱਚ ਸਟਾਰਟ ਕਰਦੇ ਹਾਂ ਜੀ 300 ਪਜਾਮਾ ਪ੍ਰਕਾਸ਼ ਉਤਸਵ ਜਿਹੜਾ ਮਨਾਇਆ ਗਿਆ ਵਾ ਉਸ ਦੇ ਬਾਰੇ ਵਿੱਚ ਸੋ ਜਿਹੜੇ ਵੀ ਉੱਥੇ ਗਏ ਸੀ ਬੜੀਆਂ ਵਧੀਆ ਯਾਦਾਂ ਲੈ ਕੇ ਵਾਪਸ ਆ ਰਹੇ ਆ ਤੇ ਸਟਿਲ ਹਜੇ ਵੀ ਨਿਤਿਸ਼ ਕੁਮਾਰ ਜੀ ਕਹਿ ਰਹੇ ਆ ਕਿ ਜੇ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਨੂੰ ਮਾਫ਼ ਕਰਨਾ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ
ਬਿਲਕੁਲ ਜੀ ਕੱਲ ਜਿਹੜਾ ਪਿਛਲੇ ਤਕਰੀਬਨ 2-3 ਮਹੀਨਿਆਂ ਤੋਂ ਇਹ ਸਮਾਗਮਾਂ ਦਾ ਦੌਰ ਚੱਲ ਰਿਹਾ ਸੀ ਤੇ ਕੱਲ ਇਹ ਜਿਹੜਾ ਇਹਨੂੰ ਮੁਕਾਮ ਮਿਲਿਆ ਇਸ ਸਮਾਗਮ ਨੂੰ ਤੇ ਇੱਕ ਵਾ ਕਮਾਲ ਸੀ ਜੀ ਤੇ ਇੱਕ ਇਹੋ ਜਿਹੀ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਤਾਂ ਇਹ ਵੀ ਕੁਛ ਵੀ ਨਹੀਂ ਸੀ ਮੇਰੇ ਕਹਿਣ ਦਾ ਮੇਰੀ ਸੋਚ ਮੁਤਾਬਕ ਉਦੋਂ ਵੀ ਬਹੁਤ ਵੱਡੇ ਜਿੰਨੇ ਮਰਜ਼ੀ ਜਸ਼ਨ ਜਿੰਨੇ ਮਰਜ਼ੀ ਕੰਮ ਕਰ ਲਈਏ ਉਹ ਵੀ ਛੋਟੇ ਆ ਉਹਨਾਂ ਦੀਆਂ ਕੁਰਬਾਨੀਆਂ ਪਿੱਛੇ ਤੇ ਉਹਨਾਂ ਦੇ ਕੰਮਾਂ ਪਿੱਛੇ ਪਰ ਫਿਰ ਵੀ ਇੱਕ ਗੈਰ ਜਿਹੜਾ ਸੂਬਾ ਗੈਰ ਸਿੱਖੀ ਸੂਬਾ ਜਿਹਨਾਂ ਨੂੰ ਅਸੀਂ ਇਹੋ ਜਿਹੇ ਸ਼ਬਦ ਵਰਤਦੇ ਹਾਂ ਜਿਹਨਾਂ ਲਈ ਹੁਣ ਤੱਕ ਅਸੀਂ ਪੂਰਬੀਏ ਬਿਹਾਰੀਏ ਬਈਏ ਇਹ ਜਿਹੀਆਂ ਸ਼ਬਦਾਂ ਨੂੰ ਅਸੀਂ ਇੱਕ ਕੋਈ ਬਿਹਾਰੀਆ ਸ਼ਬਦ ਨਹੀਂ ਮਾੜਾ ਕੋਈ ਪੂਰਬੀਆ ਸ਼ਬਦ ਨਹੀਂ ਮਾੜਾ ਕੋਈ ਬਈਆ ਸ਼ਬਦ ਨਹੀਂ ਮਾੜਾ ਪਰ ਉਹਦੀ ਅਸੀਂ ਸੈਂਸ ਇੰਨੀ ਕੁ ਵਿਗਾੜ ਕੇ ਬੋਲਦੇ ਹਾਂ ਇੰਨੀ ਕੁ ਵਿਗਾੜ ਕੇ ਉਹ ਗੱਲ ਕਰਦੇ ਹਾਂ ਜਾਂ ਇਹੋ ਜਿਹੇ ਥਾਵਾਂ ਤੇ ਯੂਜ਼ ਕਰਦੇ ਹਾਂ ਵੀ ਇਹ ਸ਼ਬਦ ਆ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਮਾੜੇ ਸ਼ਬਦਾਂ ਦੇ ਤੌਰ ਤੇ ਜਾਣੇ ਜਾਣ ਲੱਗ ਗਏ ਸੀ ਤੇ ਹੁਣ ਉਹੀ ਬਿਹਾਰੀ ਹੈ ਜੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਗੁਣਗਾਨ ਕਰਦੇ ਨੇ ਅਸੀਂ ਥੱਕ ਰਹੇ ਤੇ ਉਹੀ ਸਾਰੇ ਹੈਗੇ ਆ ਪਰ ਨਿਤਿਸ਼ ਕੁਮਾਰ ਦੇ ਮਾਮਲੇ ਚ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕਿਆ ਵੀ ਨਿਤਿਸ਼ ਕੁਮਾਰ ਬੜਾ ਸੁਲਝਿਆ ਹੋਇਆ ਇਨਸਾਨ ਆ ਤੇ ਉਸ ਬੰਦੇ ਨੇ ਜਿੰਨਾ ਵੀ ਹੁਣ ਤੱਕ ਕਿਤੇ ਵੀ ਕੰਮ ਕੀਤਾ ਉਹ ਬੜੇ ਵਧੀਆ ਢੰਗ ਨਾਲ ਕੀਤਾ ਤੇ ਸਿਆਸੀ ਤੌਰ ਦੇ ਉੱਤੇ ਵੀ ਉਹਨੇ ਹਮੇਸ਼ਾ ਹੀ ਵਧੀਆ ਦਾਵ ਚੱਲੇ ਆ ਵਧੀਆ ਪੱਤੇ ਚੱਲੇ ਆ ਤੇ ਨਿਤਿਸ਼ ਕੁਮਾਰ ਹੁਣ ਵੀ ਸਾਰੇ ਦੇ ਸਾਰੇ ਜਿਹੜੇ ਨੰਬਰ ਲੈ ਗਏ ਆ ਜੀ ਸਾਰੇ ਦਾ ਸਾਰਾ ਜਿਹੜਾ ਕ੍ਰੈਡਿਟ ਆ ਉਹ ਲੈ ਗਏ ਆ ਤੇ ਬਾਦਲ ਨੂੰ ਵੀ ਇਹ ਕਹਿਣਾ ਪੈ ਗਿਆ ਵੀ ਜੇ ਮੇਰੇ ਸੂਬੇ ਚ ਵੀ ਇਹ ਕੁਛ ਹੁੰਦਾ ਸ਼ਾਇਦ ਮੈਂ ਵੀ ਇੰਨਾ ਕੁਛ ਨਾ ਕਰ ਸਕਦਾ ਤੇ ਪਰ ਕੁੱਲ ਮਿਲਾ ਕੇ ਜੇ ਗੱਲ ਕਰੀਏ ਕੱਲ ਦੇ ਸਮਾਗਮਾਂ ਦੀ ਤਾਂ ਉਸ ਸਮਾਗਮਾਂ ਦੇ ਵਿੱਚ ਜਿਹੜੀ ਮੈਨੂੰ ਇੱਕ ਗੱਲ ਦੀ ਮਿਸਿੰਗ ਲੱਗੀ ਉਹ ਉਹੀ ਗੱਲ ਆ ਜਾਂਦੀ ਹੈ ਜੇ ਅਖੀਰ ਜਿਹੜਾ ਨਰਿੰਦਰ ਮੋਦੀ ਦਾ ਮੂੰਹ ਪਤਾ ਨੀ ਕਿਉਂ ਬਣਦਾ ਹਰ ਥਾਂ ਦੇ ਉੱਤੇ ਜਦੋਂ ਪੰਜਾਬ ਪੰਜਾਬੀਅਤ ਦੀ ਗੱਲ ਆ ਜਾਂਦੀ ਆ ਤੇ ਉਦੋਂ ਜਕਾਰੇ ਬੜੇ ਲਾ ਦਿੰਦਾ ਵਡਿਆਈ ਬੜੀ ਕਰ ਦਿੰਦਾ ਪਰ ਦੇਣ ਲੈਣ ਵੇਲੇ ਕਿਤੇ ਕੋਈ ਗੱਲ ਨੀ ਆਉਂਦੀ ਕੱਲ ਵੀ ਮੈਨੂੰ ਕੋਈ ਏਡਾ ਵਿਸ਼ੇਸ਼ ਕੋਈ ਜੀ ਮੈਨੂੰ ਉਮੀਦ ਸੀਗੀ ਵੀ ਇੱਕ ਕੱਲ ਉਹ ਕੋਈ ਨਾ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਸਿੱਖ ਕੌਮ ਲਈ ਕੋਈ ਨਾ ਕੋਈ ਤੋਹਫਾ ਦੇਊਗਾ ਪੰਜਾਬ ਲਈ ਨਾ ਦਿੰਦਾ ਸਿੱਖ ਕੌਮ ਲਈ ਕੋਈ ਨਾ ਕੋਈ ਚੀਜ਼ ਪ੍ਰਧਾਨ ਮੰਤਰੀ ਦੇ ਸਕਦਾ ਸੀ ਕੱਲ ਤੇ ਉਹ ਚਾਹੇ ਹੁਣ ਚੋਣ ਜਾਬਤਾ ਕਿਹਾ ਜਾਂਦਾ ਇਸ ਚੀਜ਼ ਨੂੰ ਤਾਂ ਕਰਕੇ ਹੁਣ ਇਹਦੇ ਹੁਣ ਤਾਂ ਬਹਾਨਾ ਹੀ ਹੋ ਗਿਆ ਵੀ ਚੋਣ ਜਾਬਤੇ ਕਰਕੇ ਕੋਈ ਅਨਾਊਂਸਮੈਂਟ ਨਹੀਂ ਹੋ ਸਕੀ ਪਰ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਨਾ ਕੋਈ ਇਹੋ ਜਿਹੀ ਚੀਜ਼ ਤਾਂ ਜਿਹੜੀ ਚੋਣ ਜਾਬਤੇ ਦੇ ਦਾਇਰੇ ਤੋਂ ਬਾਹਰ ਦੀ ਹੋ ਕੇ ਵੀ ਕੀਤੀ ਜਾ ਸਕਦੀ ਸੀ ਏਡੀ ਗੱਲ ਨਹੀਂ ਸੀ ਵੀ ਨਾ ਹੋਣ ਵਾਲੀ ਪਰ ਉਹ ਨਹੀਂ ਹੋਈ ਇਹ ਇਸ ਕਾਰਨ ਜਿਹੜਾ ਕ੍ਰੈਡਿਟ ਆ ਉਹ ਹੋਰ ਵੱਧ ਕੇ ਜਿਹੜਾ ਨਿਤਿਸ਼ ਕੁਮਾਰ ਨੂੰ ਚਲਾ ਗਿਆ ਕਿਉਂਕਿ ਨਿਤਿਸ਼ ਕੁਮਾਰ ਨੇ ਬੜੀ ਹਲੀਮੀ ਨਾਲ ਨਿਮਰਤਾ ਨਾਲ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਇੱਕ ਜਦੋਂ ਰਾਜਾ ਹੁੰਦਾ ਨਾ ਕਿਤੋਂ ਦਾ ਵੀ ਹੁਣ ਮੁੱਖ ਮੰਤਰੀ ਸਟੇਟ ਦਾ ਰਾਜਾ ਹੀ ਹੁੰਦਾ ਤੇ ਉਹ ਰਾਜਾ ਇੱਕ ਤਾਂ ਹੁਕਮ ਦੇਣੇ ਰਾਜੇ ਨੇ ਕੰਮ ਕਰਨ ਲਈ ਵੀ ਆਹ ਕਰ ਦਿਓ ਉਹ ਕਰ ਦਿਓ ਇੱਕ ਵੱਖਰਾ ਮਜਰਾ ਵੱਡੀ ਗੱਲ ਹੁੰਦੀ ਆ ਸੋ ਨਿਤਿਸ਼ ਕੁਮਾਰ ਪਿਛਲੇ 3-4 ਮਹੀਨਿਆਂ ਦੇ ਉੱਤੋਂ ਮੈਂ ਦੇਖਿਆ ਵੀ ਉਹ ਹਰ ਸਮਾਗਮ ਦੇ ਵਿੱਚ ਉਹਨਾਂ ਨੇ ਆ ਕੇ ਸ਼ਿਰਕਤ ਕੀਤੀ, ਹਰ ਚੀਜ਼ ਦੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਭਾਗ ਵੀ ਉਹਨਾਂ ਨੇ ਦਿਲੋਂ ਲਿਆ। ਇਹ ਚੀਜ਼ ਉਹਨਾਂ ਦੀ ਤਾਂ ਹੀ ਅੱਜ ਜਿਹੜੀ ਦੁਨੀਆਂ ਭਰ ਦੇ ਵਿੱਚ ਉਹਨਾਂ ਨੂੰ ਵਡਿਆਈ ਮਿਲ ਰਹੀ ਆ। ਤੇ ਸਿੱਖ ਕੌਮ ਦੀ ਇੱਕ ਖਾਸੀਅਤ ਵੀ ਹੈ ਵੀ ਜਦੋਂ ਇਹ ਕੋਈ ਵੀ ਇਹਨਾਂ ਦੀ ਨਜ਼ਰ ਤੋਂ ਥੋੜਾ ਜਿਹਾ ਲਹਿ ਜੇ ਤਾਂ ਉਹਨੂੰ ਡੇਗਦੇ ਵੀ ਬੜੀ ਬੁਰੀ ਤਰ੍ਹਾਂ ਨਾਲ, ਤੇ ਜੇ ਕੋਈ ਚੜ ਜੇ ਤਾਂ ਉਹਨੂੰ ਅਸਮਾਨੀ ਵੀ ਬੜੀ ਤੇਜ਼ੀ ਨਾਲ ਚੜਾਉਂਦੇ ਆ। ਪਰ ਹੁਣ ਦੇ ਜਿਹੜੇ ਕੰਮਾਂ ਦੇ ਕਰਕੇ ਅਸੀਂ ਵੀ ਸਾਰਾ ਅਦਾਰਾ ਨਿਤਿਸ਼ ਕੁਮਾਰ ਦਾ ਧੰਨਵਾਦ ਕਰਦੇ ਹਾਂ ਜੀ, ਤੇ ਉਹਨਾਂ ਨੇ ਜਿਹੜਾ ਲੋਕਾਂ ਦਾ ਦਿਲ ਜਿੱਤਿਆ, ਇਹੀ ਚੀਜ਼ ਔਖੀ ਹੁੰਦੀ ਹੈ ਜਿੱਤਣੀ। ਬਾਕੀ ਜਿਹੜੀਆਂ ਚੀਜ਼ਾਂ ਜਿੱਤੀਆਂ ਜਾ ਸਕਦੀਆਂ, ਪੈਸਾ, ਵੋਟਾਂ, ਹੋਰ ਲਟਰਮ ਪਟਰਮ ਬਹੁਤ ਕੁਛ ਜਿੱਤਿਆ ਜਾ ਸਕਦਾ, ਪਰ ਕਿਸੇ ਦਾ ਦਿਲ ਜਿੱਤਣਾ ਬਹੁਤ ਵੱਡੀ ਗੱਲ ਹੁੰਦੀ ਆ। ਮੈਂ ਤਾਂ ਉਸੇ ਦਿਨ ਹੀ ਦੇਖ ਲਿਆ ਸੀਗਾ ਨਿਤਿਸ਼ ਕੁਮਾਰ ਨੂੰ ਜਿਸ ਦਿਨ ਉਹਨਾਂ ਨੇ ਨਗਰ ਕੀਰਤਨ ਦੇ ਵਿੱਚ 1 ਕਿਲੋਮੀਟਰ ਚੱਲੇ ਤੇ ਉਹ ਵੀ ਉਹਨਾਂ ਨੇ ਆਪਦੀਆਂ ਜੁੱਤੀਆਂ ਲਾ ਕੇ। ਦੇਖੋ ਨਗਰ ਕੀਰਤਨ ਕੋਈ ਉੱਥੇ ਜਿਹੜੇ ਹੁੰਦੇ ਆ ਜ਼ਿਆਦਾ ਪਿੱਛੇ ਜਾਂ ਅੱਗੇ ਪਿੱਛੇ ਚੱਲ ਰਹੇ ਆ ਜਾਂ ਦੇਖ ਰਹੇ, ਉਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਨੰਗੇ ਪੈਰੀ ਹੋਣ, ਇਹ ਜਾਂ ਕੋਈ ਉਹ ਨਹੀਂ ਹੈ, ਕਿਉਂਕਿ ਰਾਹਾਂ ਕਿਹੋ ਜਿਹੀਆਂ ਵੀ ਹੁੰਦੀਆਂ, ਕਿਤੇ ਵੀ ਰਸਤਿਆਂ ਉਹ ਵੀ ਨਹੀਂ ਨੰਗੇ ਪੈਰੀ ਹੋ ਸਕਦੇ। ਪਰ ਨਿਤਿਸ਼ ਕੁਮਾਰ 1 ਕਿਲੋਮੀਟਰ ਉਹਨਾਂ ਦੇ ਨਾਲ ਕੀਤੀ, ਇਹਨੂੰ ਆਉਂਦਾ ਜੀ ਜਿਹੜੇ ਚੰਗੇ ਕਾਰਜ ਕਰਦੇ ਆ ਉਹਨਾਂ ਦੀ ਜਹਾਨ ਹਮੇਸ਼ਾ ਹੀ ਉਸਤਤ ਕਰਦਾ। ਸੋ ਫਿਰ ਧੰਨਵਾਦ ਲੱਗਦਾ। ਪਰ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਜਿੰਨੇ ਵਾਰੀ ਵੀ ਆਏ ਤੇ ਆਪਦਾ ਕੋਈ ਵੀ ਡਿਕਲੇਅਰ ਨਹੀਂ ਕਰਕੇ ਗਏ, ਉਹੀ ਚੀਜ਼ ਕੱਲ ਇੱਥੇ ਵੀ ਜਿਹੜੀ ਦੇਖਣ ਨੂੰ ਮਿਲੀ, ਇੱਕ ਡਾਕ ਟਿਕਟ ਜ਼ਰੂਰ ਜਾਰੀ ਕੀਤਾ ਪਿਤਾ ਦੇ ਨਾਂ ਦੇ ਉੱਤੇ, ਪਰ ਫਿਰ ਵੀ ਕੋਈ ਵੱਡਾ ਐਲਾਨ ਨਾਮਾ ਸਿੱਖ ਕੌਮ ਲਈ ਨਹੀਂ। ਜੀ
ਜੀ, ਸੋ ਆਵਾਜ਼ ਦੇ ਵਿੱਚ ਥੋੜੀ ਬ੍ਰਾਕ ਸਾਹਿਬ, ਮੈਨੂੰ ਵੀ ਤੁਹਾਡੀ ਆਵਾਜ਼ ਸੁਣਨ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ, ਸੋ ਪਲੀਜ਼ ਤੁਸੀਂ ਦੇਖ ਲਓ।
ਮੈਨੂੰ ਲੱਗਦਾ ਹੁਣ ਠੀਕ ਆ, ਮੇਰੀ ਆਵਾਜ਼ ਆ ਰਹੀ ਹੈ ਜੀ।
ਜੀ ਜੀ ਜੀ, ਸੋ ਬ੍ਰਾਕ ਸਾਹਿਬ, ਅਗਲੀ ਖਬਰ ਦੇ ਬਾਰੇ ਵਿੱਚ ਗੱਲ ਕਰਦੇ ਹੋਏ, DSP ਮੁਅੱਤਲ, ਡੋਡਾ ਤੇ ਭਤੀਜਾ ਅੰਮ੍ਰਿਤਸਰ ਜੇਲ੍ਹ ਭੇਜੇ, ਸੋ ਇਹ ਕੀ ਮਾਜ਼ਰਾ ਵਾ ਜੀ, ਇਸ ਦੇ ਬਾਰੇ ਕੀ ਕਹੋਗੇ ਤੁਸੀਂ?
ਦੇਖੋ ਇਹ ਮਾਜਰਾ ਅੱਜ ਦਾ ਨਹੀਂ ਜੀ, ਇਹ ਮਾਜਰਾ ਕਾਫੀ ਪੁਰਾਣਾ ਚੱਲ ਰਿਹਾ ਤੇ ਇਸ ਮਾਜਰੇ ਨੂੰ ਤਕਰੀਬਨ 1 ਸਾਲ ਤੋਂ ਉੱਤੇ ਹੋ ਗਿਆ ਹੋਣਾ। ਭੀਮ ਟਾਂਕ ਨਾਂ ਦਾ ਇੱਕ ਨੌਜਵਾਨ ਜਿਹੜਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜੀ ਹਵੋਰ ਦੇ ਵਿੱਚ, ਤੇ ਬਹੁਤ ਸਾਰੇ ਮੀਡੀਏ ਨੇ, ਬਹੁਤ ਸਾਰੇ ਲੋਕਾਂ ਨੇ ਉੱਥੇ ਉਦੋਂ ਡੇਰਾ ਲਾਈ ਰੱਖਿਆ ਸੀ 1-2 ਮਹੀਨੇ, ਫਿਰ ਜਾ ਕੇ ਕਿਤੇ ਇਹ ਜਿਹੜੀ ਜਿਹੜਾ ਸ਼ਰਾਬ ਦਾ ਬਹੁਤ ਵੱਡਾ ਵਪਾਰੀ ਆ ਇਹਨੂੰ ਫੜਿਆ ਸੀਗਾ ਜੀ। ਤੇ ਇਹਨਾਂ ਨੇ ਉਸ ਟਾਈਮ ਫੰਡ ਤੋਂ ਬਾਅਦ ਜਿਹੜਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ, ਤੇ ਉਹ ਵੀ ਫਾਜ਼ਿਲਕਾ ਦੀ ਜੇਲ੍ਹ ਚ। ਫਾਜ਼ਿਲਕਾ ਦੀ ਜੇਲ੍ਹ ਦੇ ਵਿੱਚ ਰੱਖਣਾ ਵੀ ਇੱਕ ਲੋਕਾਂ ਦੀਆਂ ਅੱਖਾਂ ਪੂੰਝਣ ਕਾਰਨ ਸੀਗਾ, ਵੀ ਜਿਹੜਾ ਲੋਕਾਂ ਦਾ ਰੋਹ ਇੰਨਾ ਵੱਧ ਗਿਆ ਸੀ। ਵੈਸੇ ਤਾਂ ਇਹ ਗੱਲ ਕਲੀਅਰ ਹੋ ਗਈ ਸੀ ਵੀ ਇਹ ਸ਼ਰਾਬ ਦੇ ਵਪਾਰੀ ਡੋਡਾ ਸਾਹਿਬ ਜਿਹੜੇ ਸਨ, ਇਹ ਇੱਕ ਅਕਾਲੀ ਦਲ ਦੇ ਜਿਹੜੇ ਚੋਣ ਇੰਚਾਰਜ ਰਹੇ ਆ ਇਲੈਕਸ਼ਨਾਂ ਦੇ ਵਿੱਚ, ਜੋ ਚੋਣਾਂ ਦੀ ਜਿਹੜੀ ਸਾਂਭ ਸੰਭਾਲ ਉਹ ਕਰਦੇ ਰਹੇ ਆ। ਪਰ ਜਿੱਥੋਂ ਤੱਕ ਮੈਨੂੰ ਪਤਾ ਵੀ ਚੋਣ ਇੰਚਾਰਜ ਰੁਤਬਾ ਹੋ ਸਕਦਾ ਹਲਕੇ ਚ ਹੋਵੇ, ਪਰ ਜਿੰਨੀ ਕੁ ਮੈਨੂੰ ਪਤਾ ਵੀ ਉਹ ਇਹ ਆ ਵੀ ਉਹਨਾਂ ਦੀ ਜਿਹੜੀ ਸਪਲਾਈ ਚੇਨ ਦੇ ਮੁਖੀ ਸਨ ਅਸਲ ਚ ਸ਼ਿਵ ਲਾਲ ਡੋਡਾ, ਉਹ ਜਿਹੜੀ ਇਲੈਕਸ਼ਨਾਂ ਦੇ ਵਿੱਚ ਇੱਕ ਜਿਹੜਾ ਅਸੀਂ ਦੇਖਦੇ ਹਾਂ ਇਹ 13ਵਾਂ ਰਤਨ ਵਰਕੇ ਵਰਤਾਇਆ ਜਾਂਦਾ ਸ਼ਰਾਬ, ਤੇ ਉਹ ਸ਼ਰਾਬ ਦੇ ਵਪਾਰੀ ਸੀ, ਤੇ ਉਹ ਸਾਰੀ ਦੀ ਸਾਰੀ ਸ਼ਰਾਬ ਆ ਜਿਹੜੀ ਉਹ ਸਪਲਾਈ ਕਰਦੇ ਸੀ ਪੰਜਾਬ ਭਰ ਦੇ ਵਿੱਚ, ਇਸੇ ਲਈ ਉਹਨਾਂ ਦੀ ਜਿਹੜੀ ਪਹੁੰਚ ਸੀ ਇੰਨੀ ਵੱਡੀ ਸੀ। ਤੇ ਇੰਨਾ ਵੱਡਾ ਕਾਂਡ ਹੋਣ ਤੋਂ ਬਾਅਦ ਵੀ 2-3 ਮਹੀਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜੇ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਨੂੰ ਫਾਜ਼ਿਲਕਾ ਦੀ ਸਬ ਜੇਲ੍ਹ ਚ ਰੱਖਿਆ ਗਿਆ। ਹੁਣ ਫਾਜ਼ਿਲਕਾ ਦੀ ਸਬ ਜੇਲ੍ਹ ਦੇਖਣ ਵਾਲੀ ਆ, ਤੇ ਉਹਦੇ ਵਿੱਚ ਇੱਕ ਕਤਲ ਦੇ ਜ਼ਿੰਮੇਵਾਰ ਤੇ ਇੱਕ ਐਡੇ ਉੱਚੇ ਹਾਈ ਪ੍ਰੋਫਾਈਲ ਕੇਸ ਦਾ ਜਿਹੜਾ ਦੋਸ਼ੀ ਆ, ਤੇ ਉਹ ਫਾਜ਼ਿਲਕਾ ਦੀ ਜੇਲ੍ਹ ਚ BIP ਟ੍ਰੀਟਮੈਂਟ ਮੁਤਾਬਕ ਰਹਿ ਰਿਹਾ ਸੀ ਉੱਥੇ। ਤਾਂ ਉਹਦੇ ਲਈ ਜਦੋਂ ਬਾਹਰ ਪਤਾ ਲੱਗਿਆ ਤਾਂ ਕਾਫੀ ਚਿਰ ਪਹਿਲਾਂ ਜਿਹੜੇ ਭੀਮ ਟਾਂਕ ਹੋਰਾਂ ਦੀ ਮਾਂ ਜਿਹੜੀ ਉਹ ਵੀ ਭੁੱਖ ਹੜਤਾਲ ਤੇ ਬਹੁਤ ਚਿਰ ਬੈਠੇ ਰਹੇ ਸਨ ਇਸ ਲਈ ਵੀ ਭਾਈ ਤੁਸੀਂ ਇਹ ਕਾਹਦੀ ਸਜ਼ਾ ਹੋਈ, ਕਾਹਦੀ ਇਹ ਕੇਸ ਚੱਲਣ ਹੋਇਆ, ਕਾਹਦੀ ਗ੍ਰਿਫਤਾਰੀ ਹੋਈ ਜੇ ਬੰਦੇ ਨੇ BIP ਟ੍ਰੀਟਮੈਂਟ 'ਚ ਹੀ ਰਹਿਣਾ। ਪਰ ਇਸ ਚੀਜ਼ਾਂ ਨੂੰ ਲੋਕਾਂ ਦਾ ਜਿਹੜਾ ਕੀ ਹੁੰਦਾ ਨਾ, ਕਿਸੇ ਵੀ ਕੇਸ ਦੇ ਵਿੱਚ ਸ਼ੁਰੂ 'ਚ ਬੜਾ ਰੋਹ ਹੁੰਦਾ, ਹੌਲੀ ਹੌਲੀ ਲੋਕ ਆਪੋ ਆਪਣੇ ਕੰਮਾਂ ਚ ਚਲੇ ਜਾਂਦੇ ਆ ਤੇ ਉਹਦਾ ਪ੍ਰੈਸ਼ਰ ਘਟ ਜਾਂਦਾ। ਇਸ ਦਾ ਪ੍ਰੈਸ਼ਰ ਘਟ ਗਿਆ ਸੀਗਾ, ਹੁਣ ਮੀਡੀਆ ਦਾ ਵੀ ਪ੍ਰੈਸ਼ਰ ਘਟ ਗਿਆ ਸੀ ਤੇ ਉਹ ਕੱਲਾ ਪਰਿਵਾਰ ਆਪਦੀ ਜਦੋਜਹਿਦ ਕਰ ਰਿਹਾ ਸੀ ਤੇ ਉਹਦੀ ਕੋਈ ਬਾਹਲੀ ਸੁਣਵਾਈ ਨਹੀਂ ਹੋ ਰਹੀ ਸੀ। ਪਰ ਕੱਲ ਚੋਣ ਜਾਬਤਾ ਲੱਗਦੇ ਹੀ ਕਾਫੀ ਵੱਡਾ ਜਿਹੜਾ ਸਟੈਪ ਪੱਟਿਆ ਗਿਆ। ਉਸ ਸਟੈਪ ਦੇ ਵਿੱਚ ਮੈਡਮ ਈਸ਼ਾ ਕਾਲੀਆ, ਇਹ ਉਹੀ ਈਸ਼ਾ ਕਾਲੀਆ ਜੀ ਜਿਹੜੇ ਮਾਨਸਾ ਦੇ ਵਿੱਚ ਪਹਿਲਾਂ ਡੀਸੀ ਹੁੰਦੇ ਸਨ, ਤੇ ਮੇਰੀ ਵੀ ਉਹਨਾਂ ਨਾਲ ਥੋੜੀ ਜੀ ਹੋ ਗਈ ਸੀ ਜਦੋਂ ਮੈਂ ਉਹਨਾਂ ਦੀ ਇੱਕ ਫੋਟੋ ਦੇ ਉੱਤੇ ਕਿੰਤੂ ਪਰੰਤੂ ਕਰ ਦਿੱਤਾ ਸੀ। ਪਰ ਮੈਨੂੰ ਵਧੀਆ ਲੱਗਿਆ ਵੀ ਉਹਨਾਂ ਦਾ ਜਿਹੜੀ ਜਿੰਨਾ ਵੀ ਉਹਨਾਂ ਦਾ ਪੱਖ ਆਇਆ ਸੀ ਉਸ ਟਾਈਮ ਜਾਂ ਜਿੰਨੀ ਵੀ ਗੱਲ ਹੋਈ ਸੀ, ਉਸ ਤੋਂ ਇਹ ਅਹਿਸਾਸ ਹੁੰਦਾ ਸੀ ਵੀ ਉਹ ਇੱਕ ਚੰਗੇ ਜਿਹੜੇ ਪ੍ਰਸ਼ਾਸਕ ਆ, ਕਿਉਂਕਿ ਜਿੰਨੀ ਵੀ ਫੀਡਬੈਕ ਆਈ ਉਹਨਾਂ ਲੋਕਾਂ ਨੇ ਸਾਰਿਆਂ ਨੇ ਮੈਨੂੰ ਕਿਹਾ ਵੀ ਨਹੀਂ ਉਹ ਬਹੁਤ ਚੰਗੇ ਪ੍ਰਸ਼ਾਸਕ ਆ, ਇੱਕ ਫੋਟੋ ਨਾਲ ਤੁਸੀਂ ਇਹ ਅੰਦਾਜ਼ਾ ਨਹੀਂ ਲਾ ਸਕਦੇ। ਕਿਉਂਕਿ ਮੈਂ ਉਹ ਵੀ ਮਸਲਾ ਥੋੜਾ ਜਾਂਦਾ ਦੱਸ ਦਿਆਂ ਕਿ ਉਦੋਂ ਮੇਰੇ ਤੋਂ ਰਿਹਾ ਨਹੀਂ ਗਿਆ, ਮੈਂ ਪੇਪਰ ਦੇ ਵਿੱਚ ਇੱਕ ਫੋਟੋ 3-4 ਦਿਨ ਲਗਾਤਾਰ ਇੱਕੋ ਕਿਸਮ ਦੀ ਫੋਟੋ ਦੇਖੀ ਜਿਹਦੇ ਤੇ ਡੀਸੀ ਸਾਹਿਬਾਂ ਆਪਣੀ ਜਿਹੜੀ ਕੁਰਸੀ ਦੇ ਉੱਤੇ ਬੈਠੇ ਹੁੰਦੇ ਸਨ, ਤੇ ਜੇ ਉਹਨਾਂ ਨੂੰ ਕੋਈ ਮਿਲਣ ਆਉਂਦਾ ਸੀ ਤਾਂ ਉਹ ਉੱਥੇ ਬੈਠੇ ਬੈਠੇ ਉਹਨਾਂ ਨੂੰ, ਜੇ ਖਾਸ ਕਰਕੇ ਬਜ਼ੁਰਗਾਂ ਨੇ ਉਹਨਾਂ ਨੂੰ ਕੋਈ ਇੱਕ ਮੈਮੋਰੈਂਡਮ ਦੇਣਾ ਸੀ ਤਾਂ ਉਹਨਾਂ ਨੇ ਉੱਠਣ ਦੀ ਜ਼ਰੂਰਤ ਵੀ ਨਹੀਂ ਸਮਝੀ। ਇੱਥੇ ਕੁਰਸੀ ਤੇ ਬੈਠੇ ਏਡੇ ਏਡੇ ਬਜ਼ੁਰਗ ਉਹਨਾਂ ਕੋਲੇ ਵਿਚਾਰੇ ਝੁੱਕ ਕੇ ਆਪ ਉਹਨਾਂ ਨੂੰ ਫੜਾਉਂਦੇ ਸੀ। ਤਾਂ ਮੈਥੋਂ ਰਿਹਾ ਨਹੀਂ ਗਿਆ, ਮੈਂ ਇੱਕ ਸਟੇਟਸ ਪਾਇਆ ਸੀ ਵੀ ਥੋੜੀ ਜੀ ਸਾਡੇ ਆਫਿਸਰਾਂ ਨੂੰ ਬਾਹਰਲੇ ਲੀਡਰਾਂ ਤੋਂ ਸਿੱਖ ਲੈਣੀ ਚਾਹੀਦੀ ਹੈ। ਹੁਣ ਇੱਥੇ ਬਾਹਰ ਦੇਖੋ ਤੁਸੀਂ ਵੀ ਚਾਹੇ ਪ੍ਰਧਾਨ ਮੰਤਰੀ ਵੀ ਆ, ਜੇ ਉਹਦੇ ਕੋਲੇ ਵੀ ਜੇ ਕੋਈ ਏਦਾਂ ਕੋਈ ਜਾਊਗਾ ਉਹ ਵੀ ਉੱਠ ਕੇ ਗੇਟ ਤੋਂ ਲੈਣ ਆਊਗਾ, ਗੇਟ ਤੱਕ ਛੱਡ ਕੇ ਜਾਊਗਾ। ਵੀ ਅਸੀਂ ਇਹ ਤਾਂ ਨਹੀਂ ਐਕਸਪੈਕਟੇਸ਼ਨ ਕਰਦੇ ਭਾਰਤ ਦੇ ਵਿੱਚ ਵੀ ਅਫਸਰ ਏਦਾਂ ਕਰਨ, ਪਰ ਇੰਨਾ ਕੁ ਤਾਂ ਹੋ ਸਕਦਾ ਨਾ ਵੀ ਕੇਸਦਾਰ ਕੇਸ ਜਿਹੜਾ ਮਾਹੌਲ ਹੋਣਾ ਚਾਹੀਦਾ। ਮੰਨ ਲਓ ਕੋਈ ਅਪਰਾਧੀ ਪੇਸ਼ ਕੀਤਾ ਤਾਂ ਅਪਰਾਧੀ ਨੂੰ ਖੜਾ ਹੋ ਕੇ ਨਹੀਂ ਮਿਲਿਆ ਜਾ ਸਕਦਾ, ਤੇ ਮੰਨ ਲਓ ਜੇ ਕੋਈ ਬਜ਼ੁਰਗ ਆਪਦੇ ਹੱਕਾਂ ਲਈ ਆਏ ਆ, ਤੁਹਾਡੇ ਮਾਂ ਬਾਪ ਦੀਆਂ ਉਮਰ ਤੋਂ ਵੱਡੇ ਆ, ਤੇ ਜੇ ਅਫਸਰ ਉੱਥੇ ਖੜਾ ਹੋ ਕੇ ਉਹਨਾਂ ਨੂੰ ਜੀ ਆਇਆ ਕਹਿ ਕੇ ਤੇ ਉਹਨਾਂ ਦਾ ਚਿੱਠੀ ਪੱਤਰ ਫੜ ਲੂਆ ਤਾਂ ਕੋਈ ਘਟਦਾ ਨਹੀਂ। ਮੇਰਾ ਇਹੀ ਮਨਸਾ ਮੁਤਾਬਕ ਮੈਂ ਉਦੋਂ ਇੱਕ ਇਹ ਕਮੈਂਟ ਕਰਿਆ ਸੀ ਤਾਂ ਉਹ ਕਮੈਂਟ ਨਾਲ ਕਾਫੀ ਹਲਚਲ ਪਹੁੰਚੀ, ਉਹਨਾਂ ਤੱਕ ਵੀ ਗੱਲ ਪਹੁੰਚੀ ਤੇ ਉਹਨਾਂ ਨੇ ਇਸ ਚੀਜ਼ ਦੇ ਲਈ ਜਿਹੜੀਆਂ ਗੱਲਾਂ ਜਾਂ ਸਪਸ਼ਟੀਕਰਨ ਦਿੱਤੇ ਸੀ। ਤਾਂ ਮੈਨੂੰ ਵੀ ਇੱਦਾਂ ਲੱਗਿਆ ਵੀ ਨਹੀਂ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਕੰਮ ਹੀ ਇਕੱਲੀਆਂ ਫੋਟੋਆਂ ਨਾਲ ਹੀ ਬਿਆਨ ਹੋਣ, ਬੰਦਾ ਹੋਰ ਕਿਸਮ ਦਾ ਵੀ ਹੋ ਸਕਦਾ, ਫੋਟੋਆਂ ਤੋਂ ਵੱਖਰਾ ਵੀ ਹੋ ਸਕਦਾ। ਸੋ ਉਹੀ ਚੀਜ਼ ਕੱਲ੍ਹ ਈਸ਼ਾ ਕਾਲੀਆ ਨੇ ਕੀਤੀ ਹੈ ਜੀ, ਜਿਹੜੇ ਜਾਂ ਉਹਨਾਂ ਦੀ ਫੀਡਬੈਕ ਆਈ ਸੀ ਵੀ ਬੜੇ ਸਖ਼ਤ ਤੇ ਇੱਕ ਕਹਿੰਦੇ ਅਨੁਸ਼ਾਸਿਤ ਜਿਹੜੇ ਉਹ ਹਨ। ਤਾਂ ਕੱਲ ਉਹਨਾਂ ਨੇ ਜਦੋਂ ਚੋਣ ਕਮਿਸ਼ਨ ਦੇ ਹੱਥ ਅਫਸਰਾਂ ਦੀ ਡੋਰ ਆਈ ਤਾਂ ਉਹਨਾਂ ਨੇ ਇੱਕ ਜਿਹੜੀ ਛਾਪਾ ਮਾਰਿਆ ਫਾਜ਼ਿਲਕਾ ਦੀ ਜੇਲ੍ਹ ਦੇ ਵਿੱਚ, ਤਾਂ ਉੱਥੇ 24 ਦੇ ਨੇੜ ਜਿਹੜੇ ਅਕਾਲੀ ਦਲ ਦੇ ਜਿਹੜੇ ਖਾਸ ਜਿਹੜੀ ਕਹਿ ਸਕਦੇ ਆ ਮੇਨ ਪਿੰਡਾਂ ਦੇ ਮੁਖੀ ਹੁੰਦੇ ਆ ਜਿਹੜੇ, ਉਹ ਸਾਰੇ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਸਨ ਸ਼ਿਵ ਲਾਲ ਡੋਡਾ ਨਾਲ, ਤੇ ਉਹਨਾਂ ਨੂੰ ਜਿਹੜਾ ਗ੍ਰਿਫ਼ਤਾਰ ਕੀਤਾ ਕੱਲ, ਤੇ ਉਹਨਾਂ ਦੇ ਕੇਸ ਦਰਜ ਹੋਇਆ ਭਾਵੇਂ ਨਾਲ ਦੀ ਨਾਲ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ। ਤੇ ਪਰ ਨਾਲ ਨਾਲ ਬਹੁਤ ਕੁਛ ਹੋਰ ਵੀ ਹੋਇਆ ਜਿਨ੍ਹਾਂ ਦੇ ਵਿੱਚ 25 ਮੋਬਾਈਲ ਵੀ ਫੜੇ ਗਏ। ਹੁਣ ਇਹ ਵੱਡੀ ਗੱਲ ਆ ਵੀ ਇੱਕ ਜੇਲ੍ਹ ਚੋਂ 25 ਮੋਬਾਈਲ ਫੜੇ ਜਾਣੇ। ਸੋ ਕਾਫੀ ਕੁਝ ਜਿਹੜੀਆਂ ਚੀਜ਼ਾਂ ਚੋਣ ਕਮਿਸ਼ਨ ਦੇ ਜਦੋਂ ਹੱਥ ਬਾਗਡੋਰ ਆ ਗਈ ਆ ਉਹ ਵਾਪਰੀਆਂ। ਮੈਂ ਇੱਥੇ ਸਾਡੇ ਸਰੋਤਿਆਂ ਨੂੰ ਇੱਕ ਇੰਨੀ ਗੱਲ ਹੋਰ ਦੱਸ ਦੇਵਾਂ ਵੀ ਜਦੋਂ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਨਾ ਉਦੋਂ ਜਿਹੜਾ ਗੌਰਮੈਂਟ, ਇਹ ਨਹੀਂ ਹੁੰਦਾ ਵੀ ਰਾਜ ਖਤਮ ਹੋ ਗਿਆ, ਰਾਜ ਬਾਦਲ ਦਾ ਹੀ ਰਾਜ ਆ, ਰਾਜ ਉਵੇਂ ਚੱਲੂਗਾ ਸਾਰਾ ਕੁਝ। ਪਰ ਜਿਹੜੀ ਬਿਊਰੋਕਰੇਸੀ ਹੁੰਦੀ ਆ, ਜਿਹੜੀ ਅਫਸਰਸ਼ਾਹੀ ਹੁੰਦੀ ਆ, ਉਹ ਬਾਜਦ ਨਹੀਂ ਰਹਿੰਦੀ ਮੰਨਣ ਦੇ। ਜਿਹੜੇ ਕੰਮ ਆ ਉਹ ਜਾਇਜ਼ ਕੰਮ, ਜਿਹੜੇ ਰੁਟੀਨ ਦੇ ਕੰਮ ਆ ਹੁੰਦੇ ਰਹਿਣਗੇ। ਜੇ ਕੋਈ ਕੰਮ ਕਿਸੇ ਨੂੰ ਪ੍ਰਭਾਵਿਤ ਕਰਦਾ, ਵੋਟਾਂ ਨੂੰ ਪ੍ਰਭਾਵਿਤ ਕਰਦਾ, ਤਾਂ ਉਹ ਚੋਣ ਕਮਿਸ਼ਨ ਜਿਹੜਾ ਹੁਕਮ ਕਰੂਗਾ ਚੋਣ ਕਮਿਸ਼ਨ ਨੂੰ ਉਹ ਕਰਦਾ। ਸੋ ਕਹਿਣ ਦਾ ਭਾਵ ਆ ਰਾਸ਼ਟਰਪਤੀ ਰਾਜ ਵਾਂਗੂ ਨਹੀਂ ਹੁੰਦਾ ਇਹ, ਪਰ ਚੋਣ ਕਮਿਸ਼ਨ ਦਾ ਵੀ ਇੱਕ ਸਿੱਧੇ ਰੂਪ ਦੇ ਵਿੱਚ ਇੱਕ ਰਾਜ ਹੋ ਜਾਂਦਾ। ਉਹ ਕਿਸੇ ਵੀ ਅਫਸਰ ਨੂੰ ਕਿਤੇ ਵੀ ਬਦਲ ਸਕਦੀ ਆ, ਡਾਇਰੈਕਟ ਨਹੀਂ ਬਦਲ ਸਕਦੀ, ਉਹ ਸਰਕਾਰ ਨੂੰ ਉਹਨੂੰ ਲਿਖਣਾ ਪੈਂਦਾ। ਜਿਵੇਂ ਅੱਜ ਹੀ ਸਰਕਾਰ ਤੋਂ ਨੇ 4 ਜਾਂ 5 ਡੀਸੀ ਬਦਲਵਾਏ ਆ, ਤਾਂ ਉਹ ਸਰਕਾਰ ਨੂੰ ਉਵੇਂ ਉਹਨਾਂ ਦੇ ਮੁਤਾਬਕ ਬਦਲਣੇ ਪੈਣੇ ਆ ਜੋ ਵੀ ਜਿੱਥੇ ਕਰਨਾ। ਸੋ ਇੱਕ ਕਹਿ ਸਕਦੇ ਹਾਂ ਵੀ ਇੱਕ ਨਿਗਰਾਨ ਦੇ ਤੌਰ ਤੇ ਚੋਣ ਕਮਿਸ਼ਨ ਸਰਕਾਰ ਦੇ ਉੱਤੇ ਲੱਗ ਜਾਂਦਾ, ਤੇ ਕੋਈ ਵੀ ਫੈਸਲਾ ਕੋਈ ਵੀ ਪਬਲਿਕ ਲੈਣ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਵਿੱਚ ਦੀ ਫਿਲਟਰ ਕਰਨਾ ਪੈਂਦਾ। ਸੋ ਇਹ ਜਿਹਾ ਮਾਹੌਲ ਬਣਿਆ ਹੋਇਆ। ਤੇ ਇਹ ਸਾਰੇ ਘਟਨਾਕ੍ਰਮ ਚ ਇੱਕ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਈ ਆ ਉਹ ਇਹ ਆ ਵੀ ਸਾਰੇ ਕੇਸ ਦੌਰਾਨ ਅਕਾਲੀ ਦਲ ਪੱਲਾ ਝਾੜਦਾ ਰਿਹਾ ਵੀ ਸਾਡਾ ਸ਼ਿਵ ਲਾਲ ਡੋਡਾ ਨਾਲ ਕੋਈ ਸੰਪਰਕ ਨਹੀਂ, ਅਸੀਂ ਕੋਈ ਸਾਡਾ ਮਤਲਬ ਨਹੀਂ, ਕੁਛ ਨਹੀਂ ਹੈ, ਅੰਦਰ ਖਾਤੇ ਸ਼ੈਲਟਰ ਦਿੰਦਾ ਰਿਹਾ ਉਹਨੂੰ। ਤੇ ਹੁਣ ਜਿਹੜੀ ਗੱਲ ਤੋਂ ਪਰਦਾ ਲੈ ਗਿਆ ਵੀ ਜਦੋਂ ਇਲੈਕਸ਼ਨ ਸੀ ਤਾਂ ਉਹ ਸ਼ਿਵ ਲਾਲ ਡੋਡੇ ਦੀ ਜਿਹੜੀ ਪਹੁੰਚ ਆ ਆਮ ਲੋਕਾਂ ਤੱਕ ਜਾਂ ਉਹਦਾ ਜਿਹੜਾ ਵਪਾਰ ਆ ਉਹ ਆਮ ਲੋਕਾਂ ਤੱਕ ਕੀ ਕੁਛ ਕਰ ਸਕਦਾ, ਉਸ ਮੁਤਾਬਕ ਜਿਹੜਾ ਇਹ ਹੁਣ ਨਿਕਲ ਕੇ ਆਈ ਹੈ ਸਾਹਮਣੇ ਗੱਲ। ਤੇ ਉਹਦੇ ਚ ਦੇਖਦੇ ਹਾਂ ਵੀ ਜਿਹੜੀ ਹੁਣ ਅਕਾਲੀ ਦਲ ਜਾਂ ਇਹ ਸੰਬੰਧਿਤ ਲੋਕ ਕੀ ਸਫਾਈ ਦਿੰਦੇ ਆ ਟਾਈਮ ਦੱਸੂਗਾ
ਜੀ। ਸੋ ਬਰਾਜ ਸਾਹਿਬ ਅੱਗੇ ਗੱਲ ਕਰਦੇ ਹਾਂ ਜੀ ਇਲੈਕਸ਼ਨ ਬਾਰੇ। ਸੋ ਪੰਜ ਰਾਜਾਂ ਵਿਚ ਤਾਂ ਚੋਣਾਂ ਦਾ ਐਲਾਨ ਹੋ ਚੁੱਕਾ ਸੀ, ਕੋਈ ਹੋਰ ਨਵੀਂ ਅਪਡੇਟ ਜੋ ਤੁਹਾਡੀ ਨੌਲੇਜ ਵਿਚ?
ਬਸ ਅਪਡੇਟ ਇਹੀ ਹੈ ਜੀ ਵੀ ਹੁਣ ਡੇਟ ਬਾਈ ਡੇਟ ਸਾਰੇ ਸਟੈਪ ਹੋਣਗੇ, ਜਿਵੇਂ 11 ਤਰੀਕ ਤੱਕ ਉਹਦੀ ਸਮੀਖਿਆ ਹੋਣੀ ਆ, 19 ਤੱਕ ਕਾਗਜ਼ ਵਾਪਸ ਲੈਣੇ ਆ, ਫਿਰ ਉਦੋਂ ਬਾਅਦ ਜਿਹੜਾ ਸਮਾਂ ਬਚ ਗਿਆ ਇਲੈਕਸ਼ਨਾਂ ਲਈ ਥੋੜਾ ਜਿਹਾ ਸਮਾਂ ਬਚੂਗਾ 20 ਦਿਨ, ਜਿਹਦੇ 'ਚ ਜ਼ੋਰ ਸ਼ੋਰ ਦੀ ਜਿਹੜਾ ਚੋਣ ਪ੍ਰਚਾਰ ਹੋਊਗਾ, ਤੇ ਉਸ ਚੋਣ ਪ੍ਰਚਾਰ ਤੋਂ ਬਾਅਦ ਜਿਹੜੀ ਰਿਜ਼ਲਟ ਦੀ ਤਰੀਕ ਆ ਉਹ ਅੱਜ ਕੱਲ ਅੱਗੇ ਹੁੰਦਾ ਸੀ, ਰਿਜ਼ਲਟ 3-4 ਦਿਨਾਂ 'ਚ 5 ਦਿਨਾਂ 'ਚ ਆ ਜਾਂਦਾ ਸੀ, ਪਰ ਹੁਣ ਜਿਵੇਂ ਜਿਵੇਂ ਭਾਵੇਂ ਇਲੈਕਟ੍ਰੋਨਿਕ ਹੋਣ ਦਾ ਨਾਲ ਵੀ ਰਿਜ਼ਲਟ ਦੇ ਵਿੱਚ ਵੱਡੇ ਗੈਪ ਆ ਗਏ, ਤਾਂ ਬਹੁਤ ਵੱਡਾ ਗੈਪ ਰਿਜ਼ਲਟ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ, ਕਿੱਥੇ ਫਰਵਰੀ ਦੇ ਪਹਿਲੇ ਵੀਕ 'ਚ ਇਲੈਕਸ਼ਨ ਆ ਤੇ ਕਿਤੇ ਜਾ ਕੇ ਮਾਰਚ ਦੇ ਵੀ ਅੱਧ ਦੇ ਕਰੀਬ ਜਾ ਕੇ 11 ਮਾਰਚ ਨੂੰ ਜਿਹੜਾ ਰਿਜ਼ਲਟ ਆਉਣਾ। ਸੋ ਜਿਹੜੇ ਇਹ 35 ਦਿਨ ਕਹਿ ਸਕਦੇ ਹਾਂ 30-35 ਦਿਨ ਇਹ ਕਾਫੀ ਜਿਹੜੇ ਲੰਮਾ ਵਕਫਾ ਤੇ ਲੰਮੇ ਵਕਫੇ ਦੌਰਾਨ ਆਮ ਆਦਮੀ ਨੂੰ, ਆਮ ਬੰਦਿਆਂ ਨੂੰ, ਮੈਂ ਪਾਰਟੀ ਦੀ ਗੱਲ ਨਹੀਂ ਕਰਦਾ, ਆਮ ਲੋਕਾਂ ਨੂੰ ਇੰਤਜ਼ਾਰ ਕਾਫੀ ਔਖਾ ਹੋ ਜਾਂਦਾ। ਪਰ ਮੈਨੂੰ ਇਹ ਲੱਗਦਾ ਵੀ ਸਿਆਸਤ ਦੀ ਦੁਨੀਆਂ ਦੇ ਵਿੱਚ ਇਹੀ ਇੱਕ ਮਹੀਨਾ ਜਿਹੜਾ ਉਹ ਰਿਲੈਕਸ ਦਾ ਮਹੀਨਾ ਹੋਊਗਾ, ਜਦੋਂ ਸਿਆਸੀ ਲੋਕ ਰਿਲੈਕਸ ਕਰ ਸਕਣਗੇ ਬੈਠ ਕੇ, ਤੇ ਉਹ ਇਸ ਝਾਗ ਚ ਵੀ ਅਸੀਂ ਜਿੱਤਾਂਗੇ ਜਾਂ ਇਸ ਫਿਕਰ ਦੇ ਵਿੱਚ ਜਾਂ ਇਸ ਚਾਹ ਦੇ ਵਿੱਚ ਆਪਦੀਆਂ ਜਿਹੜੀਆਂ ਛੁੱਟੀਆਂ ਮਨਾ ਲੈਂਦੇ ਆ ਉਸ ਟਾਈਮ ਦੇ ਵਿੱਚ, ਤੇ ਉਸ ਟਾਈਮ ਦੇ ਵਿੱਚ ਜਿਹੜੀ ਭੱਜ ਨੱਸ ਬਿਆਨਬਾਜ਼ੀ ਰੌਲੇ ਗੌਲੇ ਉਹਨਾਂ ਦੀ ਉਹ ਮਾਇਨੇ ਨਹੀਂ ਰੱਖਦੇ, ਤੇ ਸਾਰੇ ਜਣੇ ਆਪਣੇ ਆਪ ਨੂੰ ਨਿਊਟਰਲ ਹੋ ਕੇ ਤੇ ਮੈਨੂੰ ਲੱਗਦਾ ਆਪਣੇ ਪਰਿਵਾਰਾਂ ਲਈ ਆਪਦੇ ਲਈ ਟਾਈਮ ਗੁਜ਼ਾਰਨਗੇ। ਪਰ ਜਿਹੜੇ ਆਮ ਲੋਕ ਆ ਉਹਨਾਂ ਲਈ ਉਹ ਇੰਤਜ਼ਾਰ ਕਾਫੀ ਔਖਾ ਹੋ ਜਾਂਦਾ, ਜਿਹੜੇ ਸਮਰਥਕਾਂ ਲਈ ਵੀ ਇੰਨਾ ਚਿਰ ਇੱਕ ਮਹੀਨਾ ਭਰ ਇੰਤਜ਼ਾਰ ਕਰਨਾ, ਤੁਹਾਨੂੰ ਇਹੋ ਜਿਹੀਆਂ ਗੱਲਾਂ ਪਰੋਸ ਪਰੋਸ ਦਿੰਦਾ, ਇਹੋ ਜਿਹੀਆਂ ਚੀਜ਼ਾਂ ਪਰੋਸਦਾ ਜਿਹੜੀਆਂ ਦੇ ਉੱਤੇ ਤੁਹਾਡਾ ਦਿਮਾਗ ਕਿਤੇ ਉਧਰ ਘੁੰਮਦਾ ਕਿਤੇ ਉਧਰ ਘੁੰਮਦਾ। ਪਰ ਇੱਕ ਗੱਲ ਹੁਣ ਦੇਖੋ, ਅਸੀਂ ਅਕਸਰ ਕਹਿ ਦਿੰਦੇ ਹਾਂ ਵੀ ਮੀਡੀਆ ਤੇ ਦੋਸ਼ ਲੱਗਦਾ ਉਹ ਵਿਕ ਗਿਆ, ਦੋਸ਼ ਨਹੀਂ ਲੱਗਦਾ ਜੀ, ਇਹ ਇੱਕ ਸੱਚਾਈ ਆ, ਮੀਡੀਆ ਵਿਕ ਗਿਆ। ਹੁਣ ਇਸ ਖ਼ਬਰ ਦੇ ਨਾਲ ਨਾਲ ਹੀ ਮੀਡੀਆ ਦੇ ਵਿਕਣ ਦੀ ਗੱਲ ਦੇ ਵਿੱਚ ਹੁਣ ਕੋਈ ਸ਼ੰਕਾ ਹੈਗੀ ਤਾਂ ਮੈਨੂੰ ਦੱਸੋ, ਕੋਈ ਵੀ ਇੱਕ ਬੰਦਾ ਕਹਿ ਦੇ ਵੀ ਫਲਾਨਾ ਚੈਨਲ ਆ ਜਿਹੜਾ ਨਿਊਟਰਲ ਆ ਤਾਂ ਮੈਂ ਦੇਣਦਾਰ ਹਾਂ, ਮੈਂ ਉਹਦੀ ਵੀ ਗੱਲ ਦੱਸ ਦੂੰਗਾ ਤੁਹਾਨੂੰ ਵੀ ਕਿੱਥੇ ਉਹਨੇ ਕੀ ਕਿਹੜੇ ਢੰਗ ਨਾਲ ਕਿਹੜੀ ਪਾਰਟੀ ਦਾ ਪੱਖ ਪੂਰਿਆ। ਹੋ ਸਕਦਾ ਰੇਅਰ ਆ 5% ਕੋਈ 100 ਦੇ ਵਿੱਚੋਂ 5 ਇਹ ਜੋ ਚੈਨਲ ਹੋਣ, ਜਾਂ ਕੋਈ ਵੀ ਕਿਸੇ ਚੈਨਲ ਤੋਂ, ਮਤਲਬ ਇਕੱਲਾ ਟੀਵੀ ਚੈਨਲ ਨਹੀਂ ਅਸੀਂ ਕਹਿ ਸਕਦੇ, ਚੈਨਲ ਤੋਂ ਮਤਲਬ ਰੇਡੀਓ ਹੋਏ, ਮੀਡੀਆ ਅਖਬਾਰ ਹੋਏ, ਕੋਈ ਵੀ ਇਹੋ ਜਿਹੇ ਅਦਾਰੇ ਹੋਣ ਜਿਹੜੇ ਨਾ ਵਿਕੇ ਹੋਣ ਜਾਂ ਨਾ ਕਿਸੇ ਦੀ ਪੱਖਪਾਤ ਕਰਦੇ ਹੋਣ, ਨਹੀਂ ਤਾਂ ਹੈਰਾਨੀ ਹੁੰਦੀ ਆ ਕਈ ਗੱਲਾਂ ਤੋਂ, ਤਾਂ ਇਹੋ ਜਿਹੀ ਹੈਰਾਨੀ ਵਾਲੀ ਗੱਲ ਹੁੰਦੀ ਆ ਵੀ ਬੱਚਾ ਵੀ ਉਹਦੇ ਤੇ ਹੱਸੇ। ਮੈਂ ਕੱਲ ਇੱਕ ਟੀਵੀ ਚੈਨਲ ਦੇਖਿਆ ਸੀ, ਟੀਵੀ ਚੈਨਲ ਤੇ ਆ ਰਿਹਾ ਸੀ ਜੀ ਕਿ ਚੋਣਾਂ ਦਾ ਵੱਜਿਆ ਬਿਗਲ ਜੀ, ਬਾਬੂ ਜੀ ਮੈਨੂੰ ਐ ਲੱਗਦਾ ਕਿ ਤੁਹਾਡਾ ਤੇ ਉਹਨਾਂ ਦਾ ਚੋਣਾਂ ਦਾ ਵੱਜਿਆ ਬਿਗਲ ਇਹ ਖਬਰ ਆ ਰਹੀ ਸੀਗੀ, ਤਾਂ ਉਸ ਖਬਰ ਦੇ ਵਿੱਚ ਜਿਹੜਾ ਉਹਦਾ ਫਰੰਟ ਪੇਜ ਦੇ ਉੱਤੇ ਜਿਹੜੀ ਉਹਦੇ ਤੇ ਫੋਟੋ ਲੱਗੀ ਹੋਈ ਸੀ ਨਾ, ਉਹਦੇ ਤੇ ਨਰਿੰਦਰ ਮੋਦੀ ਜੀ ਦੀ, ਦੂਜੀ ਲੱਗੀ ਸੀ ਪ੍ਰਕਾਸ਼ ਸਿੰਘ ਬਾਦਲ ਦੀ, ਤੇ ਤੀਜੀ ਲੱਗੀ ਸੀ ਕੈਪਟਨ ਅਮਰਿੰਦਰ ਸਿੰਘ ਦੀ, ਤੇ ਹੁਣ ਜਿਹੜੀ ਚੌਥੀ ਫੋਟੋ ਲੱਗੀ ਸੀ ਉਹ ਤੁਸੀਂ ਹੈਰਾਨ ਹੋਵੋਗੇ ਵੀ ਉਹ ਚੈਨਲ ਦਾ ਆਪਦਾ ਇੱਕ ਮਿਕਦਾਰ ਸ਼ੋ ਕਰਦੀ ਸੀ, ਚੈਨਲ ਦੀ ਆਪਦੀ ਹੈਸੀਅਤ ਸ਼ੋ ਕਰਦੀ ਸੀ ਜਾਂ ਚੈਨਲ ਦਾ ਸਟੈਂਡ ਕੀ ਆ ਉਹ ਸ਼ੋ ਕਰਦੀ ਸੀ। ਚੌਥੀ ਫੋਟੋ ਤੁਸੀਂ ਸਾਰੇ ਸੋਚਦੇ ਹੋਵੋਗੇ ਵੀ ਅਰਵਿੰਦ ਕੇਜਰੀਵਾਲ ਦੀ ਲੱਗੀ ਹੋਊਗੀ, ਨਾ ਜੀ ਨਾ, ਇਹ ਨਹੀਂ ਹੋ ਸਕਦਾ। ਚੌਥੀ ਫੋਟੋ ਲੱਗੀ ਸੀਗੀ ਜੀ ਸੁੱਚਾ ਸਿੰਘ ਛੋਟੇਪੁਰ ਦੀ, ਕਹਿੰਦੇ ਜੀ ਇਹ ਚਾਰ ਪਾਰਟੀਆਂ ਦਾ ਘਮਸਾਨ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ 'ਚ, ਤੇ ਆਪਣਾ ਪੰਜਾਬ ਪਾਰਟੀ, ਕਾਂਗਰਸ, ਭਾਜਪਾ ਤੇ ਜਿਹੜੀ ਅਕਾਲੀ ਦਲ, ਸੋ ਕਹਿੰਦੇ ਇਹਨਾਂ ਦਾ ਘਮਸਾਨ ਹੋਣ ਜਾ ਰਿਹਾ। ਤਾਂ ਬੜੀ ਹਾਸੋਹੀਣੀ ਗੱਲ ਲੱਗਦੀ ਆ ਵੀ ਜਦੋਂ ਤੁਸੀਂ ਇੱਕ ਪਾਰਟੀ ਜਿਹੜੀ ਕੀ ਕਹਿ ਰਹੇ ਜਿਹੜੀ ਨੇ ਦਿੱਲੀ ਦੇ ਵਿੱਚ ਖਾਇਆ, ਤੇ ਜਿਹਦੇ ਪੰਜਾਬ ਦੇ ਵਿੱਚ ਵੀ, ਮੈਂ ਕੋਈ ਇੱਥੇ ਆਮ ਆਦਮੀ ਪਾਰਟੀ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ, ਪਰ ਮੈਂ ਇਹ ਵੀ ਨਹੀਂ ਕਹਿੰਦਾ ਵੀ ਇਹ ਵੀ ਨਹੀਂ ਕਰਨਾ ਚਾਹੀਦਾ ਵੀ ਉਹਨਾਂ ਨੂੰ ਐ ਕਰੋ, ਉਹ ਜਿਹੜਾ ਇਹੋ ਜਿਹਾ ਟ੍ਰੀਟਮੈਂਟ ਕਰੋ ਵੀ ਉਹਨੂੰ ਗਿਣਤੀ 'ਚ ਹੀ ਨਾ ਗਿਣੋ, ਉਹ ਤਾਂ ਹੈ ਹੀ ਨਹੀਂ ਕਹਿੰਦੇ ਪੰਜਾਬ 'ਚ। ਹੁਣ ਜੇ ਉਹੀ ਗੱਲਾਂ ਆ ਜਾਂਦੀਆਂ ਵੀ ਅਕਸਰ ਅਸੀਂ ਕਹਿਣੇ ਆ ਵੀ ਸੂਰਜ ਮੂਹਰੇ ਪਰਦਾ ਪਾਉਣਾ ਜਾਂ ਹੋਰ ਕਰਨਾ, ਉਹ ਨਹੀਂ ਪੈਂਦਾ ਪਬਲਿਕ ਪੱਧਰ ਤੇ। ਪਰ ਮੈਂ ਹੈਰਾਨ ਆ ਵੀ ਟੀਵੀ ਚੈਨਲਾਂ ਦੇ ਕੁਛ ਕਿਤੇ ਜਾ ਕੇ ਕਿਤੇ ਤਾਂ ਕੋਈ ਗੱਲ ਹੁੰਦੀ ਹੈ ਨਾ, ਕਿਤੇ ਤਾਂ ਉਹ ਮਾੜਾ ਮੋਟਾ ਤਾਂ ਖੜਨ ਨਾ, ਮੰਨ ਲੈਂਦੇ ਆ ਉਹ ਫੇਵਰ ਕਰ ਲੈਣ, ਮੰਨ ਲਓ ਮੈਂ ਫੇਵਰ ਕਰ ਰਿਹਾ ਇਸ ਟਾਈਮ, ਮੈਂ ਆਮ ਆਦਮੀ ਪਾਰਟੀ ਦੀ ਫੇਵਰ ਕਰ ਰਿਹਾ ਇਹ ਮੰਨ ਲਓ ਚੱਲ, ਤੇ ਆਮ ਆਦਮੀ ਪਾਰਟੀ ਦੀ ਫੇਵਰ ਕਰਦਾ, ਮੈਂ ਕਿਤੇ ਅਕਾਲੀ ਦਲ ਬਾਰੇ ਵੀ ਗੱਲਬਾਤ ਕਰਦਾ, ਮੈਂ ਭਾਜਪਾ ਦੀ ਵੀ ਗੱਲਬਾਤ ਕਰਦਾ, ਮੈਂ ਕਾਂਗਰਸ ਦੀ ਵੀ ਗੱਲਬਾਤ ਕਰਦਾ। ਹੋ ਸਕਦਾ ਮੇਰੀ ਗੱਲਬਾਤ ਕਰਨ ਦੀ ਉਹ ਸ਼ਿੱਦਤ ਨਾ ਹੋਵੇ, ਹੋ ਸਕਦਾ ਮੈਂ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਆਪਦੇ ਟੇਢੇ ਵਿੰਗੇ ਢੰਗ ਨਾਲ ਉਹਨੂੰ ਲਪੇਟ ਰਿਹਾ ਹੋਵਾਂ, ਪਰ ਮੈਂ ਕਿਤੇ ਇਹ ਤਾਂ ਨੀ ਕਿਹਾ ਨਾ ਵੀ ਉਹਨੂੰ ਹਾਸ਼ੀਅਤ ਤਾਂ ਨੀ ਕਰਿਆ ਨਾ ਕਿਸੇ ਨੂੰ ਵੀ, ਅੱਜ ਤੱਕ ਹਾਸ਼ੀਅਤ ਨੀ ਧੱਕਿਆ ਕਿਸੇ ਵੀ ਪਾਰਟੀ ਨੂੰ। ਸੋ ਇਸ ਕਰਕੇ ਬੜੀ ਹੈਰਾਨੀ ਹੁੰਦੀ ਆ। ਤੇ ਫਿਰ ਜਦੋਂ ਮੈਂ ਥੱਲੇ ਪੜ੍ਹ ਰਿਹਾ ਸੀ ਉਹਦੇ ਅੰਕੜੇ ਵੀ ਅੰਕੜੇ ਕੀ ਆ ਵੀ ਕਿੰਨੀਆਂ ਕਿੰਨੀਆਂ ਸੀਟਾਂ ਮਿਲ ਰਹੀਆਂ, ਤਾਂ ਉਹਦੇ ਚ ਦਿੱਤੀਆਂ ਹੋਈਆਂ ਸੀ ਜੀ ਲਓ ਜੀ ਕਹਿੰਦੇ 56 ਸੀਟਾਂ ਆਈਆਂ ਅਕਾਲੀਆਂ ਨੂੰ, 18 ਸੀਟਾਂ ਆਈਆਂ ਭਾਜਪਾ ਨੂੰ, ਤੇ 30 ਜਾਂ 35 ਪਤਾ ਨੀ ਆਈਆਂ ਉਹਨਾਂ ਨੂੰ ਕਾਂਗਰਸ ਨੂੰ, ਤੇ 3 ਆਈਆਂ ਅਦਰਸ ਨੂੰ, 3 ਸੀਟਾਂ ਅਦਰਸ ਨੂੰ ਆਈਆਂ। ਹੋਰ ਤਾਂ ਕੋਈ ਬੰਦੇ ਹੀ ਨੀ ਜਿਵੇਂ ਪੰਜਾਬ ਚ, ਹੋਰ ਤਾਂ ਕੋਈ ਮਤਲਬ ਹੀ ਨੀ ਵੀ ਆਮ ਆਦਮੀ ਪਾਰਟੀ ਤਾਂ ਗਿਣੀ ਨੀ ਉਹਨਾਂ ਨੇ। ਤੇ ਦੂਜੇ ਪਾਸੇ ਮੇਰੇ ਕੋਲ ਸਰਕਾਰੀ ਜਿਹੜਾ PRO ਡਿਪਾਰਟਮੈਂਟ ਦੀ ਰਿਪੋਰਟਾਂ ਆਉਂਦੀਆਂ, ਜੇ ਉਹ ਰਿਪੋਰਟਾਂ ਦੀ ਮੈਂ ਗੱਲ ਕਰਾਂ ਜਿਹੜੀਆਂ ਕਹਿ ਸਕਦਾ ਚਲੋ ਮੈਂ ਪਬਲਿਕਲੀ ਨਹੀਂ ਕਰ ਸਕਦਾ ਜਿਹੀਆਂ ਗੱਲਾਂ, ਪਰ ਟੈਸਟ ਆ ਰਹਿ ਨਹੀਂ ਹੁੰਦਾ, ਉਹ 30 ਤੋਂ 35 ਸੀਟਾਂ ਫੇਰ ਵੀ ਦੇ ਰਹੇ ਆਮ ਆਦਮੀ ਪਾਰਟੀ ਨੂੰ, ਸਰਕਾਰੀ ਡਿਪਾਰਟਮੈਂਟ ਜਿਹੜਾ ਕਿ ਰੋਜ਼ ਸਮੀਖਿਆ ਕਰਦਾ ਜ਼ਮੀਨੀ ਪੱਧਰ ਦੇ ਉੱਤੇ, ਉਹਨਾਂ ਦੇ ਕਹਿ ਸਕਦਾ ਇੱਕ ਸੂਈਏ ਛੱਡੇ ਹੁੰਦੇ ਆ, ਉਸ ਮੁਤਾਬਕ ਉਹ 30 ਤੋਂ 35 ਸੀਟਾਂ ਉਹ ਦੇ ਰਹੇ ਆ। ਤੇ ਪਰ TV ਚੈਨਲ ਨੇ ਤਾਂ ਕਹਿੰਦੇ ਕੋਈ ਪਾਰਟੀ ਹੈ ਨੀ, ਇਹ ਤਾਂ ਅਸੀਂ ਸੁਣੀ ਨੀ ਕਿਹੜੀ ਪਾਰਟੀ ਆ ਕਹਿੰਦੇ। ਸੋ ਇਹ ਕਿਤੇ ਨਾ ਕਿਤੇ ਜਿਹੜਾ ਮੀਡੀਆ ਦੀਆਂ ਇਹ ਜਿਹੀਆਂ ਗੱਲਾਂ ਨਾ, ਇਹਨਾਂ ਗੱਲਾਂ ਦੇ ਉੱਤੇ ਸਾਨੂੰ ਥੋੜਾ ਜਿਹਾ ਸਕੰਜਾ ਕਸਣਾ ਪੈਣਾ। ਕੱਲਾ ਮੈਂ ਇੱਕ ਪਾਰਟੀ ਦਾ ਨਹੀਂ ਕਹਿੰਦਾ, ਜੇ ਕਿਸੇ ਵੀ ਪਾਰਟੀ ਨੂੰ ਇਸ ਢੰਗ ਨੂੰ ਟ੍ਰੀਟ ਕਰ ਰਹੇ ਆ ਨਾ, ਤਾਂ ਉਹ ਸਾਨੂੰ ਅੱਜ ਕੱਲ ਇਹਨਾਂ ਦੇ ਫੀਡਬੈਕ ਹੁੰਦੀ ਹੈ ਇਹਨਾਂ ਦੇ ਚੈਨਲਾਂ ਦੇ ਉੱਤੇ, ਇਹਨਾਂ ਦੇ ਹਰ ਪੋਸਟ ਦੇ ਉੱਤੇ ਤੁਸੀਂ ਕਮੈਂਟ ਕਰ ਸਕਦੇ ਹੋ, ਤੁਸੀਂ ਇਹਨਾਂ ਦੇ ਖਿਲਾਫ ਇਹਨਾਂ ਦੀਆਂ ਫੋਟੋਆਂ ਕੱਟ ਕੱਟ ਕੇ ਬਣਾ ਕੇ ਬਲੌਗ ਇਹਨਾਂ ਦੇ ਖਿਲਾਫ ਵੀਡੀਓ ਪਾ ਸਕਦੇ ਹੋ। ਇੱਕ ਮੁਹਿੰਮ ਚਲਾਉਣੀ ਪਊਗੀ ਇਹਨਾਂ ਨੂੰ ਦਿਖਾਉਣ ਲਈ ਵੀ ਕਿਹੜਾ ਚੈਨਲ, ਮੇਰੇ ਸਾਹਿਬ ਮੇਰਾ ਤਾਂ ਕੱਲ ਇਹ ਚੀਜ਼ ਕਰ ਰਿਹਾ ਸੀ ਵੀ ਮੈਂ ਇੱਕ ਪੇਜ ਬਣਾਵਾਂ, ਇੱਕ ਵੈਬਸਾਈਟ ਬਣਾਵਾਂ, ਚਾਹੇ ਮੈਨੂੰ ਉਹਦੇ ਨੂੰ 4 ਪੈਸੇ ਕਿਉਂ ਨਾ ਲਾਉਣੇ ਪੈਣ ਪ੍ਰੋਫੈਸ਼ਨਲ ਪੱਧਰ ਦੇ, ਤੇ ਫਿਰ ਮੈਂ ਇਹ ਦਿਖਾਵਾਂ ਵੀ ਲੋਕੋ ਜੱਜ ਕਰੋ ਕਿਹੜਾ ਚੈਨਲ ਕਿਹਦੇ ਨਾਲ ਖੜਾ ਤੇ ਕਿਹੜਾ ਕਿਹਨੇ ਕਿੱਥੇ ਵਿਕਿਆ ਹੋਇਆ। ਹਰ ਅਖਬਾਰ ਹਰ ਚੀਜ਼ ਦੀ ਜਿਹੜੀ ਝੰਡ ਕਰਾਂ, ਚਾਹੇ ਮੇਰੀ ਤਾਂ ਜਿਹੜੇ ਮੇਰੇ ਨਾਲ ਤਾਂ ਬੀਤੂਗੀ ਉਹ ਮੈਨੂੰ ਪਤਾ ਹੀ ਆ, ਪਰ ਕਿਤੇ ਤਾਂ ਯਾਰ ਮੀਡੀਆ ਦਾ ਕੋਈ ਤਾਂ ਰੋਲ ਹੋਣਾ ਚਾਹੀਦਾ ਨਾ, ਕਿਤੇ ਤਾਂ ਕੋਈ ਕਦਰ ਹੋਣੀ ਚਾਹੀਦੀ ਆ। ਪਰ ਇਹ ਤਾਂ ਹੈਰਾਨੀ ਦੀ ਗੱਲ ਆ ਜੀ ਵੀ ਇਲੈਕਸ਼ਨ ਕਾਹਦੇ ਆ ਗਏ ਹੁਣ, ਜਿਹੜਾ ਉਹ ਮਹੀਨੇ ਦੀ ਗੱਲ ਛਿੜੀ ਸੀ, ਉਹ ਮਹੀਨੇ ਚ ਦੇਖਿਓ ਤੁਸੀਂ ਕਿਹੜੇ ਢੰਗ ਨਾਲ ਕਿਹਨੂੰ ਕਿਹਨੂੰ ਤਾਜ ਪਵਾਉਂਦੇ ਆ ਬਾਅਦ ਚ ਵੀ ਇਹ।
ਜੀ ਜੀ, ਸੋ ਚੈਨਲ ਦੀ ਗੱਲ ਚੱਲੀ ਸੀ ਬਰਾੜ ਸਾਹਿਬ, ਆ PTC ਵਾਲੇ ਤਾਂ ਹੱਦ ਹੀ ਕਰ ਦਿੰਦੇ, ਉਹ ਤੜਕੇ ਤੜਕੇ ਜੇ TV ਆਨ ਕਰੋ ਨਾ, ਇੱਥੇ ਲੱਗਾ ਸੈਟ ਆਫ ਬਾਕਸ ਆ, ਉਹ ਤੇ ਕਰੋ ਤੇ ਗਾਣਾ ਚੱਲਦਾ ਹੁੰਦਾ ਕਿ ਨੇਤਾ ਨੀ ਲੱਭਣਾ ਪ੍ਰਕਾਸ਼ ਸਿੰਘ ਬਾਦਲ ਵਰਗਾ, ਉਹਨਾਂ ਨੇ ਗਾਣਾ ਵੀ ਕਿਆ ਬਣਾਇਆ, ਬਸ ਸੁਬਾ ਸੁਬਾ ਸੁਣ ਲਓ, ਬਸ ਸਾਰਾ ਦਿਨ ਵਧੀਆ ਹੀ ਲੰਘਦਾ ਫਿਰ ਉਹ।
ਦੇਖੋ ਦੇਖੋ ਉਹ ਚ ਮੈਂ ਕੋਈ ਉਹਦੇ ਚ ਮੈਨੂੰ ਕੋਈ ਦੋ ਰਾਏ ਨੀ, ਉਹ ਚ ਕਰ ਲੈਣਾ ਚਾਹੀਦਾ ਉਹਨਾਂ ਨੂੰ, ਉਹਨਾਂ ਦਾ ਦੇਖੋ ਹੁਣ ਆਪਦਾ ਚੈਨਲ ਆ, ਆਪਦੇ ਜਿਹੜਾ ਉਹਨਾਂ ਦਾ ਆਧਾਰ ਆ ਤੇ ਉਹ ਕਰਨਾ ਚਾਹੀਦਾ। ਜੇ ਹੁਣ ਹਰਮਨ ਰੇਡੀਓ ਦੇ ਉੱਤੇ ਗੱਲਾਂ ਚੱਲਣ ਵੀ ਸਰਬਜੀਤ ਵਰਗਾ ਤਾਂ ਕੋਈ ਟੈਕਨੀਕਲ ਡਾਇਰੈਕਟਰ ਹੈ ਨੀ ਦੁਨੀਆਂ ਤੇ, ਤਾਂ ਬਈ ਅਸੀਂ ਹੱਕਦਾਰ ਹਾਂ, ਸਾਡੇ ਸਾਨੂੰ ਇਸ ਚੈਨਲ ਦੇ ਲਈ ਉਹਨੇ ਜੋ ਆਪਦੀ ਤਕਨੀਕ ਆ ਦਿਨ ਰਾਤ ਇੱਕ ਕੀਤੀ ਹੋਈ ਆ, 3-3 ਵਜੇ ਉੱਠ ਕੇ ਵੀ ਉਸ ਚੈਨਲ ਨੂੰ ਉਹ ਕਰ ਰਹੇ ਆ, ਤਾਂ ਫਿਰ ਕਿਉਂ ਨਾ ਕਰਾਂਗੇ ਜੀ ਅਸੀਂ ਗੁਣਗਾਣ, ਅਸੀਂ ਕਰਾਂਗੇ, ਅਸੀਂ ਗੁਣਗਾਣ ਗਾਣ ਕਰਨਾ ਸਾਡਾ ਫਰਜ਼ ਬਣਦਾ। ਸੋ ਇਸ ਕਰਕੇ ਅਸੀਂ ਪਰਟੀਕੁਲਰ ਚੈਨਲ ਬਾਰੇ ਨਹੀਂ ਐਂ ਗੱਲ ਕਰ ਸਕਦੇ, ਉਹਨਾਂ ਦੀ ਜਿਹੜੀ ਡਿਊਟੀ ਆ ਉਹਨਾਂ ਦਾ ਆਪਣਾ ਚੈਨਲ ਆ ਉਹ ਕਰ ਸਕਦੇ ਆ, ਪਰ ਮੈਂ ਤਾਂ ਕੱਲ ਜਿਹੜੇ ਉਹਨਾਂ ਦੇ ਹੋਰ ਚੈਨਲ ਦੀ ਗੱਲ ਕਰਦਾ ਸੀ ਮੈਂ, ਕੱਲੇ ਇਹ ਜਿਹੜੀ ਰਿਪੋਰਟ ਆ ਉਹ ਕੱਲੀ ਇਹਨਾਂ ਦੀ ਹੁੰਦੀ ਤਾਂ ਮੈਨੂੰ ਕੋਈ ਤਕਲੀਫ਼ ਨਹੀਂ ਸੀਗੀ, ਇਹ ਤਾਂ ਕਲੀਅਰ ਸੀ, ਇਹ ਤਾਂ ਜਦੋਂ ਹੋ ਚੁੱਕਿਆ ਤਾਂ ਅਗਲੇ ਦੀ ਆਪਦੀ ਦੁਕਾਨ ਆ, ਅਗਲੇ ਆਪਦੀ ਦੁਕਾਨ ਤੇ ਜੋ ਮਰਜ਼ੀ ਸੌਦਾ ਧਰ ਕੇ ਵੇਚੇ, ਆਪਾਂ ਕੌਣ ਹੁੰਦੇ ਰੋਕਣ ਵਾਲੇ। ਸੋ ਥਰਡ ਪਰਸਨ ਜਦੋਂ ਇਹ ਕਰ ਰਿਹਾ, ਤੀਜਾ ਚੈਨਲ ਇਹ ਗੱਲਾਂ ਕਰ ਰਿਹਾ ਨਾ, ਉਦੋਂ ਬੜਾ ਦੁੱਖ ਹੁੰਦਾ। ਤੇ ਮੈਂ ਕੋਸ਼ਿਸ਼ ਕਰੂੰਗਾ ਅੱਜ ਸਾਡੇ ਬੜੇ ਪਿਆਰੇ ਮਿੱਤਰ ਆ ਤੇ ਬੜੇ ਸੁਲਝੇ ਹੋਏ ਆ, ਇਸ ਟਾਈਮ ਜਿਹੜੀ ਜਰਨਲਿਜ਼ਮ ਦੇ ਵਿੱਚ ਜਾਂ ਗੱਲ ਕਰੀਏ ਉੱਭਰ ਰਹੇ ਮੁੰਡਿਆਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ, ਤੇ ਉਹਨਾਂ ਨੇ ਹੁਣ ਤੱਕ ਆਪਦੀ ਜਿਹੜੀ ਨਿਊਟਰਲ ਸੋਚ ਨਾਲ ਬਹੁਤ ਵੱਡੇ ਵੱਡੀਆਂ ਬਹੁਤ ਸੋਹਣੀਆਂ ਚੀਜ਼ਾਂ ਤੁਸੀਂ ਰੋਜ਼ ਸੁਣਦੇ ਦੇਖਦੇ ਹੋ। ਮੈਂ ਅੱਜ ਉਹਨਾਂ ਨੂੰ ਪਰਸਨਲ ਕਾਲ ਕਰਕੇ ਉਹਨਾਂ ਦੇ ਚੈਨਲ ਬਾਰੇ ਵੀ ਜਿਹੜੀ ਕਿੰਤੂ ਪ੍ਰੰਤੂ ਕਰੂੰਗਾ ਵੀ ਇਹ ਕੀ ਗੱਲਾਂ ਕੀ ਕਰ ਰਹੇ ਹੋ, ਕੀ ਕਹਿਣਾ ਕੀ ਚਾਹੁੰਦੇ ਆ। ਭਾਵੇਂ ਮੈਨੂੰ ਪਤਾ ਵੀ ਚਲੋ ਵੱਖਰੀ ਗੱਲ ਆ ਵੀ ਇੱਕ ਬੰਦਾ ਕਿਤੇ ਵੀ ਜਿੱਥੇ ਕੰਮ ਕਰਦਾ ਉਸ ਉਹ ਅਦਾਰਾ ਕਿਤੇ ਨਾ ਕਿਤੇ ਉਹਦੀ ਅਸਲੀ ਪਰਸਨੈਲਿਟੀ ਜਾਂ ਜੋ ਅਸਲ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਕੇ ਆਪਦੀ ਮਰਜ਼ੀ ਨਾਲ ਮੂੰਹ ਚ ਪਾ ਕੇ ਬੋਲ ਬੁਲਵਾਉਂਦਾ, ਇਹ ਵੱਡੀ ਗੱਲ ਆ। ਚਲੋ ਜੀ, ਮੈਂ ਤਾਂ ਇੱਕ ਗੱਲ ਤੋਂ ਆਪਣੇ ਆਪ ਨੂੰ ਲੱਕੀ ਮੰਨਦਾ ਵੀ ਆਪਣਾ ਇਹ ਅਦਾਰਾ ਜੋ ਆਪਾਂ ਅਸੀਂ ਕਰ ਰਹੇ ਹਾਂ ਜੋ ਵੀ ਰਲ ਮਿਲ ਕੇ, ਨਾ ਤਾਂ ਸਾਡੇ ਮੂੰਹ ਚ ਕੋਈ ਬੋਲ ਪਾਉਂਦਾ ਨਾ ਅਸੀਂ ਕਿਸੇ ਦੇ ਮੂੰਹ ਚ ਬੋਲ ਪਾਉਂਦੇ ਹਾਂ, ਜੋ ਆਉਂਦੀ ਆਪਣਾ ਸਿੱਧੀ ਕੱਢਦੇ ਹਾਂ
ਜੀ। ਸੋ ਖਬਰ ਵਿੱਚ ਅਗਲੀ ਖਬਰ ਹੈ ਜੀ, ਲੰਗਾਹ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਤੇ ਲੜਨਗੇ ਚੋਣ।
ਚਲੋ ਜੀ, ਮੌਕੇ ਤੇ ਮਿਲ ਗਈ ਆ, ਨਹੀਂ ਤਾਂ ਔਖਾ ਸੀ। ਸੁੱਚਾ ਸਿੰਘ ਲੰਗਾਹ ਦੇ ਮਾਮਲੇ ਚ ਗੱਲ ਕਰ ਰਹੇ ਹੋ ਤੁਸੀਂ ਤੇ
ਜੀ ਜੀ,
ਮੈਨੂੰ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਫਿਕਸਡ ਜਿਹੜੇ ਨੀ ਹੁੰਦੇ ਕੀ ਹੁੰਦੇ ਆ ਜਿਹੜੇ ਕ੍ਰਿਕਟ ਮੈਚ ਨੀ ਫਿਕਸ ਹੁੰਦੇ ਹੁੰਦੇ ਸੀ, ਕਿਤੇ ਨਾ ਕਿਤੇ ਫਿਕਸ ਤਰੀਕੇ ਨਾਲ ਹੀ ਜਿਹੜਾ ਐਟ ਏ ਟਾਈਮ ਦੇ ਉੱਤੇ ਜਿਹੜਾ ਇਹ ਫੈਸਲਾ ਕਰਾ ਲਿਆ ਲੱਗਦਾ।
ਜੀ ਜੀ ਸੋ ਰਾਜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ?
ਬਿਲਕੁਲ ਜੀ, ਇੱਕ ਖਬਰ ਮੈਨੂੰ ਜਿਹੜੀ ਸਾਂਝੀ ਕਰਨੀ ਬਣਦੀ ਆ ਉਹ ਸਾਡੇ ਬੜੇ ਪਿਆਰੇ ਪਰਮ ਮਿੱਤਰ ਜੱਸੀ ਜਸਰਾਜ ਜੀ, ਭਾਵੇਂ ਮੇਰੇ ਨਾਲ ਕਾਫੀ ਚਿਰਾਂ ਤੋਂ ਨਾਰਾਜ਼ ਚੱਲ ਰਹੇ ਸੀ, ਉਹਨਾਂ ਦੀ ਗੱਲ ਜ਼ਰੂਰ ਅੱਜ ਕਰਨੀ ਬਣਦੀ ਆ। ਤੇ ਉਹਨਾਂ ਨੇ ਕੱਲ ਕੇਜਰੀਵਾਲ ਸਾਹਿਬ ਨੂੰ ਘੁੱਟ ਕੇ ਜੱਫੀ ਪਾ ਲਈ ਹੈ ਜੀ, ਤੇ ਉਹ ਸਾਰੇ ਕਹਿੰਦੇ ਗਿਲੇ ਸ਼ਿਕਵੇ ਦੂਰ ਹੋ ਗਏ ਆ, ਤੇ ਉਹਨਾਂ ਨੂੰ ਅਹੁਦੇ ਵੀ ਬੜੇ ਕਮਾਲ ਦੇ ਦੇ ਦਿੱਤੇ ਆ ਕੇਜਰੀਵਾਲ ਨੇ। ਕਿਤੇ ਤਾਂ ਇਹ ਗੱਲਾਂ ਸੀ ਵੀ ਮਿਲਦੇ ਹੀ ਨਹੀਂ ਸੀ, ਕਿਤੇ ਤਾਂ ਜੱਸੀ ਜਸਰਾਜ ਮਿਲਣ ਲਈ ਕਿਤੇ ਦਰਬਾਰ ਸਾਹਿਬ ਪਹੁੰਚਦੇ ਸੀ, ਕਿਤੇ ਕਿਤੇ ਪਹੁੰਚਦੇ ਸੀ, ਪਿਛਲੇ ਇੱਕ ਸਾਲ ਵਾਂਗੂ ਹੋ ਗਿਆ ਤੇ ਮਿਲਦੇ ਨਹੀਂ ਸੀ। ਤੇ ਕਿਤੇ ਹੁਣ ਅਹੁਦਾ ਪਤਾ ਕੀ ਦਿੱਤਾ, ਅਹੁਦੇ ਹੁਣ ਦਿੱਤੇ ਆ ਜਿਹੜੇ ਬੜੈਚ ਦੀ, ਗੁਰਪ੍ਰੀਤ ਬੜੈਚ ਦਾ ਤੋਂ ਇੱਕ ਹੇਠਾ ਅਹੁਦਾ ਜਿਹੜਾ ਪੰਜਾਬ ਵਿੰਗ ਦਾ ਉਪ ਪ੍ਰਧਾਨ, ਤੇ ਦੂਜੇ ਪਾਸੇ ਉਹਨਾਂ ਨੂੰ ਚੋਣ ਪ੍ਰਚਾਰ ਜਿਹੜੇ ਭਗਵੰਤ ਮਾਨ ਤੋਂ ਬਾਅਦ ਦੂਜੇ ਨੰਬਰ ਤੇ ਜਨਰਲ ਸਕੱਤਰ ਬਣਾਤਾ ਚੋਣ ਪ੍ਰਚਾਰ ਦਾ। ਸੋ ਇੱਕ ਸਾਲ ਬਾਅਦ ਇਹ ਵਾਪਸੀ, ਇੱਕ ਸਾਲ ਬਾਅਦ ਇਹ ਵਾਪਸੀ, ਕੀ ਖਿਚੜੀ ਪੱਕੀ, ਕੀ ਗੱਲ ਹੋਈ, ਇਹ ਗੱਲਾਂ ਤਾਂ ਅੱਡ ਆ। ਇਹ ਚੀਜ਼ਾਂ ਤਾਂ ਚਲੋ ਮੈਨੂੰ ਵੀ ਬੜੀ ਖੁਸ਼ੀ ਹੋਈ ਆ ਵੀ ਜੱਸੀ ਜਸਰਾਜ ਵਾਪਸ ਆਏ ਆ, ਪਰ ਹੁਣ ਮੇਰੇ ਵਰਗੇ ਲੋਕਾਂ ਨੇ ਐਵੇਂ ਮੂੰਹ ਤੇ ਚਿੱਕੜ ਪਵਾ ਲਿਆ ਬਿਨਾਂ ਮਤਲਬ ਤੋਂ ਮੇਰੇ ਵਰਗੇ ਲੋਕਾਂ ਨੇ। ਮੈਨੂੰ ਉਲਾਂਭੇ ਵੀ ਆਏ ਬਾਈ ਜੱਸੀ ਨੇ ਦਿੱਤਾ ਵੀ ਤੁਸੀਂ ਹਰਮਨ ਰੇਡੀਓ ਵਾਲੇ ਮੇਰੇ ਖਿਲਾਫ਼ ਬੋਲ ਰਹੇ ਆ, ਤੇ ਹਾਲਾਂਕਿ ਹਰਮਨ ਰੇਡੀਓ ਨੇ ਜੱਸੀ ਜਸਰਾਜ ਨੂੰ ਜਿੰਨਾ ਪ੍ਰਮੋਟ ਕੀਤਾ ਕਿਸੇ ਨੇ ਨਹੀਂ ਕੀਤਾ ਹੋਣਾ, ਪਰ ਜਦੋਂ ਜਿੱਥੇ ਆ ਕੇ ਜੱਸੀ ਨੇ ਗਲਤ ਸਟੈਪ ਚੱਕਿਆ ਸੀ ਤੇ ਉੱਥੇ ਸਾਡਾ ਕਿੰਤੂ ਪਰੰਤੂ ਕਰਨਾ ਬਣਦਾ ਸੀ ਕਿ ਨਹੀਂ ਬਣਦਾ ਸੀ। ਤੇ ਇਹ ਮੇਰੀ, ਜੇ ਤੁਸੀਂ ਪੁਰਾਣੀਆਂ ਰਿਕਾਰਡਿੰਗ ਕੱਢ ਕੇ ਦੇਖ ਲਓ, ਜੇ ਕਿਸੇ ਦੀ ਯਾਦਾਸ਼ਤ ਚੰਗੀ ਆ ਤਾਂ ਸ਼ਾਇਦ ਉਹ ਯਾਦਾਸ਼ਤ ਬਾਰੇ ਵੀ ਦੱਸ ਸਕਦਾ। ਮੈਂ ਜੱਸੀ ਜਸਰਾਜ ਦੇ ਮਾਮਲੇ ਦੇ ਵਿੱਚ ਅਕਸਰ ਇਹ ਗੱਲ ਕਰਦਾ ਰਿਹਾ ਸੀ, ਨਹੀਂ ਕੀਤੀਆਂ ਜਾਂਦੀਆਂ ਹੁੰਦੀਆਂ ਗੱਲਾਂ, ਅੰਦਰੂਨੀ ਮਾਮਲਿਆਂ ਅੰਦਰੂਨ ਚ ਹੀ ਨਜਿੱਠੇ ਜਾਣ, ਜ਼ਿਆਦਾ ਚੰਗਾ ਹੁੰਦਾ। ਜੇ ਜੱਸੀ ਜਸਰਾਜ ਇਹ ਆਦਾ ਵੀ ਮੈਂ ਕਦੇ ਨੀ ਆਮ ਆਦਮੀ ਪਾਰਟੀ ਛੱਡੂਗਾ, ਮੈਂ ਆਮ ਆਦਮੀ ਚ ਰਹੂੰਗਾ, ਤਾਂ ਫਿਰ ਬਾਹਰ ਆ ਕੇ ਗਲੀ ਮੁਹੱਲਿਆਂ ਚ ਵੀਡੀਓ ਪਾ ਕੇ, ਫੇਸਬੁੱਕ ਵੀ ਇੱਕ ਗਲੀ ਮੁਹੱਲੇ ਆ, ਉਹਨਾਂ ਜਾ ਕੇ ਰੌਲਾ ਪਾ ਕੇ ਕੀ ਕੱਢਣਗੇ। ਆਹੀ ਮੇਰੀ ਸਮੀਖਿਆ ਹੁੰਦੀ ਸੀ, ਆਹੀ ਗੱਲਾਂ ਮੈਂ ਕਹਿਣਾ ਹੁੰਦਾ ਸੀ, ਪਰ ਮੈਨੂੰ ਇਸ ਗੱਲ ਲਈ ਗਿਲੇ ਸ਼ਿਕਵੇ ਵੀ ਝੱਲਣੇ ਪਏ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ। ਪਰ ਚਲੋ ਕੋਈ ਗੱਲ ਨੀ, ਹੁਣ ਵੀ ਜੇ ਉਹ ਵਾਪਸ ਆਏ ਆ ਤੇ ਵਾਪਸ ਆ ਕੇ ਉਹਨਾਂ ਨੂੰ ਜ਼ਿੰਮੇਵਾਰੀ ਵੀ ਬਹੁਤ ਵੱਡੀ ਮਿਲੀ ਆ, ਤਾਂ ਹੁਣ ਮੈਨੂੰ ਲੱਗਦਾ ਵੀ ਉਹਨਾਂ ਨੂੰ ਉਹ ਹਿੰਮਤੀ ਤਾਂ ਹੈਗੇ ਆ, ਮਿਹਨਤੀ ਹੈਗੇ ਆ, ਬੁਲਾਰੇ ਹੈਗੇ ਆ, ਪਰ ਥੋੜਾ ਜਿਹਾ ਹੁਣ ਉਹਨਾਂ ਨੂੰ ਜਿਹੜਾ ਆਪਣੇ ਆਪ ਤੇ ਕੰਟਰੋਲ ਜ਼ਰੂਰ ਕਰਨਾ ਪੈਣਾ ਵੀ ਉਹ ਆਪਾਂ ਨੂੰ ਕੰਟਰੋਲ ਕਰਕੇ ਹੀ ਪਾਰਟੀ ਦਾ ਫਾਇਦਾ ਕਰ ਸਕਦੇ ਆ। ਬਾਗੀ ਸੁਰਾਂ ਵਾਲਾ ਨੇਤਾ ਕਦੇ ਵੀ ਕਿਸੇ ਵੀ ਪਾਰਟੀ ਦੇ ਲਈ ਭਲਾ ਨਹੀਂ ਕਰ ਸਕਦਾ। ਜੇ ਪਾਰਟੀ ਦੇ ਵਿੱਚ ਕੋਈ ਮਾੜਾ ਚੰਗਾ ਹੋ ਰਿਹਾ ਤਾਂ ਉਹਦਾ ਇੱਕ ਤਰੀਕਾ ਹੁੰਦਾ, ਉਹਦੇ ਤਰੀਕੇ ਨਾਲ ਤੁਸੀਂ ਨਜਿੱਠ ਸਕਦੇ ਹੋ, ਅੰਦਰ ਖਾਤੇ ਨਜਿੱਠ ਸਕਦੇ ਹੋ। ਜੇ ਨਹੀਂ ਉਹ ਤੇ ਹਿਸਾਬ ਨਾਲ ਤੁਹਾਡੇ ਮਨ, ਅਸੀਂ ਮੰਨਦੇ ਹਾਂ ਵੀ ਕਈ ਵਾਰ ਕੀ ਹੁੰਦਾ, ਮੇਰੀ ਆਪਣੀ ਸੋਚ ਆ, ਜੇ ਮੈਨੂੰ ਕੋਈ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰੇ ਜਾਂ ਪਾਰਟੀ ਕਰੇ, ਤਾਂ ਮੈਂ ਕੀ ਕਰੂੰਗਾ ਵੀ ਮੈਂ ਉਸ ਪਾਰਟੀ ਨੂੰ ਅਲਵਿਦਾ ਕਹਿ ਕੇ ਪਾਸੇ ਹੋ ਜਾਊਂਗਾ ਤੇ ਵੀ ਆ ਲਓ ਜੀ ਸਤਿ ਸ੍ਰੀ ਅਕਾਲ। ਫਿਰ ਇਹ ਨੀ ਮੈਂ ਕਹਿ ਸਕਦਾ ਵੀ ਭਾਈ ਵੀ ਮੈਂ ਰਹੂੰਗਾ ਤੁਹਾਡੇ ਨਾਲ ਹੀ ਪਰ ਮੈਂ ਬੋਲੂੰਗਾ, ਇਹ ਨਹੀਂ ਹੋਣਾ ਚਾਹੀਦਾ। ਸੋ ਜੱਸੀ ਜਸਰਾਜ ਹੋਰਾਂ ਦੇ ਸਟੈਪ ਦੇ ਉੱਤੇ ਸਾਨੂੰ ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ। ਪਰ ਮੈਂ ਹੈਰਾਨ ਜੇ ਹਾਂ ਜਿਹੜੇ ਢੰਗ ਦੀ ਖਬਰ ਲੱਗੀ ਆ ਜਾਂ ਛਪੀ ਆ, ਛਪੀ ਵੱਡੇ ਅਖਬਾਰ ਦੇ ਵਿੱਚ ਆ, ਪਰ ਫਿਰ ਵੀ ਮੈਨੂੰ ਯਕੀਨ ਜਾਂ ਨਹੀਂ ਹੋ ਰਿਹਾ ਵੀ ਇਹ ਯੂ ਟਰਨ, ਇਹ ਗੱਲਾਂ ਸਾਰਾ ਕੁਛ ਕੀ ਹੋਇਆ। ਤੇ ਮੈਂ ਲੱਭ ਰਿਹਾ ਸੀ ਵੀ ਜੱਸੀ ਜਸਰਾਜ ਨੇ ਉਦੋਂ ਬਾਅਦ ਵੀਡੀਓ ਪਾਈ, ਕੋਈ ਬਿਆਨ ਦਿੱਤਾ, ਕੀ ਕੀਤਾ, ਪਰ ਕੋਈ ਨਹੀਂ ਜੀ। ਬਾਈ ਜੱਸੀ ਨੇ ਮੈਨੂੰ ਕੈਨੇਡਾ ਜਾਣ ਤੋਂ ਪਹਿਲਾਂ ਤਾਂ ਕਿਹਾ ਵੀ ਮੈਨੂੰ ਰੇਡੀਓ ਤੇ ਲੈ ਕੇ ਆਓ ਤੇ ਮੈਂ ਆਪਣਾ ਪੱਖ ਰੱਖਣਾ, ਪਰ ਹੁਣ ਆਪਾਂ ਲੈ ਕੇ ਆਵਾਂਗੇ ਜ਼ਰੂਰ ਜੇ ਉਹਨਾਂ ਦੀ ਖੈਰ ਹੋ ਸਕਦਾ, ਸ਼ਾਇਦ ਹੁਣ ਉਹ ਨਾ ਹੋਣ ਕਿਉਂਕਿ ਉਹ ਵੱਡੇ ਬੰਦੇ ਬਣ ਗਏ ਜੀ, ਵੱਡਾ ਅਹੁਦਾ ਮਿਲ ਗਿਆ ਤੇ, ਪਰ ਕੋਈ ਨਹੀਂ, ਪਰ ਮੈਨੂੰ ਲੱਗਦਾ ਉਹ ਯਾਰਾਂ ਦਾ ਯਾਰ ਆ, ਉਹ ਆ ਜਾਣਗੇ, ਕੋਈ ਇਹ ਜੀ ਗੱਲ ਨਹੀਂ। ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਲਿਆਉਣ ਦੀ, ਪਰ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਇਹ ਸਮਝੌਤਾ ਕਿੱਥੋਂ ਤੱਕ ਨਿਭਦਾ ਜਾਂ ਕਿਸ ਢੰਗ ਨਾਲ ਇਹ ਹੋਇਆ, ਕੀ ਅੰਦਰਲੀ ਗੱਲ ਆ, ਉਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਣੀ।
ਜੀ ਬਰਾੜ ਸਾਹਿਬ, ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਕਹਿ ਰਹੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਨਾਲੇ ਕਹਿ ਰਹੇ ਆ ਕਿ ਇੰਨਾ ਸੱਚ ਨਾ ਬੋਲਿਆ ਕਰੋ, ਨਹੀਂ ਤਾਂ ਗਾ ਉਹਨਾਂ ਨੇ ਜੀ ਖਾਲੀ ਥਾਂ ਛੱਡਤੀ ਆ, ਹੁਣ ਤੁਸੀਂ ਆਪਣੇ ਆਪ ਹੀ ਫਿਲ ਕਰ ਲਓ।
ਅਸੀਂ ਆਉਣਾ ਹੀ ਨਹੀਂ, ਅਸੀਂ ਆਉਣਾ ਹੀ ਨਹੀਂ, ਇੰਡੀਆ ਨਹੀਂ ਆਉਣਾ ਐਤਕੀ, ਅਗਲੇ ਵਾਰੀ ਨੂੰ ਜੋ ਆਵਾਂਗੇ ਲੋਕਾਂ ਦੀ ਯਾਦਾਸ਼ਤ ਬਹੁਤ ਥੋੜੀ ਹੈ, ਢਿੱਲੋਂ ਸਭ ਭੁੱਲ ਜਾਣਗੇ, ਐਤਕੀ ਪਾਉਣਾ ਨੀ। ਜਿਹੜੇ ਜਾਣਗੇ, ਜਿਹੜੇ ਜਾਈ ਜਾਂਦੇ ਉਹ ਆਪੇ ਦੇਖੀ ਜਾਊ, ਆਪਣੇ ਥਾਂ ਤੇ ਝੱਲ ਲੈਣਗੇ।
ਜੀ ਸੋ ਅੱਗੇ ਜੀ ਸੰਦੀਪ ਰਾਏ ਪੁੱਛ ਰਹੇ ਆ ਕਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਪੁੱਛ ਰਹੇ ਆ ਕਿ ਧੋਨੀ ਦਾ ਕੈਰੀਅਰ ਖਤਮ ਕੀ ਬਣੂਗਾ ਤੇ ਕੀ ਧੋਨੀ ਦੇ ਕੈਰੀਅਰ ਦੇ ਨਾਲ ਕੀ ਹੋਇਆ ਵਾ ਜੀ, ਉਸ ਦੇ ਬਾਰੇ ਵੀ ਕੋਈ ਅਪਡੇਟ?
ਦੇਖੋ ਕਿਆ ਸਾਰੀਆਂ ਤਾਂ ਲਾਈਆਂ ਜਾ ਰਹੀਆਂ ਵੀ ਅੰਦਰ ਖਾਤੇ ਉਹਨੂੰ ਕਿਹਾ ਗਿਆ ਵੀ ਜਾਂ ਤਾਂ ਛੱਡ ਦੇ ਤੇ ਨਹੀਂ ਛਡਾ ਲਾਂਗੇ। ਇਹ ਚੀਜ਼ਾਂ ਤਾਂ ਦੇਖੋ ਸਚਿਨ ਤੇਂਦੁਲਕਰ ਨਾਲ ਵੀ ਹੋਈਆਂ, ਸਚਿਨ ਵਰਗੇ ਬੰਦੇ ਨੂੰ ਵੀ ਇਹ ਗੱਲ ਕਹੀ ਗਈ ਵੀ ਜਾਂ ਤਾਂ ਸੰਨਿਆਸ ਲੈ ਲਾ ਤੇ ਨਹੀਂ ਤਾਂ ਫਿਰ ਅਸੀਂ ਸੰਨਿਆਸ ਅਸੀਂ ਇਗਨੋਰ ਕਰਾਂਗੇ ਤੇ ਤੇਰਾ ਜਿਹੜਾ ਕੱਦ ਘੱਟ ਛੋਟਾ ਹੋ ਜਾਊਗਾ। ਹੁਣ ਧੁਨ ਜਦੋਂ ਵੀ ਕ੍ਰਿਕਟ ਦੇ ਇਤਿਹਾਸ ਦੀ ਕੋਈ ਗੱਲ ਹੋਊਗੀ ਧੋਨੀ ਨੂੰ ਤੁਸੀਂ ਵਿੱਚੋਂ ਇਗਨੋਰ ਨਹੀਂ ਕਰ ਸਕੋਗੇ, ਧੋਨੀ ਨੂੰ ਬਾਹਰ ਨਹੀਂ ਕੱਢ ਸਕੋਗੇ, ਹੁਣ ਇਤਿਹਾਸ ਹੀ ਇੰਨੇ ਸਿਰਜ ਤੇ ਵੀ ਤੁਸੀਂ ਚਾਹੁੰਦੇ ਹੋਏ ਵੀ ਉਹਨੂੰ ਵਿੱਚੋਂ ਕੱਢ ਨਹੀਂ ਸਕਦੇ। ਧੋਨੀ ਨੇ ਹੁਣ ਜੇ ਤਿੰਨੇ ਫਾਰਮੈਟ ਦੇ ਵਿੱਚ ਚੈਂਪੀਅਨ ਬਣਾਤਾ, ਟਾਪ ਰੈਂਕਿੰਗ ਤੱਕ ਪਹੁੰਚਾਤਾ, ਇੱਕ ਸਧਾਰਨ ਕਲਾ ਸਧਾਰਨ ਜਿਹੀ ਇੱਕ ਗੇਮ ਨਾਲ ਉਹਨੇ ਬੰਦੇ ਨੇ ਦੁਨੀਆਂ ਨੂੰ ਹਿਲਾ ਕੇ ਰੱਖਤਾ। ਸਿਰਫ ਤੇ ਸਿਰਫ ਕੀ ਹੈ ਉਹਦਾ ਜਿਹੜਾ ਟੈਂਪਰ, ਜਿਹੜਾ ਉਹਨੇ ਟੈਂਪਰ ਦਿਖਾਇਆ ਨਾ, ਉਹ ਬਾ ਕਮਾਲ ਸੀ ਟੈਂਪਰ ਉਹਦਾ। ਨਾ ਉਹਨੇ ਖੁਸ਼ੀ ਚ, ਜਿਵੇਂ ਤੁਸੀਂ ਦੱਸਿਆ ਵੀ ਅੱਜ ਸਟੋਰੀ ਸੁਣਾ ਰਹੇ ਸੀ, ਵੀ ਨਾ ਖੁਸ਼ੀ ਨੂੰ ਉਹਨੇ ਸਿਰ ਚੜਨ ਦਿੱਤਾ ਤੇ ਨਾ ਉਹਨੇ ਗਮ ਨੂੰ ਪਰਵਾਹ ਮੰਨੀ ਕਿਸੇ ਚੀਜ਼ ਦੀ। ਸੋ ਉਹ ਜਿਹੜਾ ਟੈਂਪਰ ਸੀ ਉਹ ਧੋਨੀ ਲਈ ਬਾ ਕਮਾਲ ਸੀ। ਪਰ ਧੋਨੀ ਨੇ ਜੇ ਆਪ ਖੁਦ ਅਨਾਉਂਸਮੈਂਟ ਕੀਤੀ ਆ, ਭਾਵੇਂ ਅੰਦਰ ਖਾਤੇ ਕੋਈ ਮਰਜ਼ੀ ਖਿਚੜੀ ਪੱਕੀ ਆ, ਮੈਂ ਕਹੂੰਗਾ ਵੀ ਇਹ ਰਾਈਟ ਡਿਸੀਜ਼ਨ ਆ, ਉਹਨੂੰ ਲੈਣਾ ਚਾਹੀਦਾ ਸੀ। ਤੇ ਪਰ ਨਾਲ ਨਾਲ ਮੈਂ ਇੱਕ ਹੋਰ ਮੇਰੀ ਜਿਹੜੀ ਸੋਚ ਇਹ ਆ ਵੀ ਉਹਨੂੰ ਨਾ ਹਜੇ ਇੱਕ ਸਾਲ ਜਾਂ ਡੇਢ ਦੋ ਸਾਲ, ਇੱਕ ਦੋ ਸੀਜ਼ਨ ਜਿਹੜੀ ਟੀ ਟਵੈਂਟੀ ਦੀ ਟੀਮ ਦੇ ਵਿੱਚ ਜਾਂ ਵਨ ਡੇ ਦੀ ਟੀਮ ਦੇ ਵਿੱਚ ਉਹਨੂੰ ਰੱਖਣਾ ਚਾਹੀਦਾ। ਤੇ ਉਹਨੂੰ ਜਿਹੜੀ ਹੁਣ ਉਹਨੂੰ ਜ਼ਿੰਮੇਵਾਰੀ ਉਹਦੀ ਜਿਹੜੀ ਧੋਨੀ ਨੂੰ ਜਿਹੜਾ ਹੁਣ ਖੇਡਣਾ ਚਾਹੀਦਾ, ਉਹ ਖੇਡਣਾ ਚਾਹੀਦਾ ਵੀ ਜਿਹੜਾ ਐਨ 100% ਪ੍ਰੈਸ਼ਰ ਲਾ ਕੇ, ਕੋਈ ਪ੍ਰੈਸ਼ਰ ਨਹੀਂ, ਬਸ ਉਹਨੇ ਆਪਦੇ ਜਿਹੜੇ ਹੈਲੀਕਾਪਟਰ ਸ਼ਾਟ ਹੀ ਮਾਰਨੇ ਆ ਤੇ ਤੂਫਾਨ ਹੀ ਮਚਾਉਣਾ ਆ ਕੇ ਬਸ ਪਿੱਚ ਦੇ ਉੱਤੇ। ਉਹ ਜਿਹੇ ਢੰਗ ਨਾਲ ਉਹਦਾ ਜਿਹੜਾ ਆਪਦਾ ਅਖੀਰਲਾ ਜਿਹੜਾ ਟਾਈਮ ਆ ਉਹ ਕ੍ਰਿਕਟ ਦੇ ਵਿੱਚ ਗੁਜ਼ਾਰੇ ਤਾਂ ਉਹ ਹੋਰ, ਕਿਉਂਕਿ ਹੁਣ ਤੱਕ ਧੋਨੀ ਨੇ ਬਹੁਤ ਸਾਰੇ ਮੀਲ ਪੱਥਰ ਖੜੇ ਕੀਤੇ ਆ, ਤੇ ਇੱਕ ਮੀਲ ਪੱਥਰ ਉਹ ਮੈਨੂੰ ਲੱਗਦਾ ਹੋਰ ਕਰ ਸਕਦਾ ਜੇ ਉਹਨੂੰ ਇੰਨਾ ਕੁ ਆਜ਼ਾਦ ਹੋ ਕੇ ਕਰ ਦੇਣ ਵੀ ਚਾਰ ਤੇਰੇ ਤੋਂ ਅਸੀਂ ਇੱਕ ਰਨ ਦੀ ਵੀ ਐਕਸਪੈਕਟੇਸ਼ਨ ਨਹੀਂ ਕਰਦੇ, ਪਰ ਜੋ ਤੂੰ ਕਰ ਦੇਗਾ ਵਧੀਆ ਕਰ ਦੇਗਾ ਤੇ ਉਹਨੂੰ ਖੁੱਲੀ ਛੂਟ ਦੇ ਦੇਣ ਵੀ ਤੈਨੂੰ ਕੋਈ ਇੱਕ ਸਾਲ ਅਗਲੀ ਤੂੰ ਟੀਮ ਚੋਂ ਨਿਕਲੇਗਾ ਨਹੀਂ, ਤੂੰ ਜੋ ਮਰਜ਼ੀ ਕਰ, ਤਾਂ ਉਹ ਮੈਨੂੰ ਲੱਗਦਾ ਇੱਕ ਹੋਰ ਹਿੱਸਾ ਜਿਹੜਾ ਸਿਰਜ ਕੇ ਜਾ ਸਕਦਾ। ਮੇਰੇ ਕੋਲ ਤਾਂ ਬਹੁਤ ਕੁਛ ਹੈ ਜੀ, ਨਾ ਤੁਸੀਂ ਬਾਰ ਬਾਰ ਪੁੱਛੋ, ਤੁਸੀਂ ਪ੍ਰੋਗਰਾਮ ਜਾਰੀ ਰੱਖੋ, ਮੈਂ ਤਾਂ ਫਿਰ ਅਲੱਗ ਤੁਸੀਂ ਅੱਜ ਇੰਟਰਵਿਊ ਵੀ ਕਰਨੀ ਹੈ ਇੱਕ ਦੋ, ਤੇ ਫਿਰ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਇਜਾਜ਼ਤ ਦਿਓ ਜੀ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਜੀ। ਦੋਸਤੋ, ਇਸ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ। ਸੋ ਖਬਰਾਂ ਬਾਰੇ ਕਾਫੀ ਕੁਛ ਪਤਾ ਲੱਗ ਗਿਆ ਜੀ ਤੁਹਾਨੂੰ, ਤੇ ਤੁਹਾਡੇ ਜਿਹੜੇ ਮਨਾਂ ਦੇ ਵਿੱਚ ਸਵਾਲ ਸੀ, ਮੇਰੇ ਖਿਆਲ ਚ ਕਾਫੀ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਮਿਲ ਗਏ ਆ। ਤੇ ਲਓ ਫਿਰ ਤੁਹਾਡੇ ਮੈਸੇਜ ਵੀ ਪੜ੍ਹਦੇ ਆ, ਤੇ ਮੈਸੇਜਾਂ ਤੋਂ ਬਾਅਦ ਆਪਾਂ ਇੱਕ ਵਧੀਆ ਜਿਹਾ ਗਾਣਾ ਸੁਣਦੇ ਆ ਅਨਮੋਲ ਗਗਨ ਮਾਨ ਦਾ। ਤੇ ਜਸ ਪਾਵਲਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਤੇ ਮਿੰਟੂ ਭਾਜੀ ਨੂੰ ਤੇ ਸਾਰੇ ਲਿਸਨਰ ਨੂੰ, ਤੇ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਲੈਂਬਰਗਿਨੀ 2 ਬਾਏ ਹੈਪੀ ਮਨੀਲਾ। ਲਓ ਜੀ ਹੈਪੀ ਮਨੀਲਾ ਨੇ ਇੱਥੇ ਵੀ ਕੱਢ ਤਾ ਗਾਣਾ, ਕਿਆ ਬਾਤ ਆ ਜੀ। ਮੈਂ ਵੈਸੇ ਸੁਣਿਆ ਤਾਂ ਹੈ ਨੀਗਾ, ਚਲੋ ਜਸ ਜੀ ਆਪਾਂ ਤੁਹਾਡੇ ਨਾਲ ਹੀ ਇਹ ਗਾਣਾ ਜ਼ਰੂਰ ਇੰਜੋਏ ਕਰਾਂਗੇ ਸਾਰਿਆਂ ਦੇ ਨਾਲ ਹੀ। ਤੇ ਕੁਲਵਿੰਦਰ ਸਿੰਘ ਬੈਂਸ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਜੋਰਾ ਸਿੰਘ ਮੈਲਬੋਰਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਬਹੁਤ ਵਧੀਆ ਤੁਸੀਂ ਗੱਲ ਸੁਣਾਈ ਮਨ ਬਾਰੇ, ਥੈਂਕਸ। ਹਾਂਜੀ ਜੀ, ਮੈਨੂੰ ਵੀ ਇਹ ਗੱਲ ਬੜੀ ਵਧੀਆ ਲੱਗੀ ਸੀਗੀ ਕਿ ਬੰਦੇ ਨੂੰ ਆਪਣੇ ਮਨ ਨੂੰ ਟਿਕਾਊ ਅਵਸਥਾ ਦੇ ਵਿੱਚ ਰੱਖਣਾ ਚਾਹੀਦਾ ਵਾ, ਕਿਉਂਕਿ ਜਿਹੜੀ ਮਨ ਦੀ ਭਟਕਣਾ ਇਹ ਨਹੀਂ ਮੁੱਕਦੀ, ਪਰ ਜਦੋਂ ਅਸੀਂ ਮਨ ਨੂੰ ਕਾਬੂ ਕਰਨਾ ਸਿੱਖ ਲੈਂਦੇ ਹਾਂ ਤਾਂ ਬਹੁਤ ਸਾਰੀਆਂ ਮੁਸੀਬਤਾਂ, ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਖੁਦ ਬਖੁਦ ਹੀ ਸਾਡੇ ਸਾਹਮਣੇ ਆ ਜਾਂਦਾ ਵਾ। ਤੇ ਲਓ ਫਿਰ ਮੈਸੇਜ ਤੁਹਾਡੇ ਹੋਰ ਵੀ ਆ, ਮੈਂ ਤੁਹਾਨੂੰ ਇੱਕ ਗਾਣਾ ਸੁਣਾ ਦਿੰਦੀ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਆਪਾਂ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਸਫਾਈ ਦੇ ਸਾਡੇ ਖੜੇ ਆ, खूबसूरत आवाज का सफर हरमन रेडियो ऑस्ट्रेलिया मुड हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया. For more information, send us message on info@harmanradio.com.
रोटी हजम नहीं होंगी वरतो गोल्डन ग्रेन फ्लोर मिल का गरेवाल चक्की आटा ताजा घट केमिकल की वरतों वाली कणक जेडी कि सीधी खेतों चो मिल च लाई जाती आस्ट्रेलिया का बनिया शुद्ध आटा ताजा खाओ ते तंदुरुस्त रहो. आटे तो इलावा ताजा बेसन लड्डू वाली स्पेशल बेसन मल्टीग्रेन आटा काबली छोले मसरां दी दाल चना दाल सोयाबीन ते बदाम भी साडे अपने प्रोडक्ट हैं. वधेरे जानकारी लई विजिट करो गरेवाल गोल्डन ग्रेन .com.au या फोन करो 0428895564.
ब्रिस्बेन तो जसपाल संधु हरमन रेडियो की दिलों सपोर्ट करते हैं जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है. हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 0411726348. वधेरे जानकारी लई लॉग इन करो www.jaspalsandhu.com. माइग्रेशन एजेंट रजिस्ट्रेशन नंबर 0851410.
हां भाई किद्दां तू इन्ना पतला किवें हो गया?
मेरा कुलार आले डॉक्टरां ने दूरबीन राही मिनी गैस्ट्रिक बाईपास कीता भाई.
ते तैनू होर भी कोई फायदा होया ऑपरेशन दा?
बड़ा फायदा होया भाई. पहला मेनू साह बड़ा चढ़दा सी, बहुता तुरिया फिरिया भी नहीं सी जांदा, रात नूं नींद नहीं सी आउंदी, घराड़े वजदे रहंदे सी, कई वारी तां दिन च ही सौं जांदा सां. पर हुण इस ऑपरेशन तों बाद सारा कुछ ठीक हो गया भाई. 60 किलो भार भी घट गया मेरा. कमाल दी गल ए है कि मेरी शुगर भी नालों नाल ठीक हो गई.
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है, हुण तां मैं कुल मिला के खुश ही खुश आ.
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है. अपना वजन घटाउण लई तुसी भी पता नोट कर लो, कुलार हस्पताल GT रोड बीजा नेड़े खन्ना पंजाब इंडिया. संपर्क नंबर 9878090001 9780809001. वेबसाइट विजिट करो
पंजाब तो दूर मां दे हत्था नाल पकाई रोटी वर्गा स्वाद हुण आस्ट्रेलिया च तुहानू मिलेगा. आस्ट्रेलिया दे हाई क्वालिटी ग्रेन्स तो बनिया सैम मिल्स वालियां दा रॉयल गोल्ड आस्ट्रेलियन मेड आटा, मक्की आटा, बेसन, मल्टीग्रेन, बाजरे दा आटा हुण साउथ आस्ट्रेलिया अते विक्टोरिया दे स्टोरां ते उपलब्ध है अते बहुत जल्द तुसी सिडनी दे इंडियन स्टोरां तो इस आटे नूं खरीद सकदे हो. पंजाब तो दूर पंजाब दा स्वाद
हरमन रेडियो दे सारे ही सत्कारत श्रोतिया नूं सत श्री अकाल. मैं हरीशी गुलाटी. उंज तां इह एक कमर्शियल एड है पर मैं अपना तजर्बा तुहाडे नाल साझा करना चाहुंदा हां. मैं केवल 45 दिनां च अपना वजन 10 किलोग्राम घटाया है. इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है.
सीक्रेट ड्रॉप्स?
जी हां, मेरे सीक्रेट ड्रॉप्स हन 1-2-3 डाइट. ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते 1 मुफ्त प्राप्त करो. एह ड्रॉप्स दुनिया भर च किते भी मंगवाए जा सकते हन. 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au. याद रखो, ऋषि दे वजन घटाउण दे सीक्रेट ड्रॉप्स दा नाम
1-2-3 डाइट.
ਗੱਲ ਇਹ ਵੇ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਏ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। For more info, 0424-115-551. You can email us info@sandhubuslines.com.au.
Prosi da naam, Sandhu Bus Lines.
CD badges, now changing as DMB Motor Repairs.
Itthe har tarah diyan gaddiyan di muramat kiti jandi hai. Jivein ke auto electrical, mechanical, air conditioning, LPG repair te installation.
Is to ilawa, pink slip, blue slip, wheel balancing, wheel alignment te nave tire khridan layi darshan deo.
CD batteries, Philips sound system de authorized dealer vi han. Itthe naviyan gaddiyan di under warranty logbook service vi kiti jandi hai.
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਜਲੰਧਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਹੈ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ। ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ?
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨੀ ਮੁੱਕਦਾ।
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਚੱਕੀ ਆਟਾ $9, ਪੂਜਾ ਆਟਾ $9, ਸ਼ੈਪਟਨ ਵਾਲੀ ਸੇਮ ਪ੍ਰਾਈਸ, ਮੈਲਬੋਰਨ ਦੇ ਵਿੱਚ ਵੀ ਮਿਲੇ ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਟਾਈਮ ਹੋ ਚੁੱਕਾ ਜੀ 9:04 ਸਵੇਰ ਦੇ, ਤੇ ਲਓ ਫਿਰ ਤੁਹਾਡੇ ਮੈਸੇਜ ਪੜ੍ਹ ਦਈਏ ਜੀ। ਹਰਮੀਤ ਸਿੰਘ ਚਾਨਾਪਾ ਜੀ ਨੇ ਇੱਕ ਸਾਨੂੰ ਨਾ ਭੇਜਿਆ ਸੀ ਚੁਟਕਲਾ, ਕਹਿੰਦੇ ਕਿ ਡਾਕਟਰ ਕਹਿਤਾ ਹੈ ਸੁਬਹ ਜਲਦੀ ਉੱਠਣੇ ਸੇ ਉਮਰ ਬੜਤੀ ਹੈ, ਮੁਰਗਾ ਜਲਦੀ ਉੱਠਤਾ ਹੈ ਔਰ ਸ਼ਾਮ ਤੱਕ ਸ਼ਹੀਦ ਹੋ ਜਾਤਾ ਹੈ, ਬਹਿਮ ਸੇ ਬਚੋ ਆਰਾਮ ਸੇ ਉਠੋ। ਕਿਆ ਬਾਤ ਹੈ ਜੀ, ਉਹ ਭਾਜੀ ਗਾਂਹ ਪੁੱਠੀਆਂ ਕਰਦੇ ਗੱਲਾਂ ਸਿਖਾਈ ਜਾਂਦੇ ਹੋ, ਹੋਰ ਆਰਾਮ ਨਾਲ ਉੱਠਦੇ ਉੱਠਦੇ ਕੰਮ ਤੋਂ ਲੇਟ ਹੋ ਜਾਣ ਤੇ ਫਿਰ ਕਿਤੇ ਉਹੀ ਗੱਲ ਹੋਵੇ, ਹੈਨਾ। ਤੇ ਅੱਗੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਕੁਲਵਿੰਦਰ ਸਿੰਘ ਬੈਨ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਜੋਰਾ ਸਿੰਘ ਮੈਲਬੋਰਨ ਤੋਂ ਉਹਨਾਂ ਨੇ ਜੋ ਮੈਂ ਸਟੋਰੀ ਸੁਣਾਈ ਸੀ ਉਸਦੀ ਤਾਰੀਫ ਕੀਤੀ ਆ। ਜਸਪਾਲ ਰਾਮਾ ਸਿਡਨੀ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸੁਣਦੇ ਆ ਤੇ ਮੀਂਹ ਪੈ ਰਿਹਾ ਸਿਡਨੀ ਚ 2 ਦਿਨਾਂ ਤੋਂ ਲਗਾਤਾਰ, ਤੇ ਮੈਂ ਸਵਾਲ ਪੁੱਛਿਆ ਸੀ ਜੀ ਵਿਰਸਾ ਕੀ ਹੁੰਦਾ ਵਾ, ਕਿਉਂਕਿ ਅਸੀਂ ਸਾਰੇ ਲੋਕ ਕਹਿੰਦੇ ਆ ਨਾ ਕਿ ਸਾਡਾ ਵਿਰਸਾ ਤੇ ਸਾਡੀ ਬੋਲੀ, ਸੋ ਉਹ ਵਿਰਸਾ ਕੀ ਹੁੰਦਾ ਵਾ ਉਹਦੇ ਬਾਰੇ ਗੱਲ ਕਰਦੇ ਆ। ਤੇ ਵਿਰਸਾ ਇਹਨਾਂ ਨੇ ਦੱਸਿਆ ਜੀ, ਕਹਿੰਦੇ ਕਿ ਸਾਡੇ ਸੱਭਿਆਚਾਰ ਦੇ ਲੰਘੇ ਸਮੇਂ ਦੀਆਂ ਯਾਦਾਂ ਨੂੰ ਉਸ ਦੀਆਂ ਨਿਸ਼ਾਨੀਆਂ ਨੂੰ ਆਪਣੇ ਅੰਦਰ ਸੰਜੋ ਕੇ ਰੱਖਣ ਵਾਲਾ ਹੁੰਦਾ ਵਿਰਸਾ। ਧੰਨਵਾਦ। ਸੋ ਬਿਲਕੁਲ ਜੀ, ਦੱਸਿਆ ਤਾਂ ਤੁਸੀਂ ਠੀਕ ਆ, ਪਰ ਮੈਂ ਮੇਨ ਗੱਲ ਪੁੱਛੀ ਸੀ ਕਿ ਵਿਰਸਾ ਬਣਦਾ ਕਿੱਦਾਂ ਵਾ, ਮਤਲਬ ਕਿ ਉਹਦਾ ਜਿਹੜਾ ਮੁੱਢ ਆ ਉਹ ਕੀ ਹੁੰਦਾ ਵਾ। ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਕਿ ਸਾਡਾ ਪੰਜਾਬੀ ਵਿਰਸਾ ਵਾ, ਅਸੀਂ ਪੰਜਾਬੀ ਬੋਲਦੇ ਹਾਂ, ਸੋ ਵਿਰਸਾ ਅਸਲੀਅਤ ਦੇ ਵਿੱਚ ਉਹਦੀ ਜਿਹੜੀ ਮੇਨ ਰੂਟ ਆ, ਜਿਹੜੀ ਮੇਨ ਜੜ ਆ, ਉਹ ਕੀ ਹੁੰਦੀ ਆ, ਜੇ ਤੁਸੀਂ ਉਹ ਦੱਸ ਦੋ ਤਾਂ ਕਿਆ ਬਾਤ ਆ ਜੀ। ਫਿਰ ਅੱਗੇ ਸਾਡੇ ਨਾਲ ਕੁਲਦੀਪ ਸਿੰਘ ਬਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਜੀ ਥੋੜੀ ਆਵਾਜ਼ ਦੇ ਵਿੱਚ ਜਿਹੜੀ ਪ੍ਰੋਬਲਮ ਸੀ ਉਸਦਾ ਸੋਲੂਸ਼ਨ ਉਸਦਾ ਕੀਤਾ ਸੀਗਾ ਕਿ ਮਿੰਟੂ ਜੀ ਦੀ ਆਵਾਜ਼ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਆ। ਤੇ ਅੱਗੇ ਜੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਬੜੀ ਸੋਹਣੀ ਇੱਕ ਫੋਟੋ ਭੇਜੀ ਆ ਜੀ ਸੂਰਜ ਨਿਕਲਦਾ, ਤੇ ਕਹਿੰਦੇ ਕਿ ਜਨਮ ਤੋਂ ਤੁਹਾਡਾ ਕੋਈ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ, ਕਹਿੰਦੇ ਸਹੇਲੀਆਂ ਇਨਸਾਨ ਦੇ ਹੱਥਾਂ ਦੀਆਂ ਅਲਾਮਤਾਂ ਅਜਿਹੇ ਹਾਲਾਤ ਪੈਦਾ ਕਰ ਦਿੰਦੀਆਂ ਨੇ। ਵਾਹ ਜੀ ਵਾਹ, ਕਿਆ ਬਾਤ ਆ, ਤੇ ਸ਼ੁਭ ਸਵੇਰ ਦੋਸਤੋ ਢੁੱਡੀ ਕੇ, ਕਿਆ ਬਾਤ ਆ ਜੀ, ਬਹੁਤ ਸੋਹਣੀ ਗੱਲ ਕਹੀ ਆ ਜੀ ਤੁਸੀਂ। ਇਨਸਾਨ ਦਾ ਕੋਈ ਵੀ ਜਨਮ ਤੋਂ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਬਸ ਉਹਦੇ ਕੀਤੇ ਜਿਹੜੇ ਕੰਮ ਆ ਉਹੀ ਸਾਡੇ ਆਉਣ ਵਾਲੇ ਧੰਨਵਾਦ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਤੁਹਾਡੇ ਮੈਸੇਜ ਮੈਨੂੰ ਲਗਾਤਾਰ ਮਿਲ ਰਹੇ ਆ ਜੀ। ਰਾਜ ਚਾਹਲ ਨੇ ਕਾਫੀ ਟਾਈਮ ਤੋਂ ਜੀ ਮੈਸੇਜ ਮੈਨੂੰ ਕੀਤੇ ਹੋਏ ਆ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਮੁਬਾਰਕਾਂ ਭੇਜੀਆਂ ਵਾ ਤੇ ਨਾਲ ਜੀ ਬੜੀ ਪਿਆਰੀ ਜੀ ਵਰਡਿੰਗ ਆ, ਕਹਿੰਦੇ ਕਿ ਉਹ ਦੁਨੀਆਂ ਦੇ ਮਾਲਕਾ ਤੂੰ ਵੱਖਰਾ ਹੀ ਧਰਮ ਚਲਾ ਦਿੱਤਾ, ਪਾ ਪਾਣੀ ਵਿੱਚ ਗੁਰਬਾਣੀ ਦਾ ਰਸ ਤੂੰ ਉਸ ਨੂੰ ਅੰਮ੍ਰਿਤ ਬਣਾ ਦਿੱਤਾ, ਕੰਬਦੇ ਪਏ ਸੀ ਜੋ ਲੋਕ ਚਿੜੀਆਂ ਵਾਂਗ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸ਼ੇਰ ਬਣਾ ਦਿੱਤਾ, ਇੱਥੇ ਇੱਕ ਨਹੀਂ ਵਰਦਾ ਕੋਈ ਕਿਸੇ ਖਾਤਰ ਤੂੰ ਸਾਰਾ ਸਰਬੰਸ ਹੀ ਕੌਮ ਦੇ ਲਈ ਖਿਲਾ ਦਿੱਤਾ। ਵਾਹ ਜੀ ਵਾਹ, ਕਿਆ ਬਾਤ ਆ ਜੀ, ਵਾਕਈ ਖੂਬ ਆ ਜੀ। ਤੇ ਨਾਲ ਹੀ ਇਹਨਾਂ ਨੇ ਫੋਟੋ ਭੇਜੀ ਆ ਜੀ, ਇੱਕ ਸਾਨੂੰ ਬਰਫ ਪਈ ਹੋਈ ਆ, ਚਾਰੇ ਪਾਸੇ ਬਰਫ ਹੀ ਬਰਫ ਆ ਤੇ ਪਰ ਵਿਊ ਫਿਰ ਵੀ ਬੜਾ ਸੋਹਣਾ ਵਾ। ਸੋ ਬਹੁਤ ਬਹੁਤ ਥੈਂਕ ਯੂ ਰਾਜ ਭੈਣ। ਅੱਗੇ ਜੀ ਕਹਿ ਰਹੇ ਆ ਕਿ ਗੁੱਡ, ਹੁਣ ਮੈਨੂੰ ਇਹ ਨੀ ਪਤਾ ਗਾਣੇ ਦੀ ਤਾਰੀਫ ਕੀਤੀ ਆ ਜਾਂ ਉਹਨਾਂ ਨੇ ਸਟੋਰੀ ਦੀ ਤਾਰੀਫ ਕੀਤੀ ਆ, ਤੇ ਕਹਿੰਦੇ ਸਤਿ ਸ੍ਰੀ ਅਕਾਲ ਬੌਬੀ, ਨਾਓ ਹਾਊ ਆਰ ਯੂ, ਹੋਪ ਐਵਰੀਥਿੰਗ ਇਜ਼ ਫਾਈਨ, ਪ੍ਰੋਗਰਾਮ ਇਜ਼ ਵੈਰੀ ਨਾਈਸ, ਕੀਪ ਇਟ ਅਪ, ਪਲੀਜ਼ ਪਲੇ ਦਾ ਸੌਂਗ ਹਾਰਟ ਬ੍ਰੋਕਨ ਬਾਏ ਗੈਰੀ ਸੰਧੂ ਐਂਡ ਨਸੀਬੋ ਲਾਲ। ਓਹੋ, ਹਾਰਟ ਬ੍ਰੋਕਨ, ਨਸੀਬੋ ਲਾਲ ਤੇ ਗੈਰੀ ਸੰਧੂ, ਰਾਜ ਕੀ ਹੋ ਗਿਆ ਅੱਜ ਦਾ ਪ੍ਰੋਗਰਾਮ ਦੀ ਮਤਲਬ ਕਿ ਨਵੇਂ ਸਾਲ ਦੀ ਸ਼ੁਰੂਆਤ ਆ, ਹੁਣੇ ਦਿਲ ਤੋੜਨ ਵਾਲੇ ਗਾਣੇ ਸੁਣੀ ਜਾਂਦੇ ਹੋ। ਚੱਲ ਕੋਈ ਗੱਲ ਨੀ, ਸੁਣਾ ਦਾਂਗੇ। ਕਹਿੰਦੇ ਹੁੰਦੇ ਆ ਨਾ ਕਈ ਵਾਰੀ ਬੰਦੇ ਨੂੰ ਉਦਾਸ ਸੀ ਥੋੜਾ ਜਿਹਾ ਸਮੂਥਲੀ ਸੌਂਗ ਵੀ ਸੁਣਨਾ ਚਾਹੀਦਾ ਵਾ ਤਾਂ ਵਧੀਆ ਲੱਗਦਾ ਵਾ। ਤੇ ਲਓ ਜੀ ਮੈਸੇਜ ਤੁਹਾਡੇ ਮੈਂ ਹੋਰ ਵੀ ਪੜੂੰਗੀ, ਬਹੁਤ ਮੈਸੇਜ ਆ ਚੁੱਕੇ ਆ, ਪਰ ਮੈਸੇਜ ਤੁਹਾਡੇ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ। ਵੈਸੇ ਸਾਨੂੰ ਰਿਸ਼ਤਿਆਂ ਦਾ ਤਾਂ ਪਤਾ ਹੀ ਆ ਕਿ ਅਸੀਂ ਰਿਸ਼ਤਿਆਂ ਦੀ ਕਦਰ ਕਰਦੇ ਹਾਂ, ਪਰ ਇੱਕ ਰਿਸ਼ਤਾ ਵਾ ਜਿਹਦੀ ਨਾਲ ਬੜੀ ਜ਼ਿਆਦਾ ਕਦਰ ਹੁੰਦੀ ਆ। ਸੋ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਉਸ ਰਿਸ਼ਤੇ ਦੀ ਕਦਰ ਕਿਉਂ ਹੁੰਦੀ ਆ, ਕਿਉਂਕਿ ਵਿਰਸੇ ਵਾਲਾ ਜਿਹੜਾ ਸਵਾਲ ਆ ਉਹ ਮੈਂ ਪਾਇਆ ਸੀ ਜੀ, ਹਾਲੇ ਤੱਕ ਮੈਨੂੰ ਉਸਦਾ ਉਹ ਜਵਾਬ ਨਹੀਂ ਮਿਲਿਆ ਜਿਹੜਾ ਮੈਂ ਚਾਹੁੰਦੀ ਹਾਂ। ਸਿਡਨੀ ਵਾਲਿਆਂ ਨੇ ਜਵਾਬ ਦਿੱਤਾ, ਬਹੁਤ ਵਧੀਆ ਦਿੱਤਾ ਵਾਕੀ ਜੀ, ਜਵਾਬ ਤੁਹਾਡਾ ਠੀਕ ਆ, ਪਰ ਉਹ ਜਵਾਬ ਜੋ ਮੈਂ ਚਾਹੁੰਦੀ ਹਾਂ ਜੋ ਕਿ ਉਸ ਵਿਰਸੇ ਦੀ ਜੜ ਨਾਲ ਰਿਲੇਟਡ ਆ, ਉਹ ਸਵਾਲ ਜਵਾਬ ਦੀ ਮੈਂ ਵੇਟ ਕਰੂੰਗੀ। ਪਰ ਨਾਲ ਹੀ ਨਾਲ ਤੁਹਾਨੂੰ ਇੱਕ ਹੋਰ ਗੱਲ ਵੀ ਪੁੱਛ ਲੈਂਦੀ ਹਾਂ ਕਿ ਇੱਕ ਰਿਸ਼ਤਾ ਵਾ ਜੀ ਜਵਾਈ ਦਾ ਤੇ ਜਦੋਂ ਸਹੁਰੇ ਘਰ ਜਾਂਦਾ ਵਾ ਤਾਂ ਉਹਦੀ ਬੜੀ ਇੱਜ਼ਤ ਹੁੰਦੀ ਆ। ਹੁਣ ਤੁਸੀਂ ਮੈਨੂੰ ਇਹ ਦੱਸ ਦੋ, ਕਿਉਂਕਿ ਅੱਧ ਤੋਂ ਵੱਧ ਤੁਹਾਡੇ ਵਿੱਚੋਂ ਵੀ ਏਦਾਂ ਦੇ ਆ ਜਿਹੜੇ ਕਿ ਇਸ ਰਿਸ਼ਤੇ ਨੂੰ ਨਿਭਾ ਵੀ ਰਹੇ ਆ ਤੇ ਜਾਂ ਫਿਰ ਕਹਿ ਰਹੇ ਆ ਨਾ ਕਿ ਭੁਗਤ ਰਹੇ ਆ, ਹਨਾ। ਸੋ ਤੁਸੀਂ ਦੱਸੋ ਜੀ ਤੁਹਾਡੇ ਸਹੁਰੇ ਘਰ ਜਦੋਂ ਤੁਸੀਂ ਜਾਂਦੇ ਆ ਬੜੀ ਇੱਜ਼ਤ ਹੁੰਦੀ ਆ ਤੇ ਸਹੁਰੇ ਘਰ ਜਵਾਈ ਦੀ ਇੰਨੀ ਇੱਜ਼ਤ ਕਾਹਤੋਂ ਹੁੰਦੀ ਆ, ਇਸ ਦੇ ਪਿੱਛੇ ਰੀਜ਼ਨ ਕੀ ਆ? ਚਲੋ ਦੇਖਦੇ ਆ ਜੀ ਕਿੱਦਾਂ ਕਿੱਦਾਂ ਦੇ ਰੀਜ਼ਨ ਆਉਂਦੇ ਆ, ਪਰ ਦੱਸਿਓ ਜ਼ਰੂਰ ਓਨੈਸਟਲੀ, ਹੈਨਾ। ਫਿਰ ਇੱਕ ਹੋਰ ਗੱਲ ਵੀ ਤੁਹਾਨੂੰ ਸਾਰਿਆਂ ਨੂੰ ਮੈਂ ਪੁੱਛੂਗੀ, ਪਰ ਗੱਲਾਂ ਹੋਰ ਵੀ ਬਹੁਤ ਆ, ਪਰ ਉਸ ਤੋਂ ਪਹਿਲਾਂ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਆਪਾਂ ਅੱਜ ਇੱਕ ਇੰਟਰਵਿਊ ਕਰਨੀ ਆ, ਜੀ ਸਾਈਪ੍ਰਸ ਤੋਂ ਬਲਜੀਤ ਖਹਿਰਾ ਦੇ ਨਾਲ, ਜੋ ਕਿ ਕਿਸੇ ਵੀ, ਮੈਂ ਤੁਹਾਨੂੰ ਦੱਸਦਾ ਕਿ ਮੋਹਤਾਜ ਨਹੀਂ ਹੈਗੇ, ਤੇ ਤੁਸੀਂ ਉਹਨਾਂ ਦੀ ਯੂਟਿਊਬ ਤੋਂ ਉਹਨਾਂ ਦੀਆਂ ਵੀਡੀਓਜ਼ ਸੁਣ ਸਕਦੇ ਹੋ, ਦੇਖ ਸਕਦੇ ਹੋ, ਬਹੁਤ ਸੋਹਣਾ ਗਾਉਂਦੇ ਆ। ਤੇ ਬਾਕੀ ਅੱਗੇ ਉਹ ਹੋਰ ਕੀ ਜਾਣਦੇ ਆ, ਕੀ ਕਰਦੇ ਆ, ਉਸ ਦੇ ਬਾਰੇ ਤਾਂ ਆਪਾਂ ਉਹਨਾਂ ਨਾਲ ਹੀ ਗੱਲ ਕਰ ਲੈਂਦੇ ਹਾਂ। ਤੇ ਲਓ ਜੀ ਫਿਰ ਕਹਿੰਦੇ ਆ ਨਿੱਘੀ ਜੀ ਆਇਆ ਬਲਜੀਤ ਖਹਿਰਾ ਨੂੰ ਸਾਈਪ੍ਰਸ ਤੋਂ। ਹਾਂਜੀ ਬਲਜੀਤ ਜੀ, ਸਤਿ ਸ੍ਰੀ ਅਕਾਲ, ਸਵਾਗਤ ਆ ਹਰਮਨ ਰੇਡੀਓ ਤੇ।
ਸਤਿ ਸ੍ਰੀ ਅਕਾਲ ਬਾਬੂ ਜੀ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੇ ਤੁਹਾਡੇ ਸਾਰੇ ਹੀ ਜੋ ਟੀਮ ਆ ਗਈ ਹਰਮਨ ਰੇਡੀਓ ਦੀ, ਉਹਨਾਂ ਦਾ, ਖਾਸ ਕਰਕੇ ਮਿੰਟੂ ਬਰਾੜ ਜੀ ਦਾ, ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਜਾਂ ਮੈਨੂੰ ਇੰਨਾ ਜ਼ਿਆਦਾ ਮਾਣ ਬਖਸ਼ਿਆ ਹੈਗਾ। ਤੇ ਉਸ ਤੋਂ ਨਾਲ ਹੀ ਤੁਹਾਨੂੰ ਮੈਂ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਜੀ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਮਿਹਰ ਕਰੇ ਸਾਰਿਆਂ ਦੀ।
ਜੀ ਬਹੁਤ ਖੂਬ ਜੀ, ਮੁਬਾਰਕਾਂ ਤੁਹਾਨੂੰ ਵੀ ਸਾਡੇ ਸਾਰਿਆਂ ਵੱਲੋਂ ਗੁਰਪੁਰਬ ਦੀਆਂ। ਸੋ ਬਲਜੀਤ ਜੀ, ਗੱਲ ਕਰਦੇ ਹਾਂ ਕਿ ਤੁਸੀਂ ਸਾਈਪ੍ਰਸ ਤੋਂ, ਸੋ ਸਾਈਪ੍ਰਸ ਕਿੱਦਾਂ ਦਾ ਵਾ ਜੀ, ਕੀ ਆ ਇੱਥੇ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆਂ ਨੂੰ?
ਹਾਂਜੀ, ਸਾਈਪ੍ਰਸ ਵਧੀਆ ਕੰਟਰੀ ਹੈਗੀ, ਯੂਰਪ ਦੇ ਵਿੱਚ ਹੈਗਾ, ਤੇ ਮੈਨੂੰ ਇੱਥੇ 4.5 ਸਾਲ ਦੇ ਕਰੀਬ ਹੋ ਗਏ ਆਇਆਂ ਨੂੰ, ਤੇ ਵਰਕ ਪਰਮਿਟ ਆਏ ਸੀਗੇ ਇੱਥੇ, ਤੇ ਟੂਰਿਸਟ ਪਲੇਸ ਆ ਗਈ ਜੀ, ਪਰ ਇੰਨੀ ਜਿੱਦਾਂ ਹੁਣ ਆਪਾਂ ਕਹਿ ਦਈਏ ਕਿ ਖਾਸ ਵਧੀਆ ਨੀ ਹੈਗਾ, ਕੰਮ ਵਾਲੇ ਜਿਹੜੇ ਇੱਥੇ ਆਉਂਦੇ ਆ ਉਹਨਾਂ ਦੇ ਲਈ ਤੇ ਥੋੜੀਆਂ ਜਿਹੀਆਂ ਬਹੁਤ ਮਤਲਬ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਜਿਹੜੇ ਨਵੇਂ ਆ ਰਹੇ ਹੈਗੇ। ਤੇ ਓਦਾਂ ਜੀ ਬਹੁਤ ਸੋਹਣੀ ਕੰਟਰੀ ਹੈਗੀ, ਛੋਟੀ ਕੰਟਰੀ ਆ, ਛੋਟੀ ਕੰਟਰੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਬਹੁਤ ਚੀਜ਼ਾਂ ਮਿਲ ਜਾਂਦੀਆਂ ਨੇਗੀਆਂ।
ਸਾਈਪ੍ਰਸ ਤੁਹਾਨੂੰ ਵਧੀਆ ਲੱਗਦਾ ਵਾ, ਜਿਦਾਂ ਕਿ ਤੁਸੀਂ ਦੱਸਿਆ ਕਿ ਤੁਸੀਂ ਵਰਕ ਪਰਮਿਟ ਤੇ ਆਏ ਸੀ, ਸੋ ਕੰਮ ਕਾਰ ਕਿੱਦਾਂ ਦਾ ਵਾ, ਸੋ ਕੀ ਕੰਮ ਕਰਦੇ ਹੋ ਜੇ ਤੁਸੀਂ ਦੱਸਣਾ ਚਾਹੋ ਤਾਂ ਅਸੀਂ ਤੁਹਾਡੇ ਨਾਲ ਤੁਹਾਡੇ ਕੰਮ ਦੀਆਂ ਗੱਲਾਂ ਵੀ ਸ਼ੇਅਰ ਕਰਾਂਗੇ?
ਹਾਂਜੀ ਜਰੂਰ ਜੀ, ਆਪਾਂ ਇੱਥੇ ਵਰਕ ਪਰਮਿਟ ਕੁੜੀਆਂ ਦੇ ਲਈ ਬਹੁਤ ਵਧੀਆ ਹੈਗਾ, ਇੱਥੇ ਜੋ ਮੇਰੀ ਜੋਬ ਆ ਗਈ ਬੇਬੇ ਬਾਪੂ ਦੀ ਕੇਅਰ ਕਰਦੇ ਆ ਜੀ ਇੱਥੇ ਮੈਂ ਜੋ ਵੀ ਮੇਰੀ ਹੈਗੀ ਆ ਗਈ ਆਪਣੀ ਜੋਬ ਬੇਬੇ ਬਾਪੂ ਆ ਗਏ ਉਹਨਾਂ ਦੀ ਸਾਂਭ ਸੰਭਾਲ ਆ ਗਈ ਜੀ ਬਹੁਤ ਵਧੀਆ ਜੋਬ ਆ ਗਈ ਸੋ ਟੱਚ ਵੁੱਡ ਵਾਹਿਗੁਰੂ ਦੀ ਕਿਰਪਾ ਗਈ ਹਜੇ ਤੱਕ
ਪਰ ਤੁਸੀਂ ਹੁਣੇ ਹੁਣੇ ਕਹਿ ਕੇ ਹਟੇ ਸੀ ਜਿਹੜੇ ਨਵੇਂ ਮੁੰਡੇ ਕੁੜੀਆਂ ਆ ਰਹੇ ਆ ਉਹਨਾਂ ਨੂੰ ਥੋੜੀਆਂ ਮੁਸੀਬਤਾਂ ਦਾ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਕਿੱਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ
ਹਾਂਜੀ ਬੋਬੀ ਜੀ ਉਹ ਏਦਾਂ ਹੈ ਕਿ ਕੰਟਰੀ ਛੋਟੀ ਹੈਗੀ ਤੇ ਮਤਲਬ ਆਪਣੇ ਆ ਬਹੁਤ ਰਹੇ ਹੈਗੇ ਕੱਲੇ ਪੰਜਾਬ ਤੋਂ ਹੀ ਨਹੀਂ ਆ ਰਹੇ ਇੰਡੀਆ ਤੋਂ ਹੀ ਨਹੀਂ ਆ ਰਹੇ ਹੋਰ ਵੀ ਬਹੁਤ ਸਾਰੀਆਂ ਕੰਟਰੀਜ਼ ਤੋਂ ਜਿਹੜੇ ਆ ਰਹੇ ਹੈਗੇ ਸਟੂਡੈਂਟ ਆ ਰਹੇ ਆ ਵਿਰਕ ਪਰਮੰਡਲ ਦੇ ਉੱਪਰ ਆ ਰਹੇ ਨੇ ਗੇ ਸੋ ਇੰਨੇ ਜ਼ਿਆਦਾ ਹੋਣ ਦੇ ਬਾਵਜੂਦ ਕੰਮ ਓਨਾ ਹੈ ਨੀ ਤੇ ਜਿੰਨੇ ਇੱਥੇ ਆਪਣੇ ਸਟੂਡੈਂਟ ਮੁੰਡੇ ਕੁੜੀਆਂ ਆਉਂਦੇ ਪਏ ਨੇ ਜੀ ਜ਼ਿਆਦਾ ਪ੍ਰੋਬਲਮ ਹੁੰਦੀਆਂ ਪਈਆਂ ਨੇ ਹਾਂਜੀ ਹਾਂਜੀ
ਠੀਕ ਹੈ ਜੀ ਸੋ ਚਲੋ ਤੁਸੀਂ ਆਪਣੇ ਕੰਮ ਬਾਰੇ ਦੱਸਿਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਤੁਹਾਡੇ ਪ੍ਰੋਫੈਸ਼ਨ ਦੀ ਜਿਹੜੀ ਕਿ ਤੁਹਾਡਾ ਸ਼ੌਂਕ ਆ ਗਾਉਣਾ ਸੋ ਇਹ ਜਿਹੜਾ ਸ਼ੌਂਕ ਆ ਇਹ ਕਦੋਂ ਤੋਂ ਪਿਆ
ਇਹ ਸ਼ੌਂਕ ਜੀ ਮੈਨੂੰ ਇੱਥੇ ਜਦੋਂ ਮੈਂ ਆਈ ਹਾਂ ਸਾਈਬ੍ਰਿਸ ਦੇ ਵਿੱਚ ਇੱਕ ਸਾਲ ਪਹਿਲਾਂ ਤੋਂ ਹੀ ਪਿਆ ਗਾ ਮੈਨੂੰ ਹੁਣੀ ਉਹ ਵੀ ਇੱਥੇ ਬੇਬੇ ਬਾਪੂ ਸੀ ਜਿਹੜੇ ਮੇਰੇ ਸਾਰਾ ਦਿਨ ਉਦਾਂ ਹੀ ਕੰਮ ਕਰੀ ਜਾਣਾ ਬੋਰ ਹੁੰਦੇ ਰਹਿਣਾ ਬੈਠੇ ਰਹਿਣਾ ਤੇ ਮੇਰੀ ਆਦਤ ਹੁੰਦੀ ਸੀਗੀ ਕਿ ਮੈਂ ਫੋਨ ਦੇ ਉੱਪਰ ਸੌਂਗਸ ਲਾ ਕੇ ਆਪਣਾ ਕੰਮ ਕਰੀ ਜਾਣਾ ਤੇ ਇਹਨਾਂ ਨੂੰ ਵਧੀਆ ਲੱਗਣਾ ਸਮਝ ਤਾਂ ਆਉਂਦੀ ਨੀ ਸੀ ਪੰਜਾਬੀ ਮਿਊਜ਼ਿਕ ਦੀ ਇਹਨਾਂ ਨੂੰ ਪਰ ਇਹਨਾਂ ਨੂੰ ਵਧੀਆ ਲੱਗਦਾ ਸੀ ਤੇ ਮੈਂ ਨਾਲ ਗੁਣਗੁਣਾਉਂਦੇ ਰਹਿਣਾ ਸੋ ਉੱਥੇ ਮੈਨੂੰ ਇਹਨਾਂ ਨੇ ਹੱਲਾ ਸ਼ੇਰੀ ਦਿੱਤੀ ਕਿ ਨਹੀਂ ਤੂੰ ਵਧੀਆ ਕਰਦੀ ਹੈਗੀ ਤੂੰ ਗਾਇਆ ਕਰ ਸਾਨੂੰ ਵਧੀਆ ਲੱਗਦਾ ਹੈ ਬਸ ਉੱਥੋਂ ਦੀ ਆਪਣਾ ਸ਼ੌਂਕ ਪੈ ਗਿਆ ਕਿ ਚਲੋ ਜੇ ਵਧੀਆ ਲੱਗਦਾ ਕਿਸੇ ਨੂੰ ਆਪਾਂ ਨੂੰ ਸੁਣਨਾ ਤੇ ਬਹੁਤ ਵਧੀਆ ਗੱਲ ਹੈ ਜੀ ਤੇ ਫਿਰ ਹੌਲੀ ਹੌਲੀ ਏਦਾਂ ਹੀ ਵੀਡੀਓਜ਼ ਬਣਾਉਂਦੀ ਰਹੀ ਮੈਂ
ਜੀ
ਸੋ ਵੀਡੀਓਜ਼ ਨੈਟ ਤੇ ਪਾਣੀ ਆ ਵਧੀਆ ਵਿਊਜ਼ ਹੋਣੇ ਰਿਸਪੌਂਸ ਵਧੀਆ ਮਿਲਣਾ ਤੇ ਸੋ ਉੱਥੋਂ ਹੀ ਆਪਾਂ ਏਦਾਂ ਸਟਾਰਟਿੰਗ ਕੀਤੀ ਹੈਗੀ
ਸੋ ਤੁਸੀਂ ਇਹ ਸਟਾਰਟਿੰਗ ਆ ਜਿਹੜੀ ਤੁਹਾਡੀ ਜਿਹੜੀ ਤੁਸੀਂ ਸਟਾਰਟਿੰਗ ਕੀਤੀ ਆ ਤੇ ਉਸ ਤੋਂ ਅੱਗੇ ਹੁਣ ਜਿੱਦਾਂ ਕਿ ਮੈਂ ਵੀ ਤੁਹਾਡੀਆਂ ਵੀਡੀਓਜ਼ ਦੇਖੀਆਂ ਸੀ ਉਹ ਵੀਡੀਓਜ਼ ਬੜੀਆਂ ਵਧੀਆ ਵਾ ਤੇ ਵੀਡੀਓਜ਼ ਵੀ ਆਪਾਂ ਜਿਹੜਾ ਤੁਸੀਂ ਗੀਤ ਯੂਟਿਊਬ ਤੇ ਪਾਇਆ ਵਾ ਉਹ ਜ਼ਰੂਰ ਦੇਖਾਂਗੇ ਉਹ ਜ਼ਰੂਰ ਸੁਣਾਂਗੇ ਸੋਰੀ ਦੇਖ ਤਾਂ ਨਹੀਂ ਸਕਦੇ ਪਰ ਸੁਣਾਂਗੇ ਜ਼ਰੂਰ ਪਰ ਇਸ ਤੋਂ ਇਲਾਵਾ ਜਿਹੜੇ ਤੁਸੀਂ ਸੌਂਗ ਗਾਉਣੇ ਉਹ ਮਤਲਬ ਕਿ ਕੋਈ ਸਪੈਸ਼ਲ ਰਾਈਟਰ ਤੇ ਆ ਜਾਂ ਤੁਸੀਂ ਆਪ ਹੀ ਲਿਖਦੇ ਹੋ
ਨਹੀਂ ਜੀ ਬਹੁਤ ਥੈਂਕ ਯੂ ਏਦਾਂ ਤੁਹਾਨੂੰ ਕਹਿਣ ਦੇ ਲਈ ਤੁਹਾਨੂੰ ਮਤਲਬ ਤੁਸੀਂ ਮੈਨੂੰ ਹੱਲਾ ਸ਼ੇਰੀ ਦੇ ਰਹੇ ਹੋਗੇ ਥੈਂਕ ਯੂ ਬਹੁਤ ਬਹੁਤ ਤੇ ਇਹਦੇ ਵਿੱਚ ਕੋਈ ਹਜੇ ਤੱਕ ਏਦਾਂ ਪ੍ਰੋਫੈਸ਼ਨਲ ਨਹੀਂ ਹੈਗਾ ਜਿਹੜੇ ਮੈਨੂੰ ਲਿਖ ਕੇ ਦਿੰਦੇ ਹੈਗੇ ਸੋ ਉਹਦੇ ਵਿੱਚ ਜਿਨ੍ਹਾਂ ਦੇ ਮੈਂ ਗੀਤ ਹੁਣ ਤੱਕ ਗਾਏ ਹੈਗੇ ਮੇਰਾ ਵੱਡਾ ਵੀਰ ਜੋਧਾ ਧਾਲੀਵਾਲ ਆਸਟ੍ਰੇਲੀਆ ਤੋਂ ਹੀ ਆਗੇ ਜੀ ਮਲਡੂਰਾ ਸ਼ਹਿਰ ਆ ਉਹਨਾਂ ਦਾ ਇੱਥੇ ਮੱਖਣ ਸੇਰੋਂ ਵਾਲਾ ਦਲਜੀਤ ਸੇਰੋਂ ਵਾਲਾ ਸ਼ਨੀ ਜੀ ਜੀਵਤ ਕੌਰਬਿੰਦ ਜੀ ਤੇ ਹਰਦੀਪ ਸਿਕੰਦਰਪੁਰੀਆ ਜੀ ਇਹਨਾਂ ਦੀ ਮੈਂ ਹੁਣ ਤੱਕ ਸੌਂਗ ਆਇਆ ਨਿਊ ਰਾਈਟਰ ਆ ਗਏ ਜੀ ਸੋ ਅੱਗੇ ਦੇਖੋ ਹੁਣ ਕਿਆ ਬਣਦਾ ਹੈ ਅੱਗੇ ਵਾਹਿਗੁਰੂ ਮਿਹਰ ਕਰਨ ਤੇ ਪ੍ਰੋਫੈਸ਼ਨ ਦੇ ਵਿੱਚ ਵੀ ਏਦਾਂ ਮਤਲਬ ਇਹਨਾਂ ਨੂੰ ਕਰਿਆ ਜਾਵੇ ਸਾਰੀ ਜੋ ਹੈਗੀ ਆਪਣੇ ਰਾਈਟਰ
ਨਹੀਂ ਜੀ ਜੇ ਸ਼ੁਰੂਆਤ ਵਧੀਆ ਵਾ ਤਾਂ ਅੱਗੇ ਵੀ ਸਾਰਾ ਕੁਛ ਵਧੀਆ ਹੀ ਹੋਊਗਾ ਬਸ ਤੁਸੀਂ ਮਿਹਨਤ ਕਰਦੇ ਰਹੋ
ਹਾਂਜੀ ਹਾਂਜੀ ਤੇ ਮਿਹਨਤ ਜਾਰੀ ਹੈਗੀ ਅੱਗੇ
ਚਲੋ ਬਹੁਤ ਵਧੀਆ ਗੱਲ ਆ ਬਲਜੀਤ ਜੇ ਮਿਹਨਤ ਕਰਾਂਗੇ ਤਾਂ ਫਲ ਜ਼ਰੂਰ ਮਿਲਦਾ ਵਾ ਸੋ ਆਪਾਂ ਉਹ ਵੀਡੀਓ ਵੀ ਜ਼ਰੂਰ ਸੁਣਾਂਗੇ ਜਿਹੜਾ ਕਿ ਤੁਸੀਂ ਗੀਤ ਗਾਉਂਦੇ ਹੋ ਤੇ ਪਰ ਬਲਜੀਤ ਮੈਂ ਇੱਕ ਹੋਰ ਪੁੱਛਣਾ ਚਾਹੁੰਦੀ ਸੀ ਜਿਹੜਾ ਸਾਈਪ੍ਰਸ ਆ ਹੁਣ ਇਸ ਤਰ੍ਹਾਂ ਦਾ ਉੱਥੇ ਕਿੱਦਾਂ ਦਾ ਮੌਸਮ ਆ ਹੁਣ
ਇੱਥੇ ਮੌਸਮ ਜੀ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਜੀ ਤੇ ਵਧੀਆ ਗਾ ਤੇ ਪਰ ਉਹਨਾਂ ਠੰਡ ਬਹੁਤ ਜ਼ਿਆਦਾ ਕੰਮਾਂ ਦੇ ਵਿੱਚ ਜਿਹੜੇ ਬਾਹਰ ਕੰਮ ਕਰਦੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈਗੀ ਤੇ ਬਾਹਰ ਕੰਮ ਨੀ ਹੁੰਦਾ ਹੈਗਾ ਜਿਹੜੇ ਲਿਵਿੰਗ ਦੇ ਵਿੱਚ ਆ ਘਰ ਦੇ ਅੰਦਰ ਕੰਮ ਨੇ ਸੋ ਤਾਂ ਬਹੁਤ ਵਧੀਆ ਚੱਲ ਰਹੇ ਹੈਗੇ ਪਰ ਬਾਹਰ ਨਿਕਲਣ ਦਾ ਹੈ ਹੀ ਨੀ ਗਾ ਕਿਉਂਕਿ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਜੀ
ਜੀ ਸੋ ਇੱਥੋਂ ਦੀ ਸਾਈਪ੍ਰਸ ਦੀ ਕਿਹੜੀ ਸਭ ਤੋਂ ਵਧੀਆ ਚੀਜ਼ ਹੈ ਜਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ ਤੇ ਕਿੱਦਾਂ ਦੀ ਕੋਈ ਚੀਜ਼ ਜਿਹੜੀ ਕਿ ਤੁਸੀਂ ਨਾ ਪਸੰਦ ਕਰਦੇ ਹੋਵੋ
ਸੋ ਵਧੀਆ ਤਾਂ ਜੀ ਇਹ ਸਾਈਪ੍ਰਸ ਵੀ ਇਹੀ ਹੈਗੀ ਕਿ ਇੱਥੇ ਇਹ ਖੂਬਸੂਰਤ ਬਹੁਤ ਹੈਗਾ ਸਾਈਪ੍ਰਸ ਬੜੀਆਂ ਵਧੀਆ ਵਧੀਆ ਜਗ੍ਹਾ ਨੇਗੀਆਂ ਦੇਖਣ ਨੂੰ ਬਹੁਤ ਸੋਹਣਾ ਗਾ ਸਾਈਪ੍ਰਸ ਤੇ ਮਾੜੀ ਗੱਲ ਇਹ ਹੈਗੀ ਕਿ ਇੱਥੇ ਸਾਈਪ੍ਰਸ ਦੇ ਵਿੱਚ ਜਿਹੜੇ ਆਉਂਦੇ ਹੈਗੇ ਆਪਣੇ ਬੋਇਜ਼ ਮੁੰਡੇ ਉਹਨਾਂ ਦੇ ਲਈ ਮਾੜੀ ਗੱਲ ਹੁੰਦੀ ਹੈਗੀ ਕਿ ਏਜੰਟ ਉਹਨਾਂ ਨੂੰ ਇੱਥੇ ਲਿਆ ਕੇ ਫਸਾ ਦਿੰਦੇ ਆ ਕਹਿੰਦੇ ਕੁਛ ਹੋਰ ਆ ਗਏ ਸਟੂਡੈਂਟ ਲਈ ਵੀ ਤੇ ਵਰਕ ਪਰਮਿੰਟ ਵਾਲਿਆਂ ਲਈ ਵੀ ਕਹਿੰਦੇ ਕੁਛ ਹੋਰ ਆ ਤੇ ਇੱਥੇ ਆ ਕੇ ਕੁਛ ਹੋਰ ਮਿਲਦਾ ਉਹਨਾਂ ਨੂੰ ਤੇ ਉੱਪਰੋਂ ਜੀ ਇੱਥੇ ਆ ਕੇ ਕਈ ਸਾਰੇ ਨੀ ਬਹੁਤ ਜ਼ਿਆਦਾ ਜਿਹੜੇ ਮਾਲਕ ਆ ਗਏ ਇੱਥੇ ਮੁੰਡਿਆਂ ਨੂੰ ਹੈਰਾਨ ਕਰਦੇ ਆ ਗਏ ਉਹਨਾਂ ਨੂੰ ਸੈਲਰੀਆਂ ਨੀ ਦੇਣੀਆਂ ਹੈਗੀਆਂ ਕੰਮ ਕਰਵਾਈ ਜਾਣਾ ਕੰਮ ਵੀ 14-15 ਘੰਟੇ ਕੰਮ ਕਰਵਾਉਣਾ ਤੇ ਉਸ ਤੋਂ ਬਾਅਦ ਸੈਲਰੀ ਉਹਨਾਂ ਨੂੰ ਦੇਣੀ ਨੀ ਹੈਗੀ ਸੋ ਇਹ ਥੋੜੀਆਂ ਜਿਹੀਆਂ ਜਿਆਦਾ ਨੀ ਸਾਰੇ ਨੀ ਹੈਗੇ ਏਦਾਂ ਦੇ, ਕੁਛ ਏਦਾਂ ਦੇ ਬਹੁਤ ਮਤਲਬ ਦੇਖਣ ਨੂੰ ਮਿਲਦੇ ਆ। ਕਿਉਂ ਕਹਿ ਰਹੀ ਹੈਗੀ ਮੈਂ, ਕਿਉਂਕਿ ਇਹ ਮੇਰੇ ਹਸਬੈਂਡ ਨਾਲ ਆਪ ਖੁਦ ਹੋਈ ਹੋਈ ਆ ਗੱਲ, ਸੋ ਬਹੁਤ ਜਾਣਿਆਂ ਨਾਲ ਹੋਈ ਹੈ ਏਦਾਂ।
ਹਾਂਜੀ ਦੇ ਠੀਕ ਹੈ ਜੀ। ਮੈਂ ਵੈਸੇ ਚਲੋ ਆਪਾਂ ਗੱਲ ਤਾਂ ਤੁਹਾਡੇ ਆਪਾਂ ਸਿੰਗਿੰਗ ਕੈਰੀਅਰ ਜੋ ਤੁਸੀਂ ਗਾਉਂਦੇ ਉਸ ਬਾਰੇ ਕਰਨੀ ਸੀ, ਮੈਂ ਥੋੜੀ ਜਿਹੀ ਤਾਂ ਥੋੜੀ ਜਿਹੀ ਥੋੜਾ ਸਾਈਡ ਤੇ ਗੱਲ ਕਰ ਰਹੀ ਹਾਂ, ਕਿਉਂਕਿ ਚਲੋ ਨਾਲ ਨਾਲ ਸਾਨੂੰ ਸਾਈਪ੍ਰਸ ਬਾਰੇ ਵੀ ਪਤਾ ਲੱਗ ਜੇ ਤਾਂ ਜੋ ਕਿਸੇ ਦਾ ਭਲਾ ਵੀ ਹੋ ਸਕੇ। ਤੇ ਬਲਜੀਤ ਇੱਥੇ ਆਉਣ ਦੇ ਲਈ ਸਭ ਤੋਂ ਬੈਸਟ ਆਪਸ਼ਨ ਕੀ ਆ, ਮੀਨਸ ਕਿ ਜੇ ਕੋਈ ਆਉਣਾ ਚਾਹੁੰਦਾ ਵਾ ਮਤਲਬ ਇੱਥੇ ਸਾਈਪ੍ਰਸ ਦੇ ਵਿੱਚ, ਤਾਂ ਉਹ ਕੀ ਬੈਸਟ ਆਪਸ਼ਨ ਆ ਤਾਂ ਜੋ ਏਜੰਟਾਂ ਦੇ ਧੱਕੇ ਤੋਂ ਜਾਂ ਧੋਖੇ ਤੋਂ ਲੋਕ ਬਚ ਸਕਣ?
ਬੈਸਟ ਆਪਸ਼ਨ ਇਹੀ ਆ ਜੀ ਕਿ ਜੇ ਤਾਂ ਕਿਸੇ ਕੁੜੀ ਨੇ ਆਣਾ ਹੈ ਤਾਂ ਵਰਕ ਪਰਮਿਟ ਆਵੇ, ਵਰਕ ਪਰਮਿਟ ਆਣਾ ਹੈ ਤਾਂ ਉਹ ਇੱਥੋਂ ਦੇ ਕਿਸੇ ਏਜੰਟ ਨਾਲ ਜਾਂ ਇੱਥੋਂ ਦੇ ਕਿਸੇ ਪਰਸਨ ਨਾਲ ਕੰਟੈਕਟ ਕਰੇ। ਇੰਡੀਆ ਤੋਂ ਨਹੀਂ ਪਤਾ ਹੈਗਾ, ਏਜੰਟ ਸਿਰਫ ਮਤਲਬ ਦੱਸ ਸਕਦੇ ਆ, ਉਹਨਾਂ ਨੂੰ ਪਤਾ ਨੀ ਹੁੰਦਾ ਕੀ ਅਸਲ ਦੇ ਵਿੱਚ ਹੈ ਕੀ ਆ। ਪਤਾ ਹੁੰਦਾ ਹੁੰਦਾ ਵੀ ਹੋਊਗਾ, ਪਰ ਉਹਨਾਂ ਨੇ ਆਪਣਾ ਦੇਖਣਾ ਹੁੰਦਾ ਕਿ ਅਸੀਂ ਕਿੰਨੇ ਕੁ ਜਾਂ ਪੈਸੇ ਕਮਾਏ ਆ ਜਾਂ ਕੀ ਕਰਨਾ। ਸੋ ਬੈਸਟ ਆਪਸ਼ਨ ਇਹੀ ਆ ਕਿ ਕੁੜੀਆਂ ਦੇ ਲਈ ਤਾਂ ਵਰਕ ਪਰਮਿਟ ਆ, ਕਿਉਂਕਿ ਇੱਥੋਂ ਅੱਗੇ ਦਾ ਵੀ ਉਹਨਾਂ ਦਾ ਬਣ ਸਕਦਾ ਹੈ। ਤੇ ਮੁੰਡਿਆਂ ਦੇ ਲਈ ਬੈਸਟ ਜ਼ਿਆਦਾ ਤੇ ਨੀ ਮੈਂ ਕਹਿ ਸਕਦੀ, ਪਰ ਥੋੜੀ ਜਿਹੀ ਵਧੀਆ ਗੀ ਕਿ ਸਟੂਡੈਂਟ ਆ ਜਾਣ, ਕਿਉਂਕਿ ਮੁੰਡਿਆਂ ਨੂੰ ਕੰਮ ਦੀ ਬੜੀ ਪ੍ਰੋਬਲਮ ਆਉਂਦੀ ਆ ਵਰਕ ਪਰਮਿਟ ਦੀ।
ਜੀ ਲਓ ਜੀ, ਫਿਰ ਇਹ ਤਾਂ ਚਲੋ ਥੋੜੀ ਸਾਨੂੰ ਇਨਫੋਰਮੇਸ਼ਨ ਹੋ ਗਈ ਸਾਈਪ੍ਰਸ ਬਾਰੇ ਤੇ ਉੱਥੋਂ ਦੇ ਕੰਮ ਬਾਰੇ, ਤੇ ਸਾਡੇ ਭੈਣ ਭਰਾ ਜਿਹੜੇ ਕਿ ਉੱਥੇ ਆਉਣਾ ਚਾਹੁੰਦੇ ਆ, ਥੋੜਾ ਜਿਹਾ ਚਲੋ ਉਹਨਾਂ ਨੂੰ ਥੋੜਾ ਆਈਡੀਆ ਮਿਲ ਜਾਊਗਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ,
ਹਾਂਜੀ,
ਜੋ ਤੁਸੀਂ ਵੀਡੀਓਜ਼ ਪਾ ਰਹੇ ਹੋ ਸਿੰਗਿੰਗ ਦਾ, ਜਿਹੜਾ ਤੁਹਾਡਾ ਸ਼ੌਂਕ ਆ, ਜਿਹੜਾ ਤੁਸੀਂ ਦੱਸ ਰਹੇ ਹੋ ਕਿ ਸਾਈਪ੍ਰਸ ਆ ਕੇ ਹੀ ਇਹ ਸ਼ੌਂਕ ਆ ਜਿਹੜਾ ਤੁਹਾਡਾ ਬਣਿਆ ਵਾ, ਤੇ ਹੁਣ ਇਸ ਦਾ ਅੱਗੇ ਤੁਸੀਂ ਕੀ ਸੋਚਿਆ ਵਾ ਕਿ ਜਸਟ ਇਹ ਵੀਡੀਓ ਬਣਾ ਕੇ ਤੁਸੀਂ ਹੁਣ ਯੂਟਿਊਬ ਤੇ ਪਾ ਰਹੇ ਹੋ, ਕਾਫੀ ਵਾਹ ਵਾਹ ਵੀ ਖੱਟ ਰਹੇ ਹੋ ਮੈਂ ਦੇਖਿਆ ਸੀਗਾ, ਤੇ ਹੁਣ ਅੱਗੇ ਤੁਹਾਡਾ ਕੀ ਪਲਾਨ ਆ?
ਅੱਗੇ ਜੀ ਹੁਣ ਕਰ ਰਹੇ ਹਾਂਗੇ, ਕਾਫੀ ਜ਼ਿਆਦਾ ਜਗ੍ਹਾ ਗੱਲ ਚੱਲ ਰਹੀ ਹੈਗੀ, ਕੁਛ ਏਦਾਂ ਟਰੈਕ ਕਰਨ ਦੀ ਗੱਲ ਚੱਲ ਰਹੀ ਹੈਗੀ। ਸੋ ਅੱਗੇ ਥੋੜਾ ਸਰਪ੍ਰਾਈਜ਼ ਹੀ ਹੋਊ ਸਾਰਿਆਂ ਦੇ ਲਈ, ਪਰ ਹੋਊਗਾ ਜ਼ਰੂਰ, ਕੁਛ ਵਧੀਆ ਕਰਾਂਗੇ ਜਿਹੜਾ ਸਾਰਿਆਂ ਨੂੰ ਸੁਣਨ ਨੂੰ ਹੀ ਵਧੀਆ ਲੱਗੇ। ਸੋ ਹੈਗੇ ਆ ਏਦਾਂ ਦੇ ਕਾਫੀ ਏਦਾਂ ਮਤਲਬ ਕਰਨ ਦਾ, ਸੋ ਕਰਾਂਗੇ ਅੱਗੇ ਇੱਕ ਦੋ ਤਿੰਨ ਮੰਥ ਬਾਅਦ ਕੋਈ ਏਦਾਂ ਦਾ ਮਤਲਬ ਜੋ ਵੀ ਹੋਊਗਾ ਟਰੈਕ।
ਜੀ ਚਲੋ ਫਿਰ ਪਹਿਲਾਂ ਆਪਾਂ ਤੁਹਾਡੀ ਇੱਕ ਵੀਡੀਓ ਸੁਣ ਲੈਂਦੇ ਹਾਂ, ਇੱਕ ਜੋ ਤੁਸੀਂ ਵੀਡੀਓ ਪਾਈ ਆ ਯੂਟਿਊਬ ਤੇ ਪਾਈ ਹੋਈ ਆ, ਉਹਦੇ ਵਿੱਚੋਂ ਆਪਾਂ ਸੁਣਦੇ ਹਾਂ ਤੁਹਾਡੇ ਆਵਾਜ਼ ਦੇ ਵਿੱਚ ਇੱਕ ਗਾਣਾ, ਤੇ ਫਿਰ ਆਪਾਂ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ।
ਜੇ ਪੈਸਾ ਪਿਆਰ ਤੇ ਆਪਣੇ ਜਗ ਤੇ ਨਾ ਹੁੰਦੇ, ਫਿਰ ਕਿਸਨੇ ਮਿੱਤਰਾ ਕਿਸ ਦੀ ਖਾਤਰ ਰੋਣਾ ਸੀ। ਹੁੰਦਾ ਰੇਟ ਬਰਾਬਰ ਡਾਲਰਾਂ ਜਾਂ ਤੇ ਰੁਪਈਆਂ ਦਾ, ਫਿਰ ਕਿਹੜੀ ਮਾਂ ਦਾ ਪੁੱਤ ਪਰਦੇਸੀ ਹੋਣਾ ਸੀ। ਜੇ ਪੈਸਾ ਪਿਆਰ ਤੇ ਆਪਣੇ ਜਗ ਤੇ ਨਾ ਹੁੰਦੇ, ਫਿਰ ਕਿਸਨੇ ਮਿੱਤਰਾ ਕਿਸ ਦੀ ਖਾਤਰ ਰੋਣਾ ਸੀ। ਸਨ 47 ਦੇ ਵਿੱਚ ਵੰਡ ਕੇ ਭੈਣ ਭਰਾਵਾਂ ਨੂੰ, ਪਾਕਿਸਤਾਨ ਬਣਾ ਕੇ ਪੂਰਾ ਕੀਤਾ ਚਾਨੂੰ। ਸਨ 47 ਦੇ ਵਿੱਚ ਵੰਡ ਕੇ ਭੈਣ ਭਰਾਵਾਂ ਨੂੰ, ਪਾਕਿਸਤਾਨ ਬਣਾ ਕੇ ਪੂਰਾ ਕੀਤਾ ਚਾਨੂੰ। ਹੁੰਦਾ ਨਲੂਆ ਸ਼ੇਰ ਜਿਉਂਦਾ ਜੇਕਰ ਉਸ ਵੇਲੇ, ਤਾਂ ਕਾਬਿਲ ਤੱਕ ਪੰਜਾਬ ਆਪਣਾ ਹੋਣਾ ਸੀ। ਜੇ ਪੈਸਾ ਪਿਆਰ ਤੇ ਆਪਣੇ ਜਗ ਤੇ ਨਾ ਹੁੰਦੇ, ਫਿਰ ਕਿਸਨੇ ਮਿੱਤਰਾ ਕਿਸਨੇ ਖਾਤਰ ਰੋਣਾ ਸੀ। ਜੇ ਦੇਸ਼ ਆਪਣੇ ਹੁੰਦੀ ਬੇਰੁਜ਼ਗਾਰੀ ਨਾ, ਫਿਰ ਮੁਲਕ ਬੇਗਾਨੇ ਮਾਰਦਾ ਕੋਈ ਉਡਾਰੀ ਨਾ ਹੀ ਜੇਲਾਂ ਦੇ ਵਿੱਚ ਰੁਲਦੇ ਪੁੱਤਰ ਮਾਵਾਂ ਦੇ, ਨਾ ਹੀ ਕਿਸੇ ਜਾਂਦੇ ਬੇੜਾਇਆ ਪੰਡਵਾਉਣਾ ਸੀ। ਜੇ ਪੈਸਾ ਪਿਆਰ ਤੇ ਆਪਣੇ ਜਗ ਤੇ ਨਾ ਹੁੰਦੇ, ਫਿਰ ਕਿਸਨੇ ਮਿੱਤਰਾ ਕਿਸ ਦੀ ਖਾਤਰ ਰੋਣਾ ਸੀ। ਜੇ ਪੈਸਾ ਪਿਆਰ ਤੇ ਆਪਣੇ ਜਗ ਤੇ ਨਾ ਹੁੰਦੇ, ਕਦੇ ਮਿੱਤਰਾ ਕਿਸ ਦੀ ਖਾਤਿਰ ਰੋਣਾ ਸੀ ਜੇ ਚੰਦਰਾ ਨਸ਼ਾਏ ਵਿੱਚ ਪੰਜਾਬ ਦੇ ਵੜਦਾ ਨਾ ਫਿਰ ਆਣੇ ਆਈ ਮੋਤੇ ਪੁੱਤ ਕਿਸੇ ਦਾ ਮਰਦਾ ਨਾ ਜੇ ਗੱਭਰੂ ਚੱਲਦੇ ਭਗਤ ਸਿੰਘ ਦੇ ਮਾਰਗ ਤੇ ਫਿਰ ਹੱਕ ਮਿਲਣੇ ਸੀ ਨਾ ਸਰਕਾਰਾਂ ਸੋਹਣਾ ਸੀ ਜੇ ਪੈਸਾ ਪਿਆਰ ਤੇ ਆਪਣੇ ਜੱਗ ਤੇ ਨਾ ਹੁੰਦੇ ਫਿਰ ਕਿਸਨੇ ਮਿੱਤਿਆ ਕਿਸ ਦੀ ਖਾਤਿਰ ਰੋਣਾ ਸੀ ਜੇ ਪੈਸਾ ਪਿਆਰ ਤੇ ਆਪਣੇ ਜੱਗ ਤੇ ਨਾ ਹੁੰਦੇ ਫਿਰ ਕਿਸਨੇ ਮਿੱਤਰਾ ਕਿਸ ਦੀ ਖਾਤਿਰ ਰੋਣਾ ਸੀ ਜੇ ਦਾਜ ਨਾ ਹੁੰਦਾ ਤੀਆਂ ਦਾ ਸਤਿਕਾਰ ਹੁੰਦਾ ਜੇ ਲੂਣ ਮਿਲਦਾ ਤੀਜ ਨਾ ਹੀ ਪਿਆਰ ਹੁੰਦਾ ਜੇ ਦਾਜ ਨਾ ਹੁੰਦਾ ਤੀਆਂ ਦਾ ਸਤਿਕਾਰ ਹੁੰਦਾ ਜੇ ਲੂਣ ਮਿਲਦਾ ਤੀਜ ਨਾ ਹੀ ਪਿਆਰ ਹੁੰਦਾ ਫਿਰ ਧੀ ਕਿਸੇ ਦੀ ਬਲੀ ਦਾਜ ਦੀ ਚੜ੍ਹਦੀ ਨਾ ਹੀ ਅਣਜੰਮੀ ਧੀ ਦਾ ਕੁੱਖ ਵਿੱਚ ਕਤਲ ਕਰਾਉਣਾ ਸੀ ਜੇ ਪੈਸਾ ਪਿਆਰ ਤੇ ਆਪਣੇ ਜੱਗ ਤੇ ਨਾ ਹੁੰਦੇ ਫਿਰ ਕਿਸਨੇ ਮਿੱਤਰਾ ਕਿਸ ਦੀ ਖਾਤਿਰ ਰੋਣਾ ਸੀ ਜੇ ਪੈਸਾ ਪਿਆਰ ਤੇ ਆਪਣੇ ਜੱਗ ਤੇ ਹੁੰਦੇ ਫਿਰ ਕਿਸਨੇ ਮਿੱਤਰਾ ਕਿਸ ਦੀ ਖਾਤਿਰ ਰੋਣਾ ਸੀ ਜੋ ਦੇ ਜੋ ਕਿਸਮਤ ਵਿੱਚ ਉਹੀ ਤਾਂ ਮਿਲਦਾ ਏ ਪਰ ਰੱਬ ਦੀ ਰਜ਼ਾ ਤੋਂ ਮਿਲਦਾ ਏ ਜੋ ਦੇ ਜੋ ਕਿਸਮਤ ਵਿੱਚ ਉਹੀ ਤਾਂ ਬਸ ਮਿਲਦਾ ਏ ਪਰ ਰੱਬ ਦੀ ਰਜ਼ਾ ਤੋਂ ਬਿਨ ਪੱਤਾ ਨਾ ਹਿਲਦਾ ਏ ਧਾਲੀਵਾਲ ਜੇ ਰਹਿੰਦਾ ਆਪਣੇ ਹੀ ਪਿੰਡ ਸਦੋ ਕੇ ਨਾ ਹੀ ਗੀਤ ਸੀ ਲਿਖਣਾ ਨਾ ਬਲਜੀਤ ਨੇ ਗਾਉਣਾ ਸੀ ਜੇ ਪੈਸਾ ਪਿਆਰ ਤੇ ਆਪਣੇ ਜੱਗ ਤੇ ਨਾ ਹੁੰਦੇ ਫਿਰ ਕਿਸਨੇ ਮਿੱਤਰਾ ਕਿਸ ਦੀ ਖਾਤਿਰ ਰੋਣਾ ਸੀ ਜੇ ਪੈਸਾ ਪਿਆਰ ਤੇ ਆਪਣੇ ਜੱਗ ਤੇ ਨਾ ਹੁੰਦੇ ਫਿਰ ਕਿਸਨੇ ਮਿੱਤਰਾ ਕਿਸ ਦੀ ਖਾਤਿਰ ਰੋਣਾ ਸੀ ਥੈਂਕ ਯੂ ਜੀ ਜੇ ਵਧੀਆ
ਸੋ ਬਹੁਤ ਖੂਬ ਆ ਜੀ ਬਲਜੀਤ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਆ ਹਰਮਨ ਰੇਡੀਓ ਤੇ ਸੋ ਬਹੁਤ ਹੀ ਸੋਹਣੀ ਆਵਾਜ਼ ਦੇ ਮਾਲਕ ਹੋ ਤੁਸੀਂ ਤੇ ਮਾਸ਼ਾ ਅੱਲਾ ਅਸੀਂ ਇਹੀ ਕਵਾਂਗੇ ਕਿ ਤੁਸੀਂ ਆਪਣੇ ਮਕਸਦ ਦੇ ਵਿੱਚ ਜੋ ਵੀ ਤੁਹਾਡੇ ਮਨ ਦੇ ਵਿੱਚ ਆ ਉਸਨੂੰ ਜ਼ਰੂਰ ਪੂਰਾ ਕਰੋ ਇਸ ਸਾਲ ਦੇ ਵਿੱਚ
ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ
ਜੀ ਸੋ ਪਿੰਕੀ ਰਾਣੀ ਦਾ ਮੈਸੇਜ ਆਪਾਂ ਥੋੜੀ ਜਿਹੀ ਨਾਲ ਨਾਲ ਲੈ ਲਈਏ ਜੀ ਉਹ ਕਹਿ ਰਹੇ ਆ ਕਿ ਸਾਊਂਡ ਚੈੱਕ ਕਰ ਲਓ ਜਪਾਨ ਦੇ ਵਿੱਚ ਪਲੀਜ਼ ਸੋ ਸਾਰਿਆਂ ਤੋਂ ਪਹਿਲਾਂ ਤਾਂ ਪਿੰਕੀ ਜੀ ਤੁਹਾਡਾ ਸਵਾਗਤ ਆ ਕਿ ਤੁਸੀਂ ਜਪਾਨ ਤੋਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਸੋ ਮੇਰੇ ਖਿਆਲ ਦੇ ਵਿੱਚ ਹੁਣ ਜਿਹੜੀ ਪ੍ਰੋਬਲਮ ਆ ਜੀ ਇਹ ਸੋਰਟ ਆਊਟ ਹੋ ਗਈ ਹੋਵੇਗੀ ਬਟ ਜੇ ਸਟਿਲ ਆਵਾਜ਼ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਜੀ ਸਾਨੂੰ ਜ਼ਰੂਰ ਦੱਸਿਓ ਤੇ ਅਸੀਂ ਉਸਨੂੰ ਐਸ ਸੂਨ ਐਸ ਅਸੀਂ ਉਸਨੂੰ ਪ੍ਰੋਬਲਮ ਨੂੰ ਫਿਕਸ ਕਰਾਂਗੇ ਤੇ ਬਲਜੀਤ ਜੀ ਹਰਮੀਤ ਸਿੰਘ ਚਾਨਾ ਭਾਜੀ ਆ ਉਹ ਦੱਸ ਰਹੇ ਆ ਕਹਿੰਦੇ ਕਿ ਮੇਰਾ ਬੇਟਾ ਵਾ ਜਿਹੜਾ ਉਹ ਸਾਈਪ੍ਰਸ ਦੇ ਵਿੱਚ ਹੈਗਾ ਵਾ ਤੁਹਾਡੇ ਕੋਈ ਜਗ੍ਹਾ ਵਾ ਜੀ ਪਾਪੋਸ ਕਹਿੰਦੇ ਕਿ ਉੱਥੇ ਇਲੈਕਟ੍ਰੋਨਿਕ ਇੰਜੀਨੀਅਰ ਆ ਉਹ ਮੈਨੂੰ ਜ਼ਿਆਦਾ ਨਾਂ ਨਹੀਂ ਲੈਣਾ ਆਉਂਦਾ ਹੋ ਸਕਦਾ ਮੈਂ ਗਲਤ ਨਾਮ ਲੈ ਦਿੱਤਾ ਹੋਵੇ ਤੇ ਲਓ ਜੀ ਫਿਰ ਕਹਿੰਦੇ ਕਿ ਰਿਸ਼ਤੇਦਾਰੀਆਂ ਵੀ ਏਦਾਂ ਹੀ ਨਿਕਲ ਆਉਂਦੀਆਂ ਦੇਖੋ ਗਾਂ ਦੀਆਂ ਪਤਾ ਲੱਗ ਜਾਂਦਾ ਦੁਨੀਆਂ ਗੋਲ ਆ ਤੇ ਦੁਨੀਆਂ ਮੈਂ ਜਿਹੜੀ ਘੁੰਮ ਫਿਰ ਕੇ ਫਿਰ ਓਦਾਂ ਹੀ ਆ ਜਾਂਦੀ ਆ ਇਕੱਠੀ ਹੋ ਜਾਂਦੀ ਆ ਸੋ ਬਲਜੀਤ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਹਾਡੇ ਫਿਊਚਰ ਪਲਾਨ ਕੀ ਆ ਤੇ ਤੁਸੀਂ ਦੱਸਿਆ ਕਿ ਤੁਸੀਂ ਸਿੰਗਿੰਗ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਸਿੰਗਿੰਗ ਦੇ ਵਿੱਚ ਵੀ ਜਾਣਾ ਚਾਹੁੰਦੇ ਇਸ ਤੋਂ ਇਲਾਵਾ ਤੁਹਾਡਾ ਕੋਈ ਹੋਰ ਗੋਲ ਹੈਗਾ ਹੋਰ ਕੋਈ ਮੋਟਿਵ ਆ ਤੁਸੀਂ ਇਸ ਲਾਈਨ ਦੇ ਵਿੱਚ ਜਿਹੜਾ ਕਿ ਤੁਸੀਂ ਮਤਲਬ ਤੁਹਾਡੇ ਮਨ ਦੇ ਵਿੱਚ ਆ ਤੁਸੀਂ ਅਜ਼ਮਾਉਣਾ ਚਾਹੋ
ਨਹੀਂ ਜੀ ਹਜੇ ਤੇ ਏਦਾਂ ਦਾ ਕੋਈ ਨੀ ਹੈਗਾ ਤੇ ਜੋਬ ਹੈਗੀ ਹੈਗੀ ਵਾਹਿਗੁਰੂ ਦੀ ਕਿਰਪਾ ਗੀ ਹਜੇ ਇੱਥੇ ਆਗੀ ਅਜਮਾਵਾਂਗੇ ਹਜੇ ਜੀ ਸਿੰਗਿੰਗ ਨੂੰ ਹੀ ਦੇਖਾਂਗੇ ਵਾਹਿਗੁਰੂ ਕਿਰਪਾ ਕਰਨ ਤੇ ਸਿੰਗਿੰਗ ਵਾਲੀ ਲਾਈਨ ਦੇ ਵਿੱਚ ਹੀ ਜਾਣ ਦਾ ਹਜੇ ਹੈਗਾ ਏ ਤੇ ਬਾਕੀ ਦੇਖੋ ਜੀ ਵਾਹਿਗੁਰੂ ਕਿਰਪਾ ਕਰਨ
ਜੀ ਬਹੁਤ ਵਧੀਆ ਗੱਲ ਆ। ਚਲੋ
ਕਹਿੰਦੇ ਹੁੰਦੇ ਨਾ ਗੋਲ ਇੱਕੋ ਹੀ ਹੋਣਾ ਜਰੂਰੀ ਹੈਗਾ ਜੀ, ਤੋ ਹਜੇ ਥਿੰਕਿੰਗ ਦਾ ਹੀ ਹੈਗਾ, ਫਿਰ ਦੇਖਾਂਗੇ ਜੇ ਨਹੀਂ ਕੁਛ ਬਣੂਗਾ, ਬਟ ਉਦਾਂ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਜੀ ਜਰੂਰ ਸਾਰਾ ਕਰਾਂਗੇ ਆਪਾਂ।
ਨਹੀਂ ਜੀ ਮਿਹਨਤ ਕਰੋ, ਸਭ ਕੁਛ ਵਧੀਆ ਠੀਕ ਹੋਵੇਗਾ ਤੇ ਲਓ ਫਿਰ ਬਲਜੀਤ ਜੀ। ਇਸ ਤੋਂ ਇਲਾਵਾ ਤੁਸੀਂ ਕੁਛ ਹੋਰ ਸਾਡੇ ਲਿਸਨਰ ਨੂੰ ਕਹਿਣਾ ਚਾਹੋ, ਕਿਉਂਕਿ ਮੈਨੂੰ ਪਤਾ ਤੁਸੀਂ ਵੀ ਕੰਮ ਤੇ ਹੋ ਤੇ ਜਿਆਦਾ ਟਾਈਮ ਤੁਸੀਂ ਸਾਡੇ ਨਾਲ ਨਹੀਂ ਰਹਿ ਸਕਦੇ ਕਿਉਂਕਿ ਕੰਮਾਂ ਦੀਆਂ 100 ਮਜਬੂਰੀਆਂ ਹੁੰਦੀਆਂ ਨੇ, ਪਰ ਫਿਰ ਵੀ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਆਪਣੇ ਸੁਣਨ ਵਾਲਿਆਂ ਨੂੰ ਕੁਛ ਕਹਿਣਾ ਚਾਹੋ ਤਾਂ।
ਹਾਂਜੀ ਜਰੂਰ ਜੀ, ਸੁਣਨ ਵਾਲਿਆਂ ਨੂੰ ਸਾਰਿਆਂ ਦਾ ਪਹਿਲਾਂ ਤਾਂ ਜੀ ਬਹੁਤ ਜਿਆਦਾ ਧੰਨਵਾਦ ਹੈ, ਜਿਹੜੀ ਅਸੀਂ ਰਿਸਪੈਕਟ ਦਿੰਦੀ ਹੈਗੀ ਕਰਦੀ ਹੈਗੀ ਸੁਣਦੀ ਆ ਸੌਂਗ ਨੂੰ, ਤੇ ਬਸ ਇੰਨਾ ਕਾ ਗੀ ਜੀ ਜੇ ਕਈ ਵਾਰੀ ਕੁਛ ਗਲਤੀ ਹੋ ਜਾਂਦੀ ਹੈਗੀ ਤਾਂ ਮਾਫ਼ੀ ਚਾਹੁੰਦੇ ਹੈਗੇ ਕਿਉਂਕਿ ਹਜੇ ਮੈਂ ਸਿੱਖਿਆ ਨਹੀਂ ਹੈਗਾ, ਤੇ ਸਿੱਖਾਂਗੇ ਜਰੂਰ ਸਾਰਿਆਂ ਤੋਂ, ਉਮੀਦ ਕਰਾਂਗੇ ਕਿ ਸਾਰੇ ਵਧੀਆ ਰਿਸਪੋਂਸ ਦੇਣ ਸਾਰਾ ਉਹ ਕਰਨ, ਤੇ ਪਰ ਹਜੇ ਮੈਂ ਸਿੱਖਿਆ ਨੀ ਹੈਗਾ, ਗਲਤੀਆਂ ਬਹੁਤ ਹੁੰਦੀਆਂ ਨੇਗੀਆਂ, ਸੋ ਉਹਦੇ ਲਈ ਮਤਲਬ ਮਾਫ਼ੀ ਚਾਹੁੰਦੀ ਹਾਂ ਸਾਰਿਆਂ ਦੇ ਸਾਰਿਆਂ ਤੋਂ ਕਿ ਜੇ ਕੋਈ ਗਲਤੀ ਕਰ ਜਾਵੇ ਨਿਮਾਣੀ ਤਾਂ ਪਲੀਜ਼ ਮਾਫ਼ ਕਰ ਦਿਓ
ਜੀ। ਬਿਲਕੁਲ, ਗਲਤੀ ਕਰਕੇ ਸਿੱਖਣਾ ਇਹ ਵੀ ਹਰ ਇੱਕ ਇਨਸਾਨ ਦੇ ਵੱਸ ਦੀ ਗੱਲ ਨੀ, ਗਲਤੀ ਕਰਕੇ ਸਿੱਖਣਾ ਇਨਸਾਨ ਦਾ ਹੁਨਰ ਹੁੰਦਾ ਵਾ, ਤੇ ਫਿਰ ਤੁਹਾਡੇ ਨਾਲ ਤਾਂ ਤੁਹਾਡੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਕਾਫੀ ਜਾਣੇ ਆ ਜਿਨ੍ਹਾਂ ਦੇ ਲਿਖੇ ਹੋਏ ਤੁਸੀਂ ਗਾਉਂਦੇ ਹੋ, ਤੇ ਜ਼ਰੂਰ ਤੁਹਾਨੂੰ ਦਰੁਸਤ ਵੀ ਕਰਨਗੇ ਤੇ ਜ਼ਰੂਰ ਸਾਰੇ ਤੁਹਾਡਾ ਸਾਥ ਵੀ ਦੇਣਗੇ। ਸੋ ਬੈਸਟ ਵਿਸ਼ੇਸ ਤੁਹਾਡੇ ਲਈ ਬਲਜੀਤ ਜੀ, ਕਿ ਇਹ ਸਾਲ ਦੇ ਵਿੱਚ ਤੁਸੀਂ ਆਪਣੇ ਮੋਟਿਵ ਨੂੰ, ਜਿਹੜਾ ਤੁਹਾਡਾ ਗੋਲ ਆ, ਤੁਸੀਂ ਉਹਨੂੰ ਜ਼ਰੂਰ ਪੂਰਾ ਕਰੋ। ਤੇ ਹਰਮਨ ਰੇਡੀਓ ਦੇ ਜੀ, ਹਰਮਨ ਰੇਡੀਓ ਚੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਤੇ ਤੁਹਾਡੇ ਆਉਣ ਵਾਲੇ ਟਾਈਮ ਦੇ ਲਈ ਬੈਸਟ ਵਿਸ਼ੇਸ
ਜੀ। ਬਹੁਤ ਬਹੁਤ ਮਿਹਰਬਾਨੀ ਜੀ, ਸਾਰੇ ਹਰਮਨ ਰੇਡੀਓ ਦੇ ਜਿੰਨੇ ਵੀ ਮੈਂਬਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਤੁਹਾਨੂੰ ਵੀ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਰੱਬ ਤੁਹਾਨੂੰ ਤਰੱਕੀ ਦੇਵੇ, ਹੋਰ ਜਿਆਦਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ ਤੁਹਾਡੀ ਵੀ ਤੇ ਤੁਹਾਡੇ ਸਾਰੇ ਜੋ ਇੱਥੇ ਚੱਲ ਰਿਹਾ ਤੁਹਾਡਾ ਆਪਣਾ ਹਰਮਨ ਰੇਡੀਓ ਚੈਨਲ, ਸੋ ਬਹੁਤ ਜਿਆਦਾ ਤੁਸੀਂ ਵੀ ਤਰੱਕੀਆਂ ਕਰੋ ਇਸ ਸਾਲ ਦੇ ਵਿੱਚ। ਓਕੇ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਜੀਤ ਖਹਿਰਾ, ਜਿਹੜੇ ਕਿ ਸਾਈਪ੍ਰਸ ਤੋਂ ਸਾਡੇ ਨਾਲ ਜੁੜੇ ਸੀ, ਕਿ ਨਵਾਂ ਨਵਾਂ ਸ਼ੌਂਕ ਆ ਜੀ ਕੁੜੀ ਦਾ ਸਿੰਗਿੰਗ ਦਾ, ਤੇ ਆਵਾਜ਼ ਵੀ ਬਹੁਤ ਹੀ ਪਿਆਰੀ ਆ ਤੇ ਗਾਉਂਦੀ ਵੀ ਸੋਹਣਾ ਵਾ। ਸੋ ਇਹੀ ਦੁਆ ਕਰਦੇ ਹਾਂ ਜੀ ਕਿ ਉਹ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਮਨ ਦੇ ਵਿੱਚ ਧਾਰਿਆ ਵਾ ਉਸਨੂੰ ਜ਼ਰੂਰ ਪੂਰਾ ਕਰੇ। ਤੇ ਹੁਣ ਇੱਕ ਬ੍ਰੇਕ ਦਾ ਟਾਈਮ ਹੋ ਚੁੱਕਾ ਵਾ ਜੀ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹੁੰਦੇ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛ ਲੈਂਦੀ ਹਾਂ। ਤੁਸੀਂ ਕਹੋਗੇ ਕਿ ਅੱਜ ਕੁੜੀ ਗੱਲਾਂ ਹੀ ਪੁੱਛੀ ਜਾਂਦੀ ਆ, ਤੇ ਹੁਣ ਗੱਲਾਂ ਹੀ ਪੁੱਛਣੀਆਂ ਜਦੋਂ ਕੁੜੀ ਨੂੰ ਆਉਂਦੀਆਂ ਹੀ ਗੱਲਾਂ ਨੇ, ਹਨਾ। ਤੇ ਲਓ ਜੀ ਫਿਰ ਇੱਕ ਮੈਂ ਹੋਰ ਗੱਲ ਪੁੱਛਣੀ ਸੀ ਕਿ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ, ਪਹਿਲੀ ਵਾਰ ਮਿਲਦੇ ਹੋ ਕਿਸੇ ਵੀ ਇਨਸਾਨ ਨੂੰ, ਤੁਹਾਡਾ ਕੋਈ ਯਾਰ ਦੋਸਤ ਆ ਜਾਂ ਤੁਹਾਡਾ ਕੋਈ ਨੋਨ ਆ, ਜਾਂ ਤੁਸੀਂ ਇੱਥੇ ਆ ਕੇ ਕਿਸੇ ਨੂੰ ਫਸਟ ਟਾਈਮ ਮਿਲਦੇ ਹੋ, ਤੁਸੀਂ ਕਿਸ ਵੇ ਨਾਲ ਉਸ ਇਨਸਾਨ ਦੀ ਪਹਿਚਾਣ ਕਰਦੇ ਹੋ ਕਿ ਇਹ ਇਨਸਾਨ ਚੰਗਾ ਵਾ ਜਾਂ ਮਾੜਾ ਵਾ? ਕਿਉਂਕਿ ਕਹਿੰਦੇ ਹੁੰਦੇ ਨਾ ਕਿ ਜਾਂ ਰਾਹ ਪਏ ਜਾਣੀਏ ਤੇ ਜਾਂ ਵਾਹ ਪਏ ਜਾਣੀਏ। ਸੋ ਰਾਹ ਵੀ ਇੱਥੇ ਹਿਸਾਬ ਸਾਬ ਦਾ ਪੈਂਦਾ ਤੇ ਵਾਹ ਤਾਂ ਕਾਫੀ ਜ਼ਿਆਦਾ ਪੈ ਜਾਂਦਾ, ਵਾਹ ਤੋਂ ਤਾਂ ਵੈਸੇ ਇਨਸਾਨ ਦਾ ਪਤਾ ਲੱਗ ਜਾਂਦਾ, ਪਰ ਇਸ ਤੋਂ ਇਲਾਵਾ ਤੁਸੀਂ ਇਨਸਾਨ ਨੂੰ ਕਿੱਦਾਂ ਪਹਿਚਾਣਦੇ ਹੋ ਕਿ ਇਹ ਬੰਦਾ ਵਧੀਆ ਵਾ ਜਾਂ ਨਹੀਂ? ਕਿਉਂਕਿ ਕਹਿੰਦੇ ਆ ਨਾ ਕਿ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ। ਸੋ ਉਹ ਜਿਹੜਾ ਫਸਟ ਇੰਪ੍ਰੈਸ਼ਨ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਰਿਐਕਟ ਕਰਦੇ ਹੋ, ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਨੂੰ ਜੱਜ ਕਰਦੇ ਹੋ? ਸੋ ਜ਼ਰੂਰ ਦੱਸਿਓ, ਮੈਨੂੰ ਲੋੜ ਆ ਇਸ ਦੀ, ਮੇਰੀ ਹੈਲਪ ਕਰ ਦਿਓ, ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਪੁੱਛ ਰਹੀ ਹਾਂ, ਕਿਉਂਕਿ ਬਹੁਤ ਸਮਝਦਾਰ ਹੋ ਤੁਸੀਂ ਤੇ ਸਾਰੇ ਵਧੀਆ ਵਧੀਆ ਆਨਸਰ ਹੀ ਦੱਸੋਗੇ, ਵਧੀਆ ਵਧੀਆ ਗੱਲਾਂ ਹੀ ਦੱਸੋਗੇ। ਤੁਸੀਂ ਸੋਚੋ, ਅੱਜ ਮੈਂ ਤੁਹਾਨੂੰ 3 ਸਵਾਲ ਦੱਸ ਚੁੱਕੀ ਹਾਂ। ਪਹਿਲਾਂ ਤਾਂ ਸੀ ਕਿ ਵਿਰਸਾ ਕੀ ਹੁੰਦਾ, ਤੇ ਦੂਸਰਾ ਮੈਂ ਪੁੱਛਿਆ ਸੀ ਕਿ ਜਿਹੜਾ ਜਵਾਈ ਦਾ ਰਿਸ਼ਤਾ ਉਹਦੀ ਸਹੁਰਿਆਂ ਦੇ ਘਰ ਇੰਨੀ ਇੱਜ਼ਤ ਕਿਉਂ ਹੁੰਦੀ ਆ? ਤੇ ਤੀਸਰੀ ਗੱਲ ਜੀ ਹੁਣ ਜਿਹੜੀ ਮੈਂ ਪੁੱਛੀ ਆ ਕਿ ਤੁਸੀਂ ਕਿਸੇ ਨੂੰ ਫਸਟ ਟਾਈਮ ਮਿਲਦੇ ਹੋ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਤੋਂ ਤੁਸੀਂ ਜੱਜ ਕਰਦੇ ਹੋ, ਉਸ ਇਨਸਾਨ ਨੂੰ ਕਿੱਦਾਂ ਜੱਜ ਕਰਦੇ ਹੋ ਕਿ ਇਹ ਸਾਹਮਣੇ ਵਾਲਾ ਇਨਸਾਨ ਗੋਡਾ ਜਾਂ ਨਹੀਂ, ਤੁਹਾਡਾ ਦੋਸਤ ਬਣੂਗਾ ਜਾਂ ਨਹੀਂ? ਸੋ ਜ਼ਰੂਰ ਦੱਸਿਓ, ਪਰ ਮਿਲਦੀ ਹਾਂ ਮੈਂ ਇੱਕ ਬ੍ਰੇਕ ਤੋਂ ਬਾਅਦ।
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ, ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
Tu vi dil sadi jaan te kar tenu pyar tu kitti bewafai kana give it the bar kinne tere yaar pyar ho gaya ek baar tere dil da pujari jaane sara sada sara like
dil tod tod jawani 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 ਸਿਤਾਰੇ ਗਿਣਦੇ ਆਂ ਤੂੰ ਲਾਏ ਜੋ ਉਂਗਲਾਂ ਉੱਤੇ ਤਾਰੇ ਗਿਣਦੇ ਆਂ ਤੇਰੇ ਕਰਕੇ ਰਾਤਾਂ ਨੂੰ ਅਸੀਂ ਤਾਰੇ ਗਿਣਦੇ ਆਂ ਤੂੰ ਲਾਏ ਜੋ ਉਂਗਲਾਂ ਉੱਤੇ ਤਾਰੇ ਗਿਣਦੇ ਆਂ ਸਾਨੂੰ ਛੱਡ ਕੇ ਗਹਿਰਾਂ ਦੇ ਸੰਗ ਜੋੜਨ ਵਾਲੀਏ ਨੂੰ ਸਾਨੂੰ ਛੱਡ ਕੇ ਗਹਿਰਾਂ ਦੇ ਸੰਗ ਜੋੜਨ ਵਾਲੀਏ ਨੂੰ ਤੇਰਾ ਵੀ ਦਿਲ ਟੁੱਟਣਾ ਦਿਲ ਤੋੜਨ ਵਾਲੀ ਤੇਰਾ ਵੀ ਦਿਲ ਟੁੱਟਣਾ ਦਿਲ ਤੋੜਨ ਵਾਲੀ
on the telephone and when I'm waking up the night girl you're never home I'm reminiscing about the times sitting all alone I tell you that I miss you girl but you did me wrong I want to know the truth if our love was really true and all the things you did I wish they weren't really true and when I see the picture girl I wish it wasn't you no matter what I'm saying girl that I'm missing you
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859281, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦੋਸਤੋ, ਹਰਮਨ ਰੇਡੀਓ ਤੋਂ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ +917504489 ਤੇ। ਲਓ ਜੀ, ਫਿਰ ਹੁਣ ਆਪਣੀਆਂ ਗੱਲਾਂ ਬਾਤਾਂ ਦੇ ਸਿਲਸਿਲੇ ਸ਼ੁਰੂ ਹੋ ਗਏ ਤੇ ਗਾਣਾ ਸੁਣ ਰਹੇ ਸੀ ਤੁਸੀਂ ਹਾਰਟ ਬ੍ਰੋਕ, ਮੇਰੀ ਭੈਣ ਰਾਜ ਚਾਹਲ ਦੀ ਫਰਮਾਇਸ਼ ਤੇ। ਉਹ ਕਹਿੰਦੇ ਆ ਨਾ ਕਿ ਤੇਰੀ ਹਾਲਤ ਸੇ ਲਗਤਾ ਹੈ ਤੇਰਾ ਆਪਣਾ ਥਾ ਕੋਈ, ਤੇਰੇ ਹਾਲਤ ਸੇ ਲਗਤਾ ਹੈ ਤੇਰਾ ਆਪਣਾ ਥਾ ਕੋਈ। ਲਓ ਜੀ, ਫਿਰ ਆਪਣੇ ਹੀ ਹੁੰਦੇ ਆ ਜੋ ਬਰਬਾਦ ਕਰਦੇ ਆ, ਕਿਉਂਕਿ ਗੈਰ ਹੁੰਦਾ ਜਿਹੜਾ ਉਹ ਤਾਂ ਬੰਦਾ ਸੋਚ ਕੇ ਹੀ ਹੱਥ ਪਾਉਂਦਾ ਵਾ, ਤੇ ਬਾਕੀ ਜਦੋਂ ਫਿਰ ਦਿਲ ਟੁੱਟਦਾ ਵਾ ਤਾਂ ਆਵਾਜ਼ ਤਾਂ ਆਉਂਦੀ ਨੀ ਪਰ ਦਰਦ ਬੜਾ ਹੁੰਦਾ ਵਾ। ਤੇ ਆਪਾਂ ਚਲੋ ਕੋਈ ਗੱਲ ਨੀ, ਹੁਣ ਆਪਾਂ ਟੁੱਟਣਾ ਨੀ ਹੈਗਾ ਦਿਲ, ਕਿਸੇ ਦਾ ਵੀ ਦਿਲ ਨੀ ਤੋੜਨਾ, ਦਿਲ ਸਾਰਿਆਂ ਦੇ ਰੱਖਣੇ ਆ, ਕਿਉਂਕਿ ਨਵੇਂ ਸਾਲ ਦਾ ਪਹਿਲਾ ਫਰਾਈਡੇ ਸ਼ੋਅ ਆ ਤੇ ਆਪਾਂ ਅੱਜ ਟੁੱਟਣ ਭੱਜਣ ਵਾਲੀਆਂ ਗੱਲਾਂ ਤਾਂ ਜਮਾ ਹੀ ਨੀ ਕਰਨੀਆਂ। ਤੇ ਮੈਸੇਜ ਪੜ੍ਹ ਲਈਏ ਜੀ ਤੁਹਾਡੇ ਤੇ ਨਾਲ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਗਾਣੇ ਤੁਸੀਂ ਦੱਸ ਦਿਓ ਜੇ ਕਿਸੇ ਨੇ ਹੋਰ ਆਪਣੀ ਫਰਮਾਇਸ਼ ਦਾ ਵੀ ਸੁਣਨਾ ਹੋਵੇ, ਨਹੀਂ ਫਿਰ ਮੈਂ ਤੁਹਾਨੂੰ ਜਿੰਨੀਆਂ ਕੁ ਮੈਨੂੰ ਫਰਮਾਇਸ਼ਾਂ ਆਈਆਂ ਤੇ ਫਿਰ ਬਾਕੀ ਮੇਰੀ ਫਰਮਾਇਸ਼ ਦੇ ਗਾਣੇ ਤੁਹਾਨੂੰ ਚੱਲਣੇ ਪੈਣੇ ਆ। ਹੁਣ ਸੋਚ ਲਓ ਤੁਸੀਂ ਕੀ ਕਰਨਾ। ਤੇ ਅੱਗੇ ਜੀ ਸਾਡੇ ਨਾਲ ਦਵਿੰਦਰ ਸਿੰਘ ਸੀਡੀ ਬੈਟਰੀ ਤੋਂ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ। ਤੇ ਗੁਰਕਰਨ ਭੁੱਲਰ ਕਹਿੰਦੇ ਕਿ ਹੈਲੋ ਜੀ, ਸਤਿ ਸ੍ਰੀ ਅਕਾਲ, ਤੇ ਮੇਰਾ ਨਾਮ ਆ ਜੀ ਕਹਿੰਦੇ ਕਮਲਜੀਤ ਸਿੰਘ, ਤੇ ਕਹਿੰਦੇ ਮੈਂ ਗਾਣਾ ਸੁਣਨਾ ਚਾਹੁੰਦਾ ਅਮਰਿੰਦਰ ਗਿੱਲ ਦਾ ਗਾਇਆ ਹੋਇਆ ਪਿਆਰ ਦਾ ਜਤਾ ਲੈਣ ਦੇ। ਵਾਹ ਜੀ ਵਾਹ, ਥੈਂਕ ਯੂ ਸੋ ਮਚ, ਕਿਆ ਬਾਤ ਹੈ ਕਮਲ ਜੀ, ਗਾਣਾ ਵਾਕਈ ਬੜਾ ਪਿਆਰਾ ਵਾ ਤੇ 13 ਜਨਵਰੀ ਨੂੰ ਇਹ ਸਰਵਣ ਮੂਵੀ ਰਿਲੀਜ਼ ਵੀ ਹੋ ਰਹੀ ਆ ਤੇ ਮੂਵੀ ਮੈਨੂੰ ਲੱਗਦਾ ਬਾਹਲੀ ਵਧੀਆ ਹੋਣੀ ਆ, ਕਿਉਂਕਿ ਟ੍ਰੇਲਰ ਦੇਖਿਆ ਸੀ ਤੇ ਗਾਣੇ ਵੀ ਇਸ ਮੂਵੀ ਦੇ ਬੜੇ ਵਧੀਆ। ਤੇ ਬਾਕੀ ਅਮਰਿੰਦਰ ਗਿੱਲ ਜੀ ਆਪਣੀ ਜਿਹੜੀ ਐਕਟਿੰਗ ਦਾ ਲੋਹਾ ਤਾਂ ਆਲਰੇਡੀ ਮਨਵਾ ਚੁੱਕੇ ਆ ਲਵ ਪੰਜਾਬ ਮੂਵੀ, ਜਿਹਦਾ ਕਿ ਪਹਿਲਾ ਤੇ ਦੂਸਰਾ ਜਿਹੜਾ ਪਾਰਟ ਆਇਆ ਸੀ 2016 ਦੇ ਵਿੱਚ, ਤੇ ਹੁਣ ਸਰਵਣ ਆ ਰਹੀ ਆ ਜੀ ਜਨਵਰੀ ਦੇ ਵਿੱਚ। ਤੁਸੀਂ ਦੇਖਦੇ ਆ ਜੀ ਸਰਵਣ ਪੁੱਤ ਮਾਂ ਦਾ ਕੀ ਲੈ ਕੇ ਆ ਰਿਹਾ ਵਾ, ਤੇ ਇਹ ਤਾਂ ਹੁਣ ਮੂਵੀ ਦੇਖਣ ਤੋਂ ਹੀ ਪਤਾ ਲੱਗੂਗਾ। ਪਰ ਹਾਂਜੀ, ਗਾਣਾ ਅਸੀਂ ਤੁਹਾਨੂੰ ਜ਼ਰੂਰ ਸੁਣਾ ਦੇਵਾਂਗੇ। ਤੇ ਇੱਧਰ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਖਬਰ ਸਾਂਝੀ ਕਰਨੀ ਚਾਹੀਦੀ ਸੀ ਭਾਜੀ, ਤੁਸੀਂ ਥੋੜਾ ਜਿਹਾ ਲੇਟ ਹੋ ਗਏ, ਥੋੜਾ ਚਿਰ ਪਹਿਲਾਂ ਕਰਦੇ ਨਹੀਂ ਸੀ, ਪਰ ਤੁਹਾਡੀ ਅੱਜ ਤੋਂ ਵੱਧ ਮੁਸ਼ਕਲਾਂ ਤਾਂ ਮਿੰਟੂ ਭਾਜੀ ਆਲਰੇਡੀ ਸੋਲਵ ਕਰ ਚੁੱਕੇ ਆ ਜੀ। ਇਹਨਾਂ ਨੇ ਗੱਲ ਕਰਨੀ ਚਾਹੀਦੀ ਜੀ, ਕਹਿੰਦੇ ਕਿ ਭਗਵੰਤ ਮਾਨ ਦੀ ਵੀਡੀਓ ਦੇਖੀ ਜਿਸ ਵਿੱਚ ਉਸਨੇ ਇੱਕ ਖਬਰ ਦਾ ਜ਼ਿਕਰ ਕੀਤਾ ਕਿ ਅਕਾਲੀ ਦਲ ਦੇ ਕਾਫੀ ਲੋਕ ਡੋਡਾ ਨਾਲ ਗੁਪਤ ਮੀਟਿੰਗ ਕਰਨ ਗਏ ਜੋ ਚੋਣ ਕਮਿਸ਼ਨ ਨੇ ਐਕਸ਼ਨ ਲਿਆ, ਜੋ ਵਧੀਆ ਗੱਲ ਹੈ। ਨੋਟਬੰਦੀ ਦੇ ਮਾਮਲੇ ਤੇ ਹੁਣ NRI ਕਿੰਨੀ ਇੰਡੀਅਨ ਕਰੰਸੀ ਲੈ ਕੇ ਜਾ ਸਕਦੇ ਆ, ਸੁੱਚਾ ਸਿੰਘ ਲਗਾ ਨੂੰ ਰਾਹਤ ਮਿਲੀ, ਲੜ ਸਕਣਗੇ ਚੋਣ। ਤੇ ਜਗਮੀਤ ਸਿੰਘ ਬਰਾੜ ਨੇ ਐਲਾਨ ਕੀਤੀ ਪਹਿਲੀ ਸੂਚੀ ਦਾ ਜੀ, ਪੰਜਾਬੀ ਤੇ ਵੀ ਅੱਧਾ ਧੁੰਦ, ਬਾਦਲ ਸਰਕਾਰ ਦੀ ਜੈ ਜੈਕਾਰ ਹੋ ਰਹੀ ਹੈ, ਟਰੈਕਟਰ ਨੂੰ ਜੱਟ ਦਾ ਗੱਡਾ ਕਹਿ ਕੇ ਰੋਡ ਟੈਕਸ ਮਾਫ ਕਰਨ ਦੀ ਗੱਲ ਕਹੀ ਜਾ ਰਹੀ ਹੈ, ਜਦਕਿ ਇਹ ਲਕਸ਼ਮਣ ਸਿੰਘ ਗਿੱਲ ਨੇ ਕੀਤਾ ਸੀ। ਤੇ ਲਓ ਜੀ, ਤੁਹਾਡੀਆਂ ਬਹੁਤ ਸਾਰੀਆਂ ਖਬਰਾਂ ਵਾ ਜਿਹੜੀਆਂ, ਉਹਨਾਂ ਦਾ ਜਵਾਬ ਤਾਂ ਤੁਹਾਨੂੰ ਆਲਰੇਡੀ ਮਿਲ ਚੁੱਕਾ ਵਾ, ਤੇ ਜਿਹੜੀਆਂ ਰਹਿੰਦੀਆਂ ਵਾ ਉਹਨਾਂ ਬਾਰੇ ਮੈਂ ਤਾਂ ਕੁਛ ਨੀ ਕਹਿ ਸਕਦੀ, ਪਰ ਹਾਂਜੀ ਤੁਹਾਡੀਆਂ ਖਬਰਾਂ ਆਪਾਂ ਫਾਰਵਰਡ ਜ਼ਰੂਰ ਕਰ ਦੇਵਾਂਗੇ, ਤੇ ਤੁਹਾਨੂੰ ਇਹਨਾਂ ਖਬਰਾਂ ਦਾ ਜੋ ਤੁਹਾਡਾ ਜਵਾਬ ਆ ਸਾਨੂੰ ਜ਼ਰੂਰ ਮਿਲ ਜਾਣਗੇ। ਤੇ ਅੱਗੇ ਜੀ ਗੁਰਸੇਵਕ ਮਾਂਗਟ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਤੇ ਕਹਿੰਦੇ ਗੁਰਪੁਰਬ ਦੀਆਂ ਬਹੁਤ ਜ਼ਿਆਦਾ ਵਧਾਈਆਂ। ਇਹਨਾਂ ਨੇ ਇੱਕ ਮੇਰਾ ਹੋਰ ਨਾਂ ਰੱਖਤਾ, ਕਹਿੰਦੇ ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ, ਮੈਨੂੰ ਲੱਗਦਾ ਇਹਨਾਂ ਨੂੰ ਭੁਲੇਖਾ ਪੈ ਗਿਆ। ਗੁਰਦੀਪ ਨੀ ਜੀ, ਅੱਜ ਤਾਂ ਬੌਬੀ ਦਾ ਸ਼ੋਅ ਆ ਮੋਰਨਿੰਗ, ਤੇ ਗੁਰਦੀਪ ਮੇਰੀ ਛੋਟੀ ਭੈਣ ਆਊਗੀ, ਪਰ ਡੇ ਟਾਈਮ ਉਸਦਾ ਸ਼ੋਅ ਹੁੰਦਾ ਵਾ। ਤੇ ਕਹਿੰਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਸ਼ੋਅ ਤੁਹਾਡਾ ਕਹਿੰਦੇ ਸੋਹਣਾ ਮਾਂ, ਤੇ ਅੱਜ ਮੌਸਮ ਵਧੀਆ, ਸਿਡਨੀ ਦਾ ਗਾਣਾ ਲਾ ਦਿਓ ਜੀ, ਰਾਜ ਕਰੇਗਾ ਖਾਲਸਾ ਦਲਜੀਤ ਦਾ, ਧੰਨਵਾਦ। ਸੋ ਬਿਲਕੁਲ ਗੁਰਸੇਵਕ ਜੀ, ਗਾਣਾ ਤੁਹਾਨੂੰ ਜ਼ਰੂਰ ਸੁਣਾ ਦੇਵਾਂਗੇ। ਦਲਜੀਤ ਦਾ ਵੈਸੇ ਵੀ ਅੱਜ ਦਲਜੀਤ ਦੋਸਾਂਝ ਦਾ ਜਨਮ ਦਿਨ ਆ, ਤੁਹਾਨੂੰ ਪਤਾ ਸਾਰਿਆਂ ਨੂੰ, ਓਹੋ ਕਿੱਦਾਂ ਪਤਾ ਹੋਊਗਾ, ਮੈਂ ਜੋ ਦੱਸਿਆ ਹੀ ਨਹੀਂ, ਅੱਜ ਦਲਜੀਤ ਦੋਸਾਂਝ ਦਾ ਜਨਮ ਦਿਨ ਆ ਜੀ। ਚਲੋ ਸਾਰਿਆਂ ਵੱਲੋਂ ਆਪਾਂ ਉਹਨਾਂ ਨੂੰ ਮੁਬਾਰਕਬਾਦ ਵੀ ਦੇ ਦਿੰਦੇ ਹਾਂ ਤੇ ਗਾਣਾ ਵੀ ਜ਼ਰੂਰ ਸੁਣਾਵਾਂਗੇ ਤੁਹਾਨੂੰ। ਅੱਗੇ ਜੀ ਪਾਲ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਕਹਿੰਦੇ ਮਨਪ੍ਰੀਤ ਬਾਦਲ ਬਾਦਲਾਂ ਦੇ ਵਿਰੋਧ ਦੀ ਵੀ ਵੀਡੀਓ ਚੱਲ ਰਹੀ ਹੈ। ਕਾਂਗਰਸ ਦਾ ਵੀ ਸਵਾਗਤ ਕਰਨ ਲੱਗ ਪਏ ਨੇ ਲੋਕ। ਲਓ ਜੀ, ਇਹਦੇ ਬਾਰੇ ਤਾਂ ਮੈਂ ਸਿਰਫ ਪਾਲਸੀ ਇੰਨਾ ਹੀ ਕਹੂੰਗੀ ਕਿ ਜਿਹੜੇ ਲੋਕ ਆ ਉਹਨਾਂ ਦਾ ਕੋਈ, ਮੈਂ ਅੱਜ ਦਾ ਜੋ ਚੱਲ ਰਿਹਾ ਵਾ ਉਹਦੇ ਵਿੱਚ ਉਸ ਅਕੋਰਡਿੰਗ ਕਹਿ ਰਹੀ ਆ ਕਿ ਕਿਸੇ ਦਾ ਕੋਈ ਭਰੋਸਾ ਨਹੀਂ ਕਿਹਨੇ ਕਿੱਧਰ ਨੂੰ ਚੱਲ ਪੈਣਾ। ਸੋ ਜਿੰਨਾ ਦੇਰ ਕਹਿੰਦੇ ਹੁੰਦੇ ਨਾ ਕਿ ਅੰਤ ਭਲਾ ਸੋ ਭਲਾ ਸੋ, ਹੁਣ ਅੰਤ ਦੇਖਣਾ ਜੀ ਅੰਤ ਕੀ ਆਉਂਦਾ ਵਾ। ਜਦੋਂ ਇਲੈਕਸ਼ਨ ਹੋ ਜਾਣਗੀਆਂ ਤੇ ਉਹਨਾਂ ਦਾ ਰਿਜ਼ਲਟ ਆਊਗਾ, ਉਸ ਤੋਂ ਬਾਅਦ ਜੋ ਰਿਜ਼ਲਟ ਆਉਣਗੇ ਫੇਰ ਹੀ ਪਤਾ ਲੱਗੂ ਜੀ ਕਿ ਇਹ ਚੰਗਾ ਹੋਇਆ ਜਾਂ ਮਾੜਾ ਹੋਇਆ। ਸੋ ਬਾਕੀ ਇਸ ਦੇ ਬਾਰੇ ਮੈਂ ਜ਼ਿਆਦਾ ਟਿੱਪਣੀ ਤਾਂ ਨਹੀਂ ਕਰ ਸਕਦੀ। ਤੇ ਅੱਗੇ ਜੀ ਦਲਪਿੰਦਰ ਸੰਧੂ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਤੇ ਕਹਿੰਦੇ ਕੀ ਹਾਲ ਆ। ਹਾਲ ਜੀ ਬਹੁਤ ਵਧੀਆ ਨੇ, ਬਸ ਪ੍ਰੋਗਰਾਮ ਕਰੀ ਜਾਂਦੇ ਆ, ਗੱਲਾਂ ਸੁਣਾਈ ਜਾਂਦੇ ਆ ਤੇ ਤੁਹਾਡੀਆਂ ਸਾਰਿਆਂ ਦੀਆਂ ਮੈਂ ਗੱਲਾਂ ਸੁਣੀ ਜਾਂਦੀ ਆ। ਤੇ ਇਹਨਾਂ ਨੇ ਇੱਕ ਚੁਟਕਲਾ ਭੇਜਿਆ, ਕਹਿੰਦੇ ਨਾ ਵੀ ਇੱਕ ਵਾਰੀ ਕੀ ਹੁੰਦਾ, 8 ਇੰਜੀਨੀਅਰ ਆ ਜਿਹੜੇ ਟੇਢੇ ਮੇਢੇ ਪਾਈਪ ਚ ਨਾ ਤਾਰ ਪਾਉਣ ਦੀ ਕੋਸ਼ਿਸ਼ ਕਰਦੇ ਆ, ਬੜੀ ਕੋਸ਼ਿਸ਼ ਕਰਦੇ ਆ ਤੇ ਹੁੰਦਾ ਕੁਛ ਨੀ ਉਹਨਾਂ ਤੋਂ, ਉਹ ਤਾਰ ਨੀ ਉਹਨਾਂ ਤੋਂ ਪਾਈਪ ਦੇ ਵਿੱਚੋਂ ਦੀ ਲੰਘਦੀ। ਤੇ ਫਿਰ ਕੀ ਹੁੰਦਾ ਨਾ, ਉੱਥੇ ਕੋਈ ਪਿੰਡ ਵਾਲਾ ਬੈਠਾ ਦੇਖੀ ਜਾਂਦਾ ਵਾ ਉਹਨਾਂ ਨੂੰ, ਵੀ 5 ਦਿਨਾਂ ਤੋਂ ਹੀ ਦੇਖ ਰਿਹਾ ਸੀ ਵੀ ਇਹ ਬੰਦੇ ਕਰ ਕੀ ਰਹੇ ਆ, ਇਹਨਾਂ ਨੂੰ ਤਾਰ ਨੀ ਪੈ ਰਹੀ ਹੈ ਇੱਕ ਪਾਈਪ ਦੇ ਵਿੱਚ, ਹਨਾ। ਤਾਂ ਫਿਰ ਕੀ ਹੁੰਦਾ ਨਾ, ਉਹ ਬੇਚਾਰਾ ਬੈਠਾ ਬੈਠਾ ਵੀ ਦੇਖਦਾ ਦੇਖਦਾ ਅੱਕ ਜਾਂਦਾ, ਜਦੋਂ ਉਹਨੂੰ ਸਮਝ ਵੀ ਨੀ ਆਉਂਦੀ ਕੁਛ। ਤੇ ਫਿਰ ਉਹ 5ਵੇਂ ਦਿਨ ਆ ਕੇ ਕਹਿੰਦਾ ਨਾ, ਕਹਿੰਦਾ ਮੈਂ ਕਰਾਂ, ਉਹ ਕਹਿੰਦੇ ਕਮਾਲ ਦੀ ਗੱਲ ਆ ਵੀ ਅਸੀਂ 5 ਦਿਨਾਂ ਤੋਂ ਕੋਸ਼ਿਸ਼ ਕਰੀ ਜਾ ਰਹੇ ਹਾਂ, ਵੀ ਸਾਤੋਂ ਤਾਂ ਇਹ ਪ੍ਰੋਬਲਮ ਆ ਜਿਹੜੀ ਸਾਡੀ ਸੋਰਟ ਆਊਟ ਨਹੀਂ ਹੋਈ, ਤਾਂ ਵੀ ਇਹ ਬੰਦਾ ਕਿਵੇਂ ਕਰ ਲੋ। ਕਹਿੰਦੇ ਅੱਛਾ ਚੱਲ ਠੀਕ ਆ ਬਈ, ਤੂੰ ਕਰ ਲਾ ਕੋਸ਼ਿਸ਼। ਪਿੰਡ ਵਾਲਾ ਕਹਿੰਦਾ ਠੀਕ ਆ, ਫਿਰ ਹੁਣ ਪਰੇ ਹੋ ਜਾਓ। ਉਹ ਪਤਾ ਕੀ ਕਰਦਾ, ਇੱਕ ਚੂਹਾ ਲੈ ਆਉਂਦਾ, ਉਹਦੀ ਪੂਛ ਨੂੰ ਤਾਰ ਨਾਲ ਬੰਨ ਕੇ ਤੇ ਪਾਈਪ ਦੇ ਵਿੱਚ ਪਾ ਦਿੰਦਾ, ਤੇ ਜਿਹੜਾ ਚੂਹਾ ਦੂਸਰੇ ਪਾਸੇ ਦੀ ਨਿਕਲ ਆਉਂਦਾ। ਤੇ ਫਿਰ ਜਾ ਕੇ ਕਹਿੰਦੇ ਉਹਨਾਂ ਨੂੰ ਪਤਾ ਲੱਗਾ ਡਿਗਰੀ ਦੀ ਤਾਂ ਕੋਈ ਵੈਲਿਊ ਹੀ ਨਹੀਂ। ਕਿਆ ਬਾਤ ਆ ਜੀ, ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਤੂੰ ਕੀ ਜਾਣੇ ਜੱਟੀਏ ਨੀ ਜੱਟ ਜਗਾੜੀ ਹੁੰਦੇ ਆ। ਸੋ ਜੱਟ ਜਿਹੜੇ ਪੰਜਾਬੀ ਆ ਉਹ ਜਗਾੜੀ ਹੁੰਦੇ ਆ, ਜਗਾੜ ਲਾ ਹੀ ਲੈਂਦੇ ਆ। ਚਲੋ ਕੋਈ ਨਾ ਜੀ, ਅੱਗੇ ਪ੍ਰੋਗਰਾਮ ਦੇ ਵਿੱਚ ਹੋਰ ਕੌਣ ਕੌਣ ਆਇਆ ਵਾ ਦੇਖੀਏ ਜੀ। ਅਮਰ ਸਿੰਘ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਜੀ। ਕਹਿੰਦੇ ਵਿਰਸਾ ਹੁੰਦਾ ਵਿਰਸਾ ਸਿੰਘ, ਓਹੋ ਕਿਆ ਬਾਤ ਆ ਜੀ, ਅਮਰ ਚੋਹਾ ਕਿਆ ਬਾਤ ਆ। ਮੈਂ ਤਾਂ ਵਿਰਸਾ ਪੁੱਛਿਆ ਸੀਗਾ, ਇਹਨਾਂ ਨੇ ਮੈਨੂੰ ਕੁਛ ਹੋਰ ਹੀ ਦੱਸ ਦਿੱਤਾ, ਕਿਤੇ ਵਿਰਸਾ ਕੀ ਹੁੰਦਾ ਵਾ। ਚੱਲ ਕੋਈ ਨਾ ਜੀ, ਤੁਹਾਡੇ ਜਵਾਬ ਆਏ। ਕਹਿੰਦੇ ਹੁੰਦੇ ਨਾ ਆਏ ਹੋ ਤਾਂ ਦਰੁਸਤ ਆਏ ਹੋ। ਤੇ ਅੱਗੇ ਜਸਪਾਲ ਸਿਡਨੀ ਰਾਮਾ ਵਾਲੇ ਕੀ ਕਹਿ ਰਹੇ ਆ ਜੀ, ਸੁਣੋ। ਕਹਿੰਦੇ ਕਿ ਗਾਣਾ ਸੁਣਾ ਦਿਓ ਸੁਰਿੰਦਰ ਕੌਰ ਦਾ, ਅੱਗ ਪਾਣੀਆਂ ਨੂੰ। ਓਏ ਹੋਏ, ਅੱਗ ਪਾਣੀਆਂ ਨੂੰ ਲਾਈ ਮੈਂ, ਹੈ ਨਾ, ਗਾਣਾ ਵਾਕਈ ਬਹੁਤ ਸੋਹਣਾ ਵਾ। ਤੇ ਮੈਂ ਜਿਹੜਾ ਸਵਾਲ ਪੁੱਛਿਆ ਸੀਗਾ ਕਿ ਸਹੁਰੇ ਘਰ ਜਵਾਈ ਦੀ ਇੱਜ਼ਤ ਕਿਉਂ ਹੁੰਦੀ ਆ, ਤਾਂ ਕਹਿੰਦੇ ਕਿ ਲਓ ਜੀ, ਇਹ ਵੀ ਕੋਈ ਪੁੱਛਣ ਵਾਲੀ ਗੱਲ ਆ ਕਿ ਸਹੁਰੇ ਘਰ ਜਵਾਈ ਦੀ ਇੱਜ਼ਤ ਕਿਉਂ ਹੁੰਦੀ ਆ। ਉਹ ਭਲੇ ਉਹ ਅਗਲੇ ਕਹਿੰਦੇ ਇੱਜ਼ਤ ਮਾਣ ਕਰੋ ਇਸ ਬੰਦੇ ਦਾ ਜਿਹੜੇ ਆਪਣੇ ਘਰ ਦੀ ਇਸ ਬਲਾ ਨੂੰ ਕਾਬੂ ਵਿੱਚ ਰੱਖੀ ਬੈਠਾ ਵਾ। ਕਿਆ ਬਾਤ ਆ ਜੀ, ਮੈਨੂੰ ਲੱਗਦਾ ਮਾੜੀ ਦਰਦ ਕਹਾਣੀ ਆ, ਹਨਾ, ਇਹ ਤਾਂ ਪਤਾ ਨੀ ਕਾਹਤੋਂ ਆ। ਚਲੋ ਕੋਈ ਗੱਲ ਨੀ, ਵੈਸੇ ਗੱਲ ਤਾਂ ਤੁਹਾਡੀ ਠੀਕ ਆ। ਅਗਲਾ ਕਹਿੰਦੇ ਕਿ ਸਾਡੇ ਘਰ ਦੀ ਜਿਹੜੀ ਆਫ਼ਤ ਆ ਉਹਨੂੰ ਕਾਬੂ ਦੇ ਵਿੱਚ ਰੱਖਿਆ ਹੋਇਆ ਵਾ। ਦੇਖ ਲਓ ਵੀ ਕਿਸੇ ਨੂੰ ਇਸ ਦਾ ਜਵਾਬ ਦਾ ਪਤਾ ਨਹੀਂ ਸੀਗਾ, ਕਿਉਂਕਿ ਸਾਰੇ ਵਧੀਆ ਵਾ ਤੇ ਸਿਰਫ ਇੱਕ ਸਿਡਨੀ ਵਾਲਿਆਂ ਨੂੰ ਇਸ ਗੱਲ ਦਾ ਪਤਾ ਸੀ। ਹੁਣ ਇਹਦੋ ਕੀ ਅੰਦਾਜ਼ਾ ਲਾ ਸਕਦੇ ਆ ਆਪਾਂ ਕਿ ਸੱਚੀ ਕਹਿੰਦੇ ਆ, ਬਾਹਲੀ ਸਿੰਪਥੀ ਆ ਤੁਹਾਡੇ ਨਾਲ ਤਾਂ, ਹਨਾ। ਬਚਿੱਤਰ ਮੌੜ ਭੁੱਲਰ ਜੀ, ਉਹਨਾਂ ਨੇ ਸਾਨੂੰ ਵੋਇਸ ਮੈਸੇਜ ਭੇਜਿਆ ਵਾ, ਸਾਰਿਆਂ ਨੂੰ ਗੁੱਡ ਮਾਰਨਿੰਗ ਕਹੀ ਆ ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਕਹੀ ਆ। ਤੇ ਤੁਹਾਡਾ ਬਚਿੱਤਰ ਜੀ, ਤੁਹਾਡਾ ਸਵਾਗਤ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਜ਼ਰੂਰ ਤੁਹਾਡਾ ਜਿਹੜਾ ਵੋਇਸ ਮੈਸੇਜ ਆ ਉਹ ਸੁਣਾਂਗੇ, ਪਰ ਥੋੜਾ ਜਿਹਾ ਰੁਕ ਕੇ। ਤੇ ਨਾਲ ਹੀ ਇਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ, ਕਹਿੰਦੇ ਇੱਕ ਪ੍ਰੋਫੈਸਰ 5 ਦੇ ਵਿੱਚ 4 ਲਿਖ ਕੇ ਦਿਖਾਓ, ਕਹਿੰਦਾ 5 ਦੇ ਵਿੱਚ 4 ਲਿਖ ਕੇ ਦਿਖਾਓ। ਚੀਨ ਵਾਲੇ ਕਹਿੰਦੇ ਮਜ਼ਾਕ ਨਾ ਕਰੋ, ਜਪਾਨ ਵਾਲਾ ਕਹਿੰਦਾ ਹੋ ਹੀ ਨਹੀਂ ਸਕਦਾ, ਤੇ ਅਮੈਰੀਕਾ ਵਾਲਾ ਕਹਿੰਦਾ ਸਵਾਲ ਹੀ ਗਲਤ ਆ, ਤੇ ਇੰਗਲੈਂਡ ਵਾਲਾ ਕਹਿੰਦਾ ਨੈਟ ਤੇ ਹੈ ਨੀ ਗਾ, ਇੰਡੀਆ ਵਾਲਾ ਫਿਰ ਪਤਾ ਕੀ ਕਹਿੰਦਾ, ਬਿਲਕੁਲ ਆਸਾਨ, ਕਹਿੰਦਾ FIVE, ਇਸ ਨੂੰ ਕਹਿੰਦੇ ਆ ਜੁਗਾੜ। ਦੇਸੀਆਂ ਨੇ ਗਣਿਤ ਤੇ ਇਤਿਹਾਸ ਨੂੰ ਵੀ ਹਿਲਾ ਕੇ ਰੱਖ ਦਿੱਤਾ, ਕਿਉਂਕਿ ਉਹਨਾਂ ਨੇ ਜਿਹੜਾ 5 ਆ ਉਹ ਕਿੱਦਾਂ ਲਿਖਿਆ ਸੀ, F ਪਾ ਕੇ ਫਿਰ ਬ੍ਰੈਕਟ I ਤੇ V ਤੇ ਬ੍ਰੈਕਟ ਬੰਦ ਤੇ ਫਿਰ E, ਕਿਉਂਕਿ V ਦੇ ਮੂਹਰੇ ਅੱਗੇ I ਲਾ ਦੋ ਤਾਂ ਉਹ 4 ਬਣ ਜਾਂਦਾ ਵਾ, ਕਿਉਂ ਹੈ ਨਾ ਜੁਗਾੜ। ਵਾਕਈ ਜੀ ਪੰਜਾਬੀਆਂ ਕੋਲੇ ਦਿਮਾਗ ਬਹੁਤ ਆ, ਪਰ ਕਹਿੰਦੇ ਹੁੰਦੇ ਨਾ ਵਰਤਣਾ ਜ਼ਿਆਦਾ ਵਰਤਣਾ, ਉਹ ਤਾਂ ਜੀ ਆਪਣੇ ਸਾਰਿਆਂ ਦੇ ਵੱਸ ਦੀ ਗੱਲ ਆ। ਤੇ ਮੈਸੇਜ ਤੁਹਾਡੇ ਹੋਰ ਵੀ ਬਹੁਤ ਆ, ਪਰ ਆਪਾਂ ਗਾਣਾ ਵੀ ਸੁਣ ਲਈਏ, ਕਿਉਂਕਿ ਗਾਣਿਆਂ ਦੀਆਂ ਫਰਮਾਇਸ਼ਾਂ। ਗੁਰਕਿਰਨ ਭੁੱਲਰ ਨੇ ਫਰਮਾਇਸ਼ ਕੀਤੀ ਸੀ ਜੀ ਸਰਵਣ ਮੂਵੀ ਦਾ ਗਾਣਾ ਪਿਆਰ ਤਾਂ ਜਿਤਾ ਲੈਣ ਦੀ। ਸੋ ਇਹ ਗਾਣਾ ਸੁਣਦੇ ਆ ਤੇ ਫਿਰ ਆਪਾਂ ਗਾਣੇ ਤੋਂ ਬਾਅਦ ਤੁਹਾਨੂੰ ਮਿਲਦੇ ਆ।
ਪਿਆਰ ਤਾਂ ਜਤਾ ਲੈਣ ਦੇ, ਨੀ ਮੈਨੂੰ प्यार ता जता लैन दे अख जे मैं तेरे ना लाई नी मैनू अख ता ला लैन दे नी मैनू अख ता ला लैन दे वलों पावे कोई पक्का जा करार नी साहज लको के रखूं तामी तेरा प्यार नी साहज लको के रखूं तामी तेरा प्यार नी नी मैनू खाबा च ही आ लैण दे जिंदगी च पावे ना तू नी मैनू खाबा च ही आ लैण दे नी मैनू अख ता ला लैण दे शादे कच फुल मैनू दस के सूला ते भी तुर पौंगा तेरे लिए मैं हस के सूला ते भी तुर पौंगा तेरे लिए मैं हस के नी मैनू चीस ता हंडा लैन दे पीड़ जे तू चोली च पाई नी मैनू पीड़ता हंडा लैन दे नी मैनू अख ता ला लैन दे
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸਰਵਣ ਮੂਵੀ ਦਾ ਉਹ ਕਹਿੰਦੇ ਹੁੰਦੇ ਨਾ ਕਿ ਦਿਲਾ ਤੂੰ ਬੜਾ ਚੰਗਾ ਏ ਦਿਲਾ ਤੂੰ ਬੜਾ ਚੰਗਾ ਏ ਪਰ ਫੇਰ ਵੀ ਲੋਕ ਅਜ਼ਮਾ ਕੇ ਵੇਖਦੇ ਨੇ ਕਹਿੰਦੇ ਸ਼ਾਹੀ ਮੋਰ ਬੇਸ਼ੱਕ ਹੋਵੇ ਫੇਰ ਵੀ ਲੋਕ ਟਣਕਾ ਕੇ ਵੇਖਦੇ ਨੇ ਜਿਹੜਾ ਸੁਰਮਾ ਜੋਬਨ ਬਣੇ ਅੱਖੀਆਂ ਦਾ ਲੋਕ ਖਰੜਾਂ ਚ ਰਗੜਾ ਕੇ ਵੇਖਦੇ ਨੇ ਤੂੰ ਰੋਨਾ ਇੱਥੇ ਆਪਣਿਆਂ ਨੂੰ ਲੋਕ ਤਾਂ ਸਕਿਆਂ ਨੂੰ ਵੀ ਪੁੱਠਾ ਲਮਕਾ ਕੇ ਵੇਖਦੇ ਨੇ ਸੋ ਇਹ ਦੁਨੀਆਂ ਦਾ ਜਿਹੜਾ ਤਾਣਾ ਬਣਾ ਜੀ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਵਾ ਤੇ ਦਿਲ ਟੁੱਟਦੇ ਵੀ ਰਹਿਣੇ ਆ ਤੇ ਦਿਲ ਜੋੜਨੇ ਵੀ ਆ ਤੇ ਦਿਲ ਮਿਲਣੇ ਵੀ ਆ ਸੋ ਦੁਨੀਆਂ ਦੇ ਮੇਲੇ ਦੀ ਚਲੋ ਚੱਲੀ ਦੇ ਵਿੱਚ ਇਹ ਜੋ ਹਾਵ ਭਾਵ ਆ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ ਆ ਤੇ ਲਓ ਜੀ ਫਿਰ ਹੁਣ ਮੇਰੇ ਖਿਆਲ ਚ ਪ੍ਰੋਗਰਾਮ ਦਾ ਟਾਈਮ ਵੀ ਖਤਮ ਹੋ ਚੁੱਕਾ ਵਾ ਤੇ ਅੱਜ ਤੁਸੀਂ ਵੇਖ ਲੋ ਕਿਸੇ ਨੂੰ ਇਹ ਨੀ ਪਤਾ ਕਿ ਵਿਰਸਾ ਕੀ ਹੁੰਦਾ, ਬੜਾ ਈਜ਼ੀ ਜਿਹਾ ਸੀ ਪਰ ਤੁਹਾਡੇ ਲਈ ਨਾ ਮੈਂ ਇੱਕ ਗੱਲ ਅਗਲੇ ਹਫਤੇ ਦੇ ਵਿੱਚ ਮੈਂ ਜ਼ਰੂਰ ਪੁੱਛੂਗੀ ਕਿ ਇੱਕ ਮੈਂ ਅਖਾਣ ਪਾਉਂਦੀ ਹੁੰਦੀ ਹਾਂ ਪਰ ਅੱਜ ਮੈਂ ਨਹੀਂ ਪਾਇਆ ਕਿਉਂਕਿ ਅੱਜ ਆਲਰੇਡੀ ਸਵਾਲ ਜਵਾਬ ਕਾਫੀ ਜ਼ਿਆਦਾ ਸੀ ਤੇ ਇੱਕ ਮੈਂ ਪਾਉਂਦੀ ਹਾਂ। ਅਗਲੀ ਵਾਰੀ ਤੁਸੀਂ ਮੈਨੂੰ ਦੱਸ ਦਿਓ ਕਿਉਂਕਿ ਤੁਹਾਡੇ ਕੋਲ ਪੂਰਾ ਹਫਤਾ ਵਾ ਇਸ ਦਾ ਜਵਾਬ ਲੱਭਣ ਦੇ ਲਈ ਕਿ ਇਹਦਾ ਮਤਲਬ ਕੀ ਹੁੰਦਾ। ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ, ਬੜਾ ਹੀ ਸੌਖਾ ਵਾ ਤੇ ਲੱਭ ਲਿਓ ਹੁਣ, ਹੈਨਾ ਹੁਣ ਤਾਂ ਪੱਕਾ ਦੇਖੂਗੇ ਨਾ ਵਿੱਚ। ਉਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ, ਸੋ ਇਹ ਜਿਹੜਾ ਅਖਾਣਾ ਮੈਂ ਤੁਹਾਨੂੰ ਅਗਲੀ ਵਾਰੀ ਪੁੱਛੂਗੀ ਜ਼ਰੂਰ। ਮੈਨੂੰ ਪਤਾ ਤੁਸੀਂ ਸਾਰੇ ਬਿਜ਼ੀ ਹੋ ਕੰਮ ਕਾਰਾਂ ਦੇ ਵਿੱਚ, ਕਾਫੀ ਜ਼ਿਆਦਾ ਟਾਈਮ ਆ, ਪਰ ਮੈਂ ਇੰਨਾ ਵੀ ਕਹੂੰਗੀ ਕੋਈ ਗੱਲ ਨਹੀਂ, ਡਰਾਈਵ ਤੁਸੀਂ ਕਰਦੇ ਹੋ ਬਟ ਬੀ ਸੇਫ ਪਲੀਜ਼। ਤੇ ਮੈਸੇਜ ਵਗੈਰਾ ਜਾਂ ਗੱਲਾਂ ਬਾਤਾਂ ਤਾਂ ਆਪਣੀ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਇੱਕ ਦਿਨ ਥੋੜੀਆਂ ਘੱਟ ਵੀ ਹੋ ਜਾਣਗੀਆਂ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ, ਪਰ ਤੁਹਾਡੀ ਸੇਫਟੀ ਸਾਡੇ ਲਈ ਮੇਨ ਆ ਜੀ। ਤੇ ਬਾਕੀ ਮੈਂ ਪੁੱਛਿਆ ਸੀ ਕਿ ਤੁਸੀਂ ਇਨਸਾਨ ਨੂੰ ਕਿੱਦਾਂ ਪਹਿਚਾਣਦੇ ਹੋ, ਮੈਨੂੰ ਲੱਗਦਾ ਜੀ ਕਿਸੇ ਨੂੰ ਵੀ ਇਨਸਾਨ ਨੂੰ ਪਹਿਚਾਣ ਨਹੀਂ ਹੁੰਦਾ, ਕਿਉਂਕਿ ਇਨਸਾਨ ਆ ਜਿਹੜਾ ਪਹਿਚਾਨਣਾ ਵਾਕਈ ਮੁਸ਼ਕਲ ਆ, ਕਿਉਂਕਿ ਜ਼ਬਾਨ ਤੋਂ ਕੁਛ ਹੋਰ ਹੁੰਦਾ ਤੇ ਦਿਲ ਤੋਂ ਕੁਛ ਹੋਰ ਹੁੰਦਾ। ਚਲੋ ਤੁਸੀਂ ਤਾਂ ਮੈਨੂੰ ਨਹੀਂ ਦੱਸਿਆ ਕਿ ਤੁਸੀਂ ਕਿਸੇ ਨੂੰ ਕਿੱਦਾਂ ਪਹਿਚਾਣਦੇ ਹੋ ਕਿ ਇਹ ਬੰਦਾ ਵਾ ਜਿਹੜਾ ਕਿੱਦਾਂ ਦਾ ਹੋਊਗਾ, ਪਹਿਲਾ ਇੰਪ੍ਰੈਸ਼ਨ ਕਿੱਦਾਂ ਦਾ ਹੋਊਗਾ ਇਸ ਦਾ, ਪਰ ਮੈਂ ਤੁਹਾਨੂੰ ਇੱਕ ਸ਼ੇਅਰ ਜ਼ਰੂਰ ਸੁਣਾਉਣੀ ਆ, ਸ਼ਾਇਦ ਉਸੇ ਤੋਂ ਥੋੜਾ ਜਿਹਾ ਪਤਾ ਲੱਗ ਜਾਵੇ। ਕਹਿੰਦੇ ਕਿ ਅੱਜ ਕੱਲ ਬੰਦਾ ਅੱਖਾਂ ਤੋਂ ਪਹਿਚਾਣ ਨਹੀਂ ਹੁੰਦਾ, ਅੱਜ ਕੱਲ ਬੰਦਾ ਅੱਖਾਂ ਤੋਂ ਪਹਿਚਾਣ ਨਹੀਂ ਹੁੰਦਾ, ਹੱਦ ਹੋ ਗਈ ਲੱਖਾਂ ਚੋਂ ਪਹਿਚਾਣ ਨਹੀਂ ਹੁੰਦਾ। ਇਸ ਬੱਚੇ ਨੇ ਵੱਡਾ ਹੋ ਕੇ ਕੀ ਬਣ ਜਾਣਾ, ਪਾਲਿਆ ਸੀ ਜਿਨ੍ਹਾਂ ਹੱਥਾਂ ਨੇ ਪਹਿਚਾਣ ਨਹੀਂ ਹੁੰਦਾ, ਤੂੰ ਦਾਵਾ ਕਰਦਾ ਪਹਿਲੀ ਨਜ਼ਰੇ ਪਰਖਣ ਦਾ, ਤੂੰ ਦਾਵਾ ਕਰਦਾ ਪਹਿਲੀ ਨਜ਼ਰੇ ਪਰਖਣ ਦਾ, ਇੱਥੇ ਤਾਂ ਸੱਤ ਜਨਮ ਦੀਆਂ ਕੰਢਾਂ ਤੋਂ ਪਹਿਚਾਣ ਨਹੀਂ ਹੁੰਦਾ। ਕਿਉਂ ਬਈ ਹੈ ਨਾ, ਵਾਕਈ ਬੰਦੇ ਦੀ ਪਹਿਚਾਣ ਕਰਨੀ ਬੜੀ ਔਖੀ ਆ। ਸੋ ਮੈਂ ਤੁਹਾਨੂੰ ਵੀ ਬਲੇਮ ਨਹੀਂ ਕਰਦੀ, ਨਹੀਂ ਕਹਿੰਦੀ, ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛੀ ਸੀ ਕਿ ਮੈਨੂੰ ਥੋੜਾ ਜਿਹਾ ਆਈਡੀਆ ਮਿਲ ਜਾਂਦਾ, ਥੋੜਾ ਜਿਹਾ ਈਜ਼ੀ ਹੋ ਜਾਂਦਾ ਬੰਦੇ ਨੂੰ ਪਹਿਚਾਨਣਾ। ਤੇ ਲਓ ਫਿਰ, ਚਲੋ ਕੋਈ ਗੱਲ ਨੀ, ਹੁਣ ਮੈਂ ਵੇਟ ਕਰ ਸਕਦੀ ਹਾਂ ਕਿਉਂਕਿ ਅਗਲੇ ਹਫਤੇ ਤੱਕ ਸ਼ਾਇਦ ਤੁਸੀਂ ਦੱਸ ਦੇਵੋ। ਤੇ ਮੈਂ ਤੁਹਾਨੂੰ ਸਵਾਲ ਪੁੱਛਿਆ ਸੀਗਾ ਕਿ ਵਿਰਸਾ ਕੀ ਹੁੰਦਾ ਵਾ, ਤੇ ਸਿਡਨੀ ਵਾਲਿਆਂ ਨੇ ਜਵਾਬ ਬਿਲਕੁਲ ਸਹੀ ਦਿੱਤਾ ਸੀਗਾ, ਪਰ ਮੈਂ ਉਸ ਦੇ ਵਿੱਚ ਥੋੜਾ ਜਿਹਾ ਹੋਰ ਮਤਲਬ ਕਿ ਐਡ ਕਰ ਦਿੰਦੀ ਹਾਂ। ਚਲੋ ਇੰਨਾ ਤਾਂ ਮੈਨੂੰ ਵੀ ਨੀ ਪਤਾ ਕਿ ਸਾਰਾ ਕੁਛ ਇਕੱਠਾ ਦੱਸ ਦੂੰਗੀ, ਕਿਉਂਕਿ ਟਾਈਮ ਹੋਣ ਵਾਲਾ ਤੇ ਮੈਂ ਨੀ ਚਾਹੁੰਦੀ ਕਿ ਮੈਂ ਇਹ ਜਿਹੜੇ ਸਾਰੇ ਸਵਾਲ ਜਵਾਬ ਆਏ ਸਾਰੇ ਤੁਹਾਡੇ ਮਨਾਂ ਦੇ ਵਿੱਚ ਇਸੇ ਤਰ੍ਹਾਂ ਛੱਡ ਕੇ ਜਾਵਾਂ। ਸੋ ਮੇਰੇ ਅਕੋਰਡਿੰਗ ਵਿਰਸਾ ਕੀ ਹੁੰਦਾ, ਸੋ ਵਿਰਸਾ ਵਾ ਜੀ ਆਪੋ ਆਪਣੇ, ਵਿਰਸਾ ਆਪਣੇ ਆਪ ਦੇ ਵਿੱਚ ਕਿਸੇ ਸਮਾਜ ਦੀ ਉਸ ਜਗ੍ਹਾ ਨੂੰ ਦਰਸਾਉਂਦਾ ਵਾ, ਉਸ ਸਥਾਨ ਨੂੰ ਦਰਸਾਉਂਦਾ ਵਾ ਜਿਸ ਕਰਕੇ ਉਸਦੀ ਆਪਣੀ ਪਹਿਚਾਣ ਹੁੰਦੀ ਆ। ਜਿੱਦਾਂ ਕਿ ਪੰਜਾਬੀਆਂ ਦੀ ਪਹਿਚਾਣ ਆ, ਉਹਨਾਂ ਦੀ ਆਪਣੀ ਬੋਲੀ, ਆਪਣੇ ਲੋਕ ਗੀਤ, ਆਪਣਾ ਜਿਹਨੂੰ ਅਸੀਂ ਵਿਰਸਾ ਕਹਿ ਦਿੰਦੇ, ਸਿੱਠਣੀਆਂ, ਸੁਹਾਗ, ਘੋੜੀਆਂ, ਬੋਲੀਆਂ, ਇਹਨਾਂ ਦੇ ਵਿੱਚ ਹੀ ਸਾਡੀ ਪਹਿਚਾਣ ਹੋ ਜਾਂਦੀ ਹੈ ਨਾ। ਸਾਡੇ ਰਿਸ਼ਤਿਆਂ ਦੀ ਪਹਿਚਾਣ, ਕੁਝ ਕਠਾਸ ਵਾਲੇ ਰਿਸ਼ਤੇ ਹੁੰਦੇ ਆ ਤੇ ਕੁਝ ਹਾਸੇ ਮਜ਼ਾਕ ਵਾਲੇ ਹੁੰਦੇ ਆ, ਤੇ ਜਿਵੇਂ ਉਹ ਬੋਲੀ ਵੀ ਪਾਉਂਦੇ ਹੁੰਦੇ ਆ ਨਾ ਕਿ ਜੀਜੇ ਸਾਲੀ ਦੇ ਰਿਸ਼ਤੇ ਤੇ ਬੋਲੀ ਆ ਕਿ ਮੈਂ ਮਰ ਗਈ ਸ਼ਰਮ ਨਾਲ ਕਿ ਲੁਧਿਆਣੇ ਗੋਭੀ ਵੇਚਦਾ, ਹਨਾ, ਜਾਂ ਫਿਰ ਏਦਾਂ ਦੇ, ਜਾਂ ਫਿਰ ਦਿਓਰ ਭਰਜਾਈ ਦਾ ਰਿਸ਼ਤਾ ਹੁੰਦਾ ਕਿ ਲਿਆ ਦਿਓਰਾ ਤੈਨੂੰ ਅੱਡ ਕਰ ਦੇਵਾ, ਦੇ ਕੇ ਸੇਰ ਕੇ ਆਟਾ ਵੀ ਨਿਤ ਕੌਣ ਲੜੇ ਕੌਣ ਪਟਾਵੇ ਝਾਟਾ। ਸੋ ਦਿਓਰ ਭਰਜਾਈਆਂ ਲਈ ਹਮੇਸ਼ਾ ਹੀ ਲਾਡਲੇ ਹੁੰਦੇ, ਛੋਟੇ ਵੀਰਾਂ ਅਰਗੇ ਵੀ ਹੁੰਦੇ ਆ। ਤੇ ਲਓ ਫਿਰ ਇਹ ਜਿਹੜਾ ਨੋਕ ਝੋਕ ਆ ਰਿਸ਼ਤਿਆਂ ਦੇ ਵਿੱਚ ਚੱਲਦੀ ਰਹਿੰਦੀ, ਤੇ ਫਿਰ ਮਾਂ ਧੀ ਦਾ ਰਿਸ਼ਤਾ, ਕਈ ਵਾਰੀ ਧੀ ਤੇ ਮਾਂ ਦੇ ਰਿਸ਼ਤੇ ਦੇ ਵਿੱਚ ਵੀ ਕਟਾਸ ਦਿਖਾਈ ਆ, ਕਿਉਂਕਿ ਮਾਵਾਂ ਧੀਆਂ ਨੂੰ ਵਿਆਹ ਕੇ ਦੂਸਰੇ ਘਰ ਤੋੜ ਦਿੰਦੀਆਂ ਨੇ। ਉਹ ਕਹਿੰਦੇ ਆ ਨਾ ਕਿ ਮਾਵਾਂ ਮਾਵਾਂ ਹਰ ਕੋਈ ਕਹਿੰਦਾ, ਮਾਵਾਂ ਬੁਰੀਆਂ ਬਲਾਵਾਂ, ਨਿੱਕੀ ਜੀ ਹੁੰਦੀ ਦਾ ਵਿਆਹ ਕਰ ਦਿੰਦੀਆਂ, ਦੇ ਕੇ ਚਾਰ ਕਲਾਵਾਂ, ਬਹਿ ਕੇ ਪੀੜੇ ਤੇ ਬੈਣ ਬੁੜੇ ਦੇ ਪਾਵਾਂ। ਸੋ ਕਿਤੇ ਨਾ ਕਿਤੇ ਸਾਡੀਆਂ ਇੰਨੀਆਂ ਬੋਲੀਆਂ, ਇੰਨਾ ਸਿੱਠਣੀਆਂ, ਇੰਨਾ ਸੁਹਾਗ ਤੇ ਘੋੜੀਆਂ ਦੇ ਵਿੱਚ ਸਾਡਾ ਵਿਰਸਾ ਸਮਾਇਆ ਪਿਆ ਵਾ, ਤੇ ਹਰੇਕ ਜਗ੍ਹਾ ਦਾ ਥੋੜੀ ਜਿਹੀ ਜਗ੍ਹਾ ਦੇ ਨਾਲ, ਜਿੱਦਾਂ ਕਹਿ ਲਓ ਕਿ ਮਾਝੇ ਮਾਲਵੇ ਤੇ ਦੁਆਬੇ ਦੀ ਬੋਲੀ ਦੇ ਵਿੱਚ ਫਰਕ ਆ ਜਾਣ ਨਾਲ ਇਹ ਥੋੜਾ ਜਿਹਾ ਦਿਖਣ ਦਾ ਬੋਲਣ ਦਾ ਅੰਦਾਜ਼ ਵੱਖਰਾ ਹੋ ਜਾਂਦਾ ਵਾ, ਪਰ ਪੰਜਾਬੀ ਵਿਰਸਾ, ਪੰਜਾਬੀਆਂ ਦਾ ਪੰਜਾਬੀ ਬੋਲੀ, ਪੰਜਾਬੀ ਕਹਾਣੀਆਂ, ਪੰਜਾਬੀ ਨਾਵਲ, ਸੋ ਸਭ ਕੁਛ ਆ ਜਾਂਦਾ ਜੀ ਸਾਡੇ ਵਿਰਸੇ ਦੇ ਵਿੱਚ। ਬਹੁਤ ਵਿਸ਼ਾਲ ਤੇ ਭੰਡਾਰ ਵਿਰਸਾ ਵਾ ਸਾਡਾ, ਸੋ ਇਸ ਨੂੰ ਸਾਂਭ ਕੇ ਰੱਖਣਾ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇਣਾ, ਇਹੀ ਅਸਲ ਵਿਰਸਾ ਸਾਨੂੰ ਸਾਡੇ ਬਜ਼ੁਰਗਾਂ ਤੋਂ ਮਿਲਿਆ, ਤੇ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਉਹ ਵਿਰਸਾ ਦੇਵਾਂਗੇ। ਤੇ ਕਿੱਦਾਂ ਦਾ ਵਿਰਸਾ ਦੇਣਾ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਭਾਈ, ਮੈਂ ਤਾਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਤੁਸੀਂ ਕੁਛ ਨਾ ਭੁੱਲੋ। ਤੇ ਅਗਲੀ ਵਾਰੀ ਆਪਾਂ ਇੱਕ ਹੋਰ ਗੱਲ ਵੀ ਡਿਸਕਸ ਕਰਾਂਗੇ, ਪਰ ਮੈਂ ਹਾਲੇ ਨੀ ਦੱਸਣੀ, ਨਹੀਂ ਤਾਂ ਤੁਸੀਂ ਗੂਗਲ ਬਾਬਾ ਤੋਂ ਪਤਾ ਕਰ ਲੈਣੀ ਆ, ਕਿਉਂਕਿ ਫਿਰ ਹਫਤਾ ਹੈਗਾ ਨਾ ਵਿੱਚ, ਤੇ ਮੈਂ ਨੀ ਚਾਹੁੰਦੀ ਉਸੇ ਦਿਨ ਹੀ ਦੇਖਾਂਗੇ, ਉਸੇ ਦਿਨ ਹੀ ਦੱਸੂਗੀ ਇੱਕ ਨਵੀਂ ਗੱਲ ਉਹ ਕੀ ਆ, ਕਿਵੇਂ ਆ, ਤੇ ਫਿਰ ਦੇਖਾਂਗੇ ਜੀ ਕਿਹਨੂੰ ਕਿਹਨੂੰ ਪਤਾ ਵਾ, ਹਨਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਟਾਈਮ ਵੀ ਹੋ ਗਿਆ ਤੇ ਮੈਨੂੰ ਪ੍ਰੋਗਰਾਮ ਆ ਜਿਹੜਾ ਖਤਮ ਵੀ ਕਰਨਾ ਪੈਣਾ ਵਾ ਤੇ ਜਸਪਾਲ ਸਿਡਨੀ ਵਾਲੇ ਕਹਿ ਰਹੇ ਆ ਜੀ ਮੇਰਾ ਗੀਤ ਤੁਹਾਡਾ ਗੀਤ ਤੁਸੀਂ ਕਦੋਂ ਤੋਂ ਗਾਉਣ ਲੱਗ ਗਏ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਹਿਲਾਂ ਦੱਸ ਦਿੰਦੇ ਆਪਾਂ ਲਾਈਵ ਤੁਹਾਨੂੰ ਉਸ ਦਿਨ ਤੁਹਾਡੀ ਇੰਟਰਵਿਊ ਕੀਤੀ ਸੀ ਉੱਥੇ ਹੀ ਗਾਣਾ ਸੁਣਨਾ ਸੀਗਾ ਚੱਲ ਕੋਈ ਗੱਲ ਨੀ ਜੀ ਆਪਾਂ ਟੈਨਸ਼ਨ ਨਾ ਲਓ ਸੁਰਿੰਦਰ ਕੌਰ ਦਾ ਗਾਣਾ ਮੈਨੂੰ ਪਤਾ ਤੁਸੀਂ ਸੁਣਨਾ ਸੀ ਕਿ ਅੱਗ ਪਾਣੀਆਂ ਨੂੰ ਤੋ ਗਾਣਾ ਜ਼ਰੂਰ ਸੁਣਾਂਗੇ ਤੁਹਾਡਾ ਗਾਣਾ ਲਾਸਟ ਕਰ ਦਿੰਦੀ ਹਾਂ ਵੈਸੇ ਗਾਣਾ ਤਾਂ ਮੈਂ ਇੱਕ ਆਪਣੀ ਪਸੰਦ ਦਾ ਸੁਣਾਉਣਾ ਸੀ ਪਰ ਰਾਮੇ ਵਾਲੇ ਤੁਹਾਡੇ ਕਹਿਣ ਤੇ ਗਵਾਂਢੀ ਹੋ ਨਾ ਤੁਸੀਂ ਸਾਡੇ ਹਨਾ ਤਾਂ ਕਰਕੇ ਆਪਾਂ ਚਲੋ ਛੱਡ ਦਿੰਦੇ ਹਾਂ ਮੈਂ ਆਪਣਾ ਗਾਣਾ ਛੱਡ ਦਿੰਦੇ ਹਾਂ ਪਰ ਚਲੋ ਤੁਹਾਡਾ ਗਾਣਾ ਆਪਾਂ ਜ਼ਰੂਰ ਸੁਣਾਉਂਦੇ ਹਾਂ ਤੇ ਟਾਈਮ ਹੋ ਚੁੱਕਾ ਹੁਣ ਮੈਨੂੰ ਵੀ ਦਿਓ ਇਜਾਜ਼ਤ ਕਿਉਂਕਿ ਮੈਂ ਵੀ ਆਪਣੇ ਕੰਮ ਤੇ ਜਾਣਾ ਵਾ ਜੀ ਤੇ ਅਗਲੇ ਹਫਤੇ ਫਿਰ ਮਿਲਾਂਗੇ ਪਰ ਮੈਂ ਤੁਹਾਨੂੰ ਇੱਕ ਨਾ ਉਹ ਜਿਹੜੀ ਅਖਾਣ ਪਾਇਆ ਉਹ ਨਾ ਭੁੱਲਿਓ ਕਿਉਂਕਿ ਮੈਂ ਤਾਂ ਨੀ ਭੁੱਲਣਾ ਤੇ ਤੁਸੀਂ ਜੇ ਭੁੱਲ ਗਏ ਫਿਰ ਮੈਂ ਭੁੱਲਣ ਦੇਣਾ ਨੀ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ ਕਿ ਉੱਜਣੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ ਇਹਦਾ ਕੀ ਮੀਨਿੰਗ ਆ ਤੇ ਇਹਨੂੰ ਕਿੱਦਾਂ ਵਰਤ ਆਪਾਂ ਕਿਹੜੀ ਜਗ੍ਹਾ ਤੇ ਇਸ ਜਿਹੜਾ ਅਖਾਣ ਆ ਇਹ ਕਹਾਵਤ ਆ ਇਹਨੂੰ ਵਰਤਦੇ ਹਾਂ ਸਰ ਜ਼ਰੂਰ ਦੱਸਣਾ ਪੂਰਾ ਹਫ਼ਤਾ ਵਾ ਤੁਹਾਡੇ ਵੱਲ ਤੇ ਲੱਭ ਲਿਓ ਜੀ ਕੋਈ ਨਾ ਗੂਗਲ ਬਾਬਾ ਜੀ ਹੈਗੇ ਉੱਥੋਂ ਲੱਭ ਲਿਓ ਜੇ ਨਾ ਲੱਭਿਆ ਗਿਆ ਫਿਰ ਮੈਂ ਤਾਂ ਹੈਗੀ ਆ ਮੈਂ ਤੁਹਾਨੂੰ ਦੱਸ ਹੀ ਦਊਂਗੀ ਤੇ ਲਓ ਫਿਰ ਤੁਸੀਂ ਕਰੋ ਇੰਜੋਏ ਵੀਕਐਂਡ ਦਾ ਵੀਕਐਂਡ ਆ ਗਿਆ ਜੀ ਫਰਾਈਡੇ ਤਾਂ ਗਿਆ ਸੈਟਰਡੇ ਸੰਡੇ ਮਾਰੋ ਛੁੱਟੀਆਂ ਦਾ ਆਨੰਦ ਤੇ ਕਰੋ ਆਪਣੇ ਕੰਮ ਕਾਰ ਤੇ ਬਾਅਦ ਵਿੱਚ ਆਪਣੀ ਫੈਮਿਲੀ ਦੇ ਨਾਲ ਵੀ ਟਾਈਮ ਸਪੈਂਡ ਕਰੋ ਤੇ ਲਓ ਫਿਰ ਮੈਨੂੰ ਤੇ ਉਹ ਇਜਾਜ਼ਤ ਮਿਲਦੇ ਹਾਂ ਅਗਲੇ ਹਫ਼ਤੇ ਸਿਡਨੀ ਸਮੇਂ ਮੁਤਾਬਕ 8 ਤੋਂ 10 ਵਜੇ ਤੱਕ ਮੈਨੂੰ ਤੇ ਸਰਬਜੀਤ ਸਿੰਘ ਨੂੰ ਪਟਿਆਲਾ ਸਟੂਡੀਓ ਤੋਂ ਦਿਓ ਇਜਾਜ਼ਤ ਅਗਲੇ ਹਫ਼ਤੇ ਤੱਕ ਰੱਬ ਰਾਖਾ
ਚੁੱਕ ਕੇ ਜਾ ਕੇ ਕਹਿਲੀ ਮੈਂ ਪਾਈ ਰਾਤ ਨੂੰ ਮੈਂ ਅੱਗ ਪਾਣੀਆਂ ਚਹਾਣੀਆਂ ਮੈਂ ਲਾਈ ਰਾਤ ਨੂੰ ਓਏ ਅੱਗ ਪਾਣੀਆਂ ਚ ਮੈਂ ਮਰ ਕੇ ਪਾਣੀਆਂ ਚਹਾਣੀਆਂ ਮੈਂ ਲਾਈ ਰਾਤ ਨੂੰ ਛਾਲ ਚੁੰਨੀ ਮੋਟਿਆਂ ਤੇ ਸੁੱਟ ਕੇ ਅੰਬਰਾਂ ਤੋਂ ਤਾਰੇ ਵੀ ਪੈ ਡਿੱਗਦੇ ਨੇ ਟੁੱਟ ਕੇ ਅੰਬਰਾਂ ਤੋਂ ਤਾਰੇ ਵੀ ਪੈ ਡਿੱਗਦੇ ਨੇ ਟੁੱਟ ਕੇ ਉਹ ਵੇਖ ਚੰਨ ਨੂੰ ਤਰੇਲੀ ਠੰਡੀ ਆਈ ਰਾਤ ਨੂੰ ਮੈਂ ਅੱਗ ਪਾਣੀਆਂ ਚਹਾਣੀਆਂ ਮੈਂ ਖਾਈ ਰਾਤ ਨੂੰ ਉਹ ਅੱਗ ਪਾਣੀਆਂ ਮਰ ਕੇ ਪਾਣੀਆਂ ਚਹਾਣੀਆਂ ਮੈਂ ਖਾਈ ਰਾਤ ਨੂੰ ਜੋਗੀਆਂ ਦੀ ਹੋਸ਼ ਮੈਂ ਭੁਲਾਈ ਰਾਤ ਨੂੰ ਮੈਂ ਅੱਗ ਪਾਣੀਆਂ ਚਹਾਣੀਆਂ ਮੈਂ ਲਾਈ ਰਾਤ ਨੂੰ ਓਏ ਅੱਗ ਪਾਣੀਆਂ ਚ ਮੈਂ ਮਰ ਗਈ ਪਾਣੀਆਂ ਚਹਾਣੀਆਂ ਮੈਂ ਲਾਈ ਰਾਤ ਨੂੰ ਰਾਹੀ ਮੇਰੀ ਸੁਣ ਕੇ ਆਵਾਜ਼ ਵੇ ਖੜ ਜਾਂਦੇ ਰਾਹੀ
ਚਾਂਦਰਾਂ ਦਾ ਸਾਜ ਵੇ ਝੋਨੇ ਤੇ ਸੁਹਾਗਾ ਪੈਰੀ ਚਾਂਦਰਾਂ ਦਾ ਸਾਜ ਵੇ ਉਹ ਕੁੱਤ ਸੱਪਣੀ ਦੀ ਬਣ ਗਈ ਦੋਹਾਈ ਰਾਤ ਨੂੰ ਵੇ ਅੱਗ ਪਾ